अंतरगामी पुरुषवामी अनबोलत ही जानो हाल। तन मन शीतल हुए हमारो नानक प्रभु जीओ नजर निहाल। मुहे प्रीत पाल
Thank you.
ਸਵੇਰ ਦਾ ਜਲਦਾ ਬਲਦਾ ਸਮਾਂ ਠੀਕ ਕਰੇ ਜਿਹੜਾ ਲਾਇਆ, ਜਿਸ ਦੇ ਅੰਦਰ ਆਦਮੀ ਨੂੰ ਕੁਛ ਵੀ ਪਤਾ ਨਹੀਂ ਲੱਗਦਾ, ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਕੋਈ ਜ਼ਿੰਦਗੀ ਦਾ ਨਿਸ਼ਾਨਾ ਨਹੀਂ ਕਾਇਮ ਹੁੰਦਾ ਵੀ ਮੈਂ ਕੀ ਕਰਾਂ। ਜੋ ਵੀ ਨਿਸ਼ਾਨਾ ਵੱਧਦਾ ਹੈ ਬੰਨਦਾ ਹੈ ਉਹਦੇ ਵਿੱਚ ਸਫਲਤਾ ਨਹੀਂ ਹੁੰਦੀ, ਅਖੀਰ ਦੇ ਉੱਤੇ ਪਛਤਾਉਣਾ ਪੈਂਦਾ। ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇਹਨਾਂ ਗੱਲਾਂ ਦੇ ਉੱਤੇ ਖਤਮ ਹੋ ਜਾਂਦਾ ਹੈ ਕਿ ਮੈਂ ਮੇਰਾ ਏਮ ਆਫ ਲਾਈਫ ਕੀ ਹੈ। ਬਹੁਤ ਸਾਰਿਆਂ ਦੇ ਮਨਾਂ 'ਚ ਖਿਆਲ ਹੁੰਦਾ ਹੈ ਕਿ ਮੈਂ ਵੱਡਾ ਆਫਿਸਰ ਬਣ ਜਾਂ, ਵੱਡਾ ਮੈਂ ਬਿਜ਼ਨਸਮੈਨ ਬਣ ਜਾਂ, ਵੱਡਾ ਮੈਂ ਪੋਲੀਟੀਕਲ ਨੇਤਾ ਬਣ ਜਾਂ, ਫੇਰ ਸ਼ਾਇਦ ਮੇਰਾ ਜੋ ਏਮ ਹੈ ਉਹ ਪੂਰਾ ਹੋ ਜਾਵੇ। ਮਹਾਰਾਜ ਕਹਿੰਦੇ ਇਹਦੇ 'ਚ ਤਾਂ ਅੰਤ ਹੀ ਨਹੀਂ ਹੈ, ਵੱਡੇ ਤੋਂ ਵੱਡੇ ਪਏ ਨੇ, ਉਸ ਤੋਂ ਹੋਰ ਵੱਡੇ ਪਏ ਨੇ, ਉਸ ਤੋਂ ਹੋਰ ਵੱਡੇ ਪਏ ਨੇ। ਉਹ ਕਿਤੇ ਵੀ ਨਹੀਂ ਖੜ ਸਕਦਾ ਕਿਉਂਕਿ ਇੱਕ ਅਗਨ ਲੱਗੀ ਹੋਈ ਹੈ ਉਸਦੇ ਅੰਦਰ ਜਿਸਨੂੰ ਤ੍ਰਿਸ਼ਨਾ ਦੀ ਅੱਗ ਕਹਿੰਦੇ ਨੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋੜੇ, ਪਹਿਲਾਂ ਤਾਂ ਕਹਿੰਦਾ ਇੱਕ ਕਰੋੜ ਰੁਪਈਆ ਹੋ ਜਾਏ ਮੇਰੇ ਕੋਲ, ਜਦ ਹੋ ਜਾਂਦਾ ਕਹਿੰਦੇ ਇਹ ਤਾਂ ਥੋੜਾ ਹੈ, ਹੁਣ ਤਾਂ ਲੱਖ ਕਰੋੜ ਯਾਨੀ 100 ਖਰਬ ਹੋਣਾ ਚਾਹੀਦਾ। ਮਾਨਾ ਹੋ ਰਿਹਾ, ਮਨ ਹੋਰ ਅੱਗੇ ਪਿਆਸਾ ਹੋ ਜਾਂਦਾ ਕਿਉਂਕਿ ਅਗਨ ਹੈ, ਅਗਨ ਦੀ ਪਿਆਸ ਨਹੀਂ ਬੁਝਿਆ ਕਰਦੀ ਪਦਾਰਥਾਂ ਦੇ ਨਾਲ। ਜਿੰਨੇ ਪਦਾਰਥ ਜਿੰਨੀਆਂ ਚੀਜ਼ਾਂ ਲੱਕੜੀਆਂ ਅੱਗ ਵਿੱਚ ਪਾਓ ਓਡਾ ਹੀ ਭਾਂਬੜ ਵੱਡਾ ਮੱਚ ਪੈਂਦਾ। ਇਸੇ ਤਰ੍ਹਾਂ ਦੇ ਨਾਲ ਜਿੰਨੇ ਪਦਾਰਥ ਆਦਮੀ ਨੂੰ ਪ੍ਰਾਪਤ ਹੁੰਦੇ ਜਾਂਦੇ ਨੇ ਓਨੀ ਉਹਦੀ ਭੁੱਖ ਜਿਹੜੀ ਹੈ ਓਨੀ ਗਾਹਾਂ ਹੀ ਗਾਹਾਂ ਵੱਧਦੀ ਜਾਂਦੀ। ਦੁਨੀਆਂ ਦੇ ਸਾਰੇ ਹੀ ਪਦਾਰਥ, ਚੇਤਨ ਪਦਾਰਥ ਵੀ, ਜੜ ਪਦਾਰਥ ਵੀ ਤੇ ਸੂਖਸ਼ਮ ਚੇਤਨ ਪਦਾਰਥ ਵੀ, ਸਭ ਚੀਜ਼ਾਂ ਮਿਲ ਜਾਂਦੀਆਂ। ਮਹਾਰਾਜ ਕਹਿੰਦੇ ਪਰ ਇਹ ਅੱਗ ਹੀ ਜੀ ਬੁਰੀ ਹੈ ਕਿ ਬੁਝਿਆ ਨਹੀਂ ਕਰਦੀ। ਸੋ ਏਮ ਆਫ ਲਾਈਫ ਜੇ ਸਾਡਾ ਨਿਰਾ ਪੈਸੇ ਕਮਾਉਣਾ, ਦੁਨੀਆਂ ਦੀਆਂ ਪ੍ਰਾਪਤੀਆਂ ਮਿਥਲਿਆ ਜਾਵੇ, ਤਾਂ ਜਦੋਂ ਅਸੀਂ ਇਸ ਦੀ ਰਿਸਰਚ ਕਰਾਂਗੇ, ਸਰਵੇ ਕਰਾਂਗੇ, ਵੱਡੇ ਵੱਡੇ ਬੰਦਿਆਂ ਨੂੰ ਪੁੱਛਾਂਗੇ, ਉਸ ਵੇਲੇ ਸਾਨੂੰ ਪਤਾ ਲੱਗੇਗਾ ਕਿ ਜਿਸ ਰਸਤੇ ਤੇ ਮੈਂ ਪਿਆ ਹੋਇਆ, ਇਹ ਜਿਹੜੇ ਮੇਰੇ ਤੋਂ ਪਹਿਲਾਂ ਪਏ ਹੋਏ ਨੇ ਜਿਹਨਾਂ ਕੋਲ ਬਹੁਤਾ ਕੁਛ ਹੈ, ਇਹਨਾਂ ਨੂੰ ਤਾਂ ਅਜੇ ਸ਼ਾਂਤੀ ਆਈ ਨਹੀਂ ਹੈ, ਇਹਨਾਂ ਦੇ ਅੰਦਰੋਂ ਤਾਂ ਅਜੇ ਹੌਕੇ ਨਿਕਲਦੇ ਨੇ, ਬੈਰ ਵਿਰੋਧ ਇਹਨਾਂ ਦੇ ਅੰਦਰ ਨੂੰ ਜਾਲ ਰਿਹਾ, ਈਰਖਾ ਇਹਨਾਂ ਦੇ ਅੰਦਰ ਨੂੰ ਸਾੜ ਰਹੀ ਹੈ। ਫਿਰ ਇਹ ਤਾਂ ਕੋਈ ਜ਼ਿੰਦਗੀ ਦਾ ਏਮ ਨਾ ਹੋਇਆ। ਇਹਨਾਂ ਨੇ ਬੜੀਆਂ ਮਿਹਨਤਾਂ ਕਰੀਆਂ, ਬੜੀਆਂ ਤਜਾਰਤਾਂ ਕਰੀਆਂ, ਬਿਜ਼ਨਸਾਂ ਚੱਲਦੀਆਂ ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ, ਫਿਰ ਵੀ ਕੁਛ ਨਹੀਂ ਬਣਿਆ। ਭੁੱਖ ਨਹੀਂ ਲੈਂਦੀ ਤੁਸੀਂ ਰੋਜ਼ ਪੜ੍ਹ ਲਓ ਅਖਬਾਰਾਂ ਦੇ ਅੰਦਰ, ਅਸੀਂ ਤਾਂ ਲੱਖਾਂ ਦੀਆਂ ਹੀ ਗੱਲਾਂ ਕਰਦੇ ਹਾਂ, ਇੱਥੇ ਹੁਣ ਭਾਰਤ ਵਾਲੇ 'ਚ ਅਰਬਾਂ ਦੀਆਂ ਗੱਲਾਂ ਕਰਦੇ। ਪਹਿਲਾਂ ਕਿਸੇ ਸਮੇਂ 'ਚ ਅਰਬ ਰੁਪਈਏ ਦਾ ਨਾਮ ਲਓ ਐਂ ਲੱਗਦਾ ਸੀ ਬਈ ਅਰਬ ਰੁਪਈਆ, ਹੁਣ ਪਤਾ ਲੱਗਦਾ ਵੀ ਬਹੁਤ ਕਿੰਨੇ ਕਿੰਨੇ ਅਰਬ ਰੁਪਈਆਂ ਦੇ ਵਾਸਤੇ ਦੁਨੀਆਂ ਬੇਈਮਾਨੀਆਂ ਠੱਗੀਆਂ ਧੋਖੇ ਦਿੰਦੀ ਹੈ, ਲੇਕਿਨ ਰੱਜ ਨਹੀਂ ਆ ਰਿਹਾ, ਉਹ ਤਾਂ ਗਾਹਾਂ ਖਰਬਾਂ ਨੂੰ ਹੱਥ ਪਾਉਣਗੇ। ਇਹ ਤਾਂ ਏਮ ਆਫ ਲਾਈਫ ਨਾ ਹੋਇਆ। ਮਹਾਰਾਜ ਕਹਿੰਦੇ ਜੇ ਇੰਨੀਆਂ ਪ੍ਰਾਪਤੀਆਂ ਵੀ ਹੋ ਜਾਣ, ਮੋਤੀ ਤਾਂ ਮੰਦਰ ਉਸਰਾ, ਰਤਨੀ ਤਾਂ ਹੋ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਹ ਪਾਵੈ ਚਾਓ, ਇੱਟਾਂ ਗਾਰੇ ਸਮਿੰਟ ਦੀ ਥਾਂ ਦੇ ਉੱਤੇ ਕੋਈ ਮਸਾਲਾ ਹੋਵੇ ਜਿਹੜਾ ਮੋਤੀਆਂ ਨੂੰ ਜੋੜ ਦੇਵੇ ਤੇ ਰਤਨਾਂ ਨੂੰ ਵਿੱਚ ਲਾ ਦੇਵੇ, ਅੰਦਰ ਵੀ ਚਮਕ ਤੇ ਬਾਹਰ ਵੀ ਚਮਕ, ਮਣੀਆਂ ਜਿਹੜੀਆਂ ਲੱਖਾਂ ਕਰੋੜਾਂ ਰੁਪਈਏ ਦੀਆਂ ਉਹ ਪ੍ਰਾਪਤ ਹੋ ਜਾਣ, ਉਹਦੀ ਡੈਕੋਰੇਸ਼ਨ ਕੀਤੀ ਜਾਵੇ, ਸੋਨੇ ਦੇ ਨਾਲ ਤਖਤੇ ਦਰਵਾਜ਼ੇ ਮੜੇ ਹੋਏ ਹੋਣ ਤੇ ਬਹੁਤ ਜ਼ਿਆਦਾ ਸਜਾਵਟਾਂ ਅੰਦਰ ਹੋਣ, ਤੇ ਸਾਰੀਆਂ ਪ੍ਰਾਪਤ ਹੋਣ ਦੇ ਨਾਲ ਮਹਾਰਾਜ ਕਹਿੰਦੇ ਜੇ ਪ੍ਰਾਪਤ ਵੀ ਹੋ ਜਾਣ, ਜੇ ਇੱਕ ਚੀਜ਼ ਇਹਦੇ ਇਹਨੂੰ ਪ੍ਰਾਪਤ ਨਹੀਂ ਹੋਈ ਤਾਂ ਕੁਛ ਵੀ ਪ੍ਰਾਪਤ ਨਹੀਂ ਹੋਇਆ। ਇੱਥੇ ਇੱਕ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ, ਇਹ ਮਹਾਰਾਜ ਨੇ ਰਿਜੈਕਟ ਨਹੀਂ ਕੀਤੇ ਵੀ ਨਾ ਹੋਣ, ਕਹਿੰਦੇ ਹੋਣ ਠੀਕ ਹੈ, ਪਰ ਇਹਨਾਂ 'ਚ ਇੱਕ ਡਿਫੈਕਟ ਹੈ, ਉਹ ਇਹ ਹੈ ਕਿ ਜਿਉਂ ਜਦੋਂ ਪ੍ਰਾਪਤੀ ਹੁੰਦੀ ਹੈ ਮਾਇਕ ਵਸਤੂਆਂ ਦੀ, ਉਸ ਵੇਲੇ ਆਦਮੀ ਦਾ ਮਨ ਭੁੱਲ ਜਾਇਆ ਕਰਦਾ, ਉਹਦੇ ਮਨ 'ਚੋਂ ਪਰਮੇਸ਼ੁਰ ਦਾ ਧਿਆਨ ਨਿਕਲ ਜਾਂਦਾ, ਧਿਆਨ ਆ ਵਸਦਾ ਫਿਰ ਮੈਟਰ ਦਾ, ਮਟੀਰੀਅਲਿਸਟਿਕ ਚੀਜ਼ਾਂ ਦਾ, ਚਾਹੇ ਉਹ ਚੇਤਨ ਨੇ ਚਾਹੇ ਜੜ ਨੇ, ਉਧਰ ਨੂੰ ਮਨ ਦਾ ਰੁੱਖ ਹੋ ਜਾਣਾ ਤੇ ਇਧਰਲੇ ਪਾਸੇ ਟੁੱਟ ਜਾਣਾ। ਮਹਾਰਾਜ ਕਹਿੰਦੇ ਇਹ ਖਤਰਾ ਹੈ, ਮਤ ਦੇਖ ਭੁਲਾ ਵਿਸਰਾ ਤੇਰਾ ਚਿਤ ਨਾ ਆਵੇ ਨਾ। ਜੇ ਪਰਮੇਸ਼ਰ ਦਾ ਨਾਂ ਭੁੱਲ ਗਿਆ ਤਾਂ ਕੁਛ ਵੀ ਨਾ ਮਿਲਿਆ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜੋ, ਹੀਰਿਆਂ ਦੇ ਨਾਲ ਜੜੀ ਹੋਈ ਧਰਤੀ, ਪਲੰਘਾਂ ਦੇ ਉੱਤੇ ਹੀਰੇ ਤੇ ਲਾਲ ਚਿਲਮਿਲ ਚਿਲਮਿਲ ਕਰਦੇ ਪਲੰਘ, ਜਿਨ੍ਹਾਂ ਦੇ ਉੱਤੇ ਨਿਗਾਹ ਨਹੀਂ ਟਿਕੀ ਦੀ। ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਵਸਾਓ, ਇਹਨੂੰ ਠੀਕ ਕਰੋ ਰਾਜਨ ਜਾਂਦੀ ਹੈ। ਤੇ ਇਹ ਵੀ ਚੀਜ਼ਾਂ ਪ੍ਰਾਪਤ ਹੋਣ, ਸਿੱਧ ਹੋਵਾਂ ਸਿੱਧ ਲਾਈ, ਵਿਧ ਆਖਾਂ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੈ ਪਾਉ, ਇਹ ਵੀ ਪ੍ਰਾਪਤੀ ਹੋ ਜਾਵੇ। ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰੱਖਾਂ ਪਾਉ, ਪੋਲੀਟੀਕਲ ਪਾਵਰ ਇੰਨੀ ਹੋ ਜਾਵੇ ਕਿ ਦੁਨੀਆਂ ਦੇ ਵਿੱਚ ਮੇਰੀ ਬਾਦਸ਼ਾਹਤ ਕਾਇਮ ਹੋ ਜਾਵੇ ਸਾਰੀ ਦੁਨੀਆਂ 'ਚ। ਹੁਕਮ ਹਾਸਲ ਕਰੀ ਬੈਠਾ, ਸਾਰੇ ਹੁਕਮ ਕੰਸਟੀਟਿਊਸ਼ਨ ਮੇਰੇ ਹੱਥ ਵਿੱਚ ਹੋਵੇ, ਕੋਈ ਕਾਨੂੰਨ ਮੇਰੇ ਉੱਤੇ ਲਾਗੂ ਨਾ ਹੋਵੇ। ਮਹਾਰਾਜ ਕਹਿੰਦੇ ਕੀ ਹੈ ਨਾਨਕਾ ਸਭ ਭਾਉ, ਜਿਵੇਂ ਹਵਾ ਲੰਘ ਜਾਂਦੀ ਹੈ, ਇਹ ਛਿਨ ਭੰਗਰ ਚੀਜ਼ਾਂ ਥੋੜੀ ਦੇਰ ਤੋਂ ਬਾਅਦ ਲੰਘ ਜਾਂਦੀ ਹੈ, ਲੇਕਿਨ ਅਸਲੀ ਚੀਜ਼ ਜੋ ਇਸਨੇ ਪ੍ਰਾਪਤ ਕਰਨੀ ਸੀ ਉਹ ਸੀ ਇਹਦੇ ਅੰਦਰ ਮਹਾਨ ਖੇੜੇ ਦੇਣ ਵਾਲਾ ਨਾਮ ਜੋ ਪਰਮੇਸ਼ਰ ਨੇ ਰੱਖਿਆ ਉਹਦੀ ਪ੍ਰਾਪਤੀ ਕਰਨੀ। ਜੇ ਨਾਮ ਨਹੀਂ ਪ੍ਰਾਪਤ ਹੋਇਆ, ਹਰ ਬਿਨ ਜੀਓ ਜਲ ਵਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀਂ, ਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ ਤਾਂ ਮਹਾਰਾਜ ਕਹਿੰਦੇ ਕੁਛ ਵੀ ਪ੍ਰਾਪਤ ਨਹੀਂ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੰਦਰਲੇ ਕੌਲ ਨੂੰ ਸਿੱਧਾ ਨਹੀਂ ਕਰ ਸਕਦੀਆਂ, ਪਰ ਜੇ ਪਰਮੇਸ਼ਰ ਦਾ ਨਾਮ ਹੋ ਜਾ ਮਿਲ ਜਾਵੇ ਤਾਂ ਇਹ ਹੀ ਉਲਟਿਆ ਹੋਇਆ ਕਮਲ ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਤੇ ਨਾ ਜਾਏ, ਫੇਰ ਮਨ ਨਹੀਂ ਕਿਤੇ ਵੀ ਜਾਂਦਾ, ਮਹਾਨ ਸ਼ਾਂਤੀ ਦੇ ਵਿੱਚ ਲੀਨ ਹੋ ਜਾਂਦਾ, ਕਿਉਂਕਿ ਅੰਦਰ ਮਹਾਨ ਸੁੱਖ ਦੀ ਪ੍ਰਾਪਤੀ ਹੋ ਗਈ। ਜਿਸ ਸੁੱਖ ਦੇ ਬਾਰੇ ਅਸੀਂ ਸੁਣਦੇ ਤਾਂ ਹੈਗੇ ਲੇਕਿਨ ਸਾਨੂੰ ਪ੍ਰਾਪਤ ਨਹੀਂ ਹੁੰਦਾ। ਸੋ ਇਸ ਤਰ੍ਹਾਂ ਮਹਾਰਾਜ ਜੀ ਦਾ ਫਰਮਾਨ ਹੈ, ਇਹਨੂੰ ਧਿਆਨ ਦੇ ਨਾਲ ਸਰਵਣ ਕਰੋ। ਮਨ ਵਿੱਚ ਵਸਾਓ, ਕੇਵਲ ਗਾਓ ਨਾ, ਜਦੋਂ ਕੋਈ ਗੱਲ ਕੀਮਤੀ ਕਿੱਡੀ ਤਾਂ ਕਿੱਡੀ ਬੜੀ ਕੀਮਤੀ ਹੋਵੇ, ਜਦੋਂ ਰਿਟੂਅਲ ਬਣ ਜਾਵੇ, ਵਾਰ ਵਾਰ ਅਸੀਂ ਉਸਨੂੰ ਪੜ੍ਹੀ ਜਾਈਏ, ਉਹਦਾ ਅਸਰ ਜਿਹੜਾ ਅੰਦਰ ਲਾਇਆ ਉਹ ਖਤਮ ਹੋ ਜਾਇਆ ਕਰਦਾ, ਉਹ ਅਸਰ ਨਹੀਂ ਰਹਿੰਦਾ ਜਿਹੜਾ ਉਹਦੇ ਵਿੱਚ ਅਸਲੀ ਚੀਜ਼, ਕਿਉਂਕਿ ਐਬਸੈਂਸ ਔਰ ਮਾਇੰਡ ਦੇ ਨਾਲ ਅਸੀਂ ਉਹ ਚੀਜ਼ ਨੂੰ ਪੜ੍ਹਦੇ ਹਾਂ, ਅੰਦਰ ਹਿਰਦੇ 'ਚ ਵਿਚਾਰ ਨਹੀਂ ਕਰਦੇ। ਸੋ ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰ ਰਹੇ ਹਨ।
ਜਨ ਬਣ ਜਾਵੇ ਜੁਲਾ ਨਾਨ, ਜਨ ਬਣ ਜਾਵੇ ਜਾਵੇ ਜਿਨਾ ਨਾਮ ਤੋਂ ਜਨ
ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਦੁਨੀਆਂ ਦੀਆਂ ਉੱਚੀਆਂ ਤੋਂ ਉੱਚੀਆਂ ਪ੍ਰਾਪਤੀਆਂ ਦਾ ਨਿਰਣਾ ਕਰਨ ਤੋਂ ਬਾਅਦ ਇੱਕ ਸਿਧਾਂਤ ਸਾਨੂੰ ਦੱਸਿਆ ਕਿ ਨਾਮ ਤੋਂ ਬਗੈਰ ਜਿਹੜਾ ਜਿਹੜਾ ਹੈ ਅੰਦਰ ਜਿਹੜਾ ਸੁੱਖ ਤੇ ਦੁੱਖ ਨੂੰ ਮਹਿਸੂਸ ਕਰਨ ਵਾਲਾ ਔਰਗਨ ਹੈ ਸਾਡੀ ਬਾਡੀ ਦੇ ਅੰਦਰ, ਉਹ ਕਹਿੰਦੇ ਜਲ ਜਾਂਦਾ, ਜਲ ਜਾਂਦਾ, ਫਿਰ ਉਹਨੂੰ ਕੁਛ ਮਹਿਸੂਸ ਨਹੀਂ ਹੁੰਦਾ, ਦੁੱਖਾਂ ਦੇ ਵਿੱਚ ਰਹਿੰਦਾ, ਸੁੱਖ ਦਾ ਨਾਮ ਨਿਸ਼ਾਨ ਉਹਦੇ ਕੋਲ ਨਹੀਂ ਪਹੁੰਚਦਾ। ਮੈਂ ਆਪਣਾ ਗੁਰਪੁਰਸ਼ ਦੇਖਿਆ ਔਰ ਨਾ ਹੀ ਥੋਂ, ਕੋਈ ਹੋਰ ਤਰੀਕਾ ਦੁਨੀਆਂ ਦੇ ਅੰਦਰ ਹੈ ਹੀ ਨਹੀਂ। ਇਸ ਕਰਕੇ ਸਾਰੀਆਂ ਥਿਊਰੀਆਂ ਦੁਨੀਆਂ ਦੀਆਂ ਛਿੰਨ ਪੰਗਰ ਤੇ ਅਧੂਰੀਆਂ ਨੇ। ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਨਾਮ ਨੂੰ ਭੁੱਲ ਕੇ ਕਹਿੰਦਾ ਮੈਂ ਸੁਖੀ ਹੋ ਜਾਵਾਂ, ਕਿਵੇਂ ਸੁਖੀ ਹੋ ਜਾਏ ਜਦ ਉਧਰ ਸੁੱਖ ਹੈ ਹੀ ਨਹੀਂ। ਜਿੰਨਾ ਫੈਲਾਓ ਹੈ, ਜਿੰਨੀ ਪ੍ਰਕਿਰਤੀ ਹੈ, ਜਿੰਨਾ ਆਦਮੀ ਬਾਹਰ ਨੂੰ ਜਾਂਦਾ ਹੈ ਉਹਨਾਂ ਦੁੱਖ ਵੱਲ ਨੂੰ ਤੁਰਿਆ ਜਾਂਦਾ, ਜਿੰਨਾ ਅੰਦਰ ਨੂੰ ਜਾਏਗਾ ਆਪਣੇ ਓਰਿਜਿਨ ਵੱਲ ਨੂੰ ਜਾਏਗਾ, ਆਪਣੇ ਰੂਟ ਵੱਲ ਨੂੰ ਜਾਏਗਾ, ਬੈਕ ਟੂ ਸੋਰਸ ਹੋਏਗਾ, ਉਹਨਾਂ ਸੁੱਖ ਦੇ ਨੇੜੇ ਨੂੰ ਚਲਿਆ ਜਾਏਗਾ। ਕਿਉਂਕਿ ਜੋ ਸਾਡਾ ਅੰਤਮ ਸੱਚ ਹੈ ਸਾਡੇ ਅੰਦਰ, ਉਹ ਸੱਚ ਚਿੱਤ ਆਨੰਦ ਹੈ, ਪਰਮਾਨੰਦ ਹੈ, ਉਹ ਸਾਡਾ ਆਪਣਾ ਆਪ ਜਿਸ ਨੂੰ ਨਾਮ ਕਹਿੰਦੇ ਹੈ। ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸਰਾਮ। ਜਦ ਨਾਮ ਦੇ ਮੰਡਲ ਚ ਅਸੀਂ ਪਹੁੰਚ ਗਏ, ਜਿਹੜਾ ਇਹ ਦੇਹੀ ਦੇ ਅੰਦਰ ਹੈ, ਉੱਥੇ ਨਿਸ਼ਾਨੀ ਹੈ ਕਿ ਫੁਰਨੇ ਹਟ ਜਾਂਦੇ ਨੇ, ਮਨ ਨੱਠਣ ਭੱਜਣ ਤੋਂ ਹਟ ਜਾਂਦਾ, ਸੁੰਨ ਸਮਾਧ ਲੱਗ ਜਾਂਦੀ ਹੈ ਜਿਹਨੂੰ ਸਹਿਜ ਸਮਾਧ ਕਹਿੰਦੇ ਨੇ। ਤੇ ਨਿਸ਼ਾਨੀ ਕੋਈ ਹੈ, ਕਹਿੰਦੇ ਆਤਮਕ ਸੰਗੀਤ ਆਪਣੇ ਆਪ ਇਹ ਵੱਜਣਾ ਸ਼ੁਰੂ ਹੋ ਜਾਂਦਾ ਅਣਹਤਾ ਨਾਲ। ਉਹ ਇੰਨਾ ਮਿੱਠਾ ਸੰਗੀਤ ਹੈ, ਉਹਦੀਆਂ ਤਰਬਾਂ ਇੰਨੀਆਂ ਸਾਡੀ ਬਾਡੀ ਦੇ ਨਾਲ ਕਰੰਟ ਮੇਲ ਖਾਂਦੀ ਹੈ, ਇੰਨੀ ਵਾਈਬਰੇਸ਼ਨ ਸਾਡੀ ਬਾਡੀ 'ਚ ਹੁੰਦੀ ਹੈ ਕਿ ਮਹਾਰਾਜ ਕਹਿੰਦੇ ਉਸ ਆਨੰਦ ਨੂੰ ਅਸੀਂ ਦੱਸ ਨਹੀਂ ਸਕਦੇ, ਕਹਿਣ ਨਾ ਜਾਈ ਚਾਰਜ ਬਸਮਾਰ। ਲੇਕਿਨ ਗਾਹ ਕੰਡੀਸ਼ਨ ਲਾਤੀ ਵੀ ਇਹ ਹਰ ਬੰਦੇ ਦੇ ਬਸ ਵਿੱਚ ਨਹੀਂ, ਤਿੰਨ ਦੇਖਿਆ ਜੇ ਸਾਫ਼ ਦਿਖਾਏ। ਇਹਦੇ ਵਿੱਚ ਪਰਮੇਸ਼ਰ ਦਾ ਹੱਥ ਤੇ ਗੁਰੂ ਦਾ ਹੱਥ, ਗੁਰੂ ਦੀ ਮਦਦ ਤੇ ਪਰਮੇਸ਼ਰ ਦੀ ਦਇਆ, ਦੋ ਚੀਜ਼ਾਂ ਜ਼ਰੂਰੀ ਨੇ। ਉਹੀ ਉੱਥੇ ਪਹੁੰਚ ਸਕਦਾ ਜਿਹਦੇ ਉੱਤੇ ਕਿਰਪਾ ਕਰਦੇ। ਹੁਣ ਕਿਰਪਾ ਹਰੇਕ ਦੇ ਉੱਤੇ ਤਾਂ ਨਹੀਂ ਹੁੰਦੀ, ਪਹਿਲਾਂ ਡਿਜ਼ਰਵ ਕਰੇ। ਜੋ ਆਦਮੀ ਪ੍ਰਮੋਸ਼ਨ ਵਾਸਤੇ ਡਿਜ਼ਰਵ ਕਰਦਾ, ਪ੍ਰਮੋਸ਼ਨ ਉਸੇ ਨੂੰ ਹੁੰਦਾ ਜਿਹਨੇ ਹਜ਼ਾਰਾਂ ਗਲਤੀਆਂ ਕੀਤੀਆਂ ਹੁੰਦੀਆਂ, ਸਰਵਿਸ ਬੁੱਕ ਆਪਣੀ ਖਰਾਬ ਕਰ ਲਈ ਹੁੰਦੀ ਹੈ, ਉਹ ਵੱਡੀਆਂ ਪ੍ਰਮੋਸ਼ਨਾਂ ਤੇ ਨਹੀਂ ਪਹੁੰਚਦਾ, ਕਿਉਂਕਿ ਡਿਜ਼ਰਵ ਨਹੀਂ ਕਰਦਾ, ਫੇਲਿਓਰ ਆ ਉਹਦੀ ਲਾਈਫ ਦੇ ਅੰਦਰ। ਸੋ ਜਿਹਦਾ ਜਿਹੜਾ ਡਿਜ਼ਰਵ ਕਰਦਾ, ਮਿਹਨਤ ਕਰਦਾ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਜਿਹਨੇ ਨਾਮ ਦੀਆਂ ਮਸ਼ਕਤਾਂ ਘਾਲੀਆਂ ਨੇ, ਉਹਨਾਂ ਦੇ ਉੱਤੇ ਫਿਰ ਨਜ਼ਰ ਹੁੰਦੀ ਹੈ। ਨਾਨਕ ਨਜ਼ਰੀ ਨਜ਼ਰ ਨਿਹਾਰ, ਕਹਿੰਦੇ ਉਹ ਦੇਖ ਸਕਦਾ, ਤਿੰਨ ਦੇਖਿਆ ਜੇ ਸਾਫ਼ ਦਿਖਾਏ, ਨਾਨਕ ਤਿਸ ਜਨ ਸੁਖੀ ਪਏ। ਇਹਦੇ ਉੱਤੇ ਵੀ ਰਸੇ ਬੰਦ ਹੋ, ਕੋਈ ਨੀ ਲੈਣ ਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਧਿਆਨ ਦੇਵੋ, ਥੋੜਾ ਜਿਹਾ ਬਚਨ ਸੁਣੋ, ਮੌਸਮ ਵੀ ਖਰਾਬ ਹੈ, ਥੋੜਾ ਜਿਹਾ ਧਿਆਨ ਆਪਾਂ ਸ਼ਬਦ ਦਈਏ, ਜਦੋਂ ਬਹੁਤ ਖਰਾਬ ਹੋਣ ਲੱਗੂ ਉਦੋਂ ਪਹਿਲਾਂ ਹੀ ਧੋਲ ਪਾ ਦੇਣ। ਸੋ ਬੇਨਤੀ ਮੈਂ ਕੀਤੀ ਸੀ ਕਿ ਨਾਮ ਤੋਂ ਬਗੈਰ ਸਾਰਾ ਸੰਸਾਰ ਭੁੱਲ ਗਿਆ, ਇਸ ਵਾਸਤੇ ਭੁੱਲ ਗਿਆ ਕਿ ਉਲਟੇ ਪਾਸੇ ਨੂੰ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਇਹਦੇ ਵਿੱਚ ਇੱਕ ਬਹੁਤ ਹੀ ਅਮੋਲਕ ਚੀਜ਼ ਹੈ ਜਿਸ ਨੂੰ ਨਾਮ ਦਾ ਧਨ ਕਹਿੰਦੇ। ਇਹ ਕਿਸੇ ਤਰੀਕੇ ਨਾਲ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ, ਇਹ ਕੇਵਲ ਜਿਹੜੇ ਡਿਵੋਸ਼ਨ ਵਾਲੇ ਪ੍ਰੇਮੀ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਤੇ ਉਹਦਾ ਹੁਕਮ ਮੰਨਦੇ ਨੇ। ਤਨ ਸੰਤਨ ਕਾ, ਮਨ ਸੰਤਨ ਕਾ, ਤਨ ਸੰਤਨ ਕਾ, ਕੀ ਆ ਤਿੰਨ ਗੱਲਾਂ ਜਿਹੜੇ ਅਰਨੈਸਟਲੀ ਗੁਰੂ ਦੇ ਚਰਨਾਂ 'ਚ ਭੇਟ ਕਰ ਦਿੰਦੇ ਨੇ। ਇੱਕ ਤਾਂ ਗਾਉਂਦੇ ਨੇ ਨਾ, ਉਹ ਤਾਂ ਗੱਲ ਹੋਰ ਹੈ, ਇੱਕ ਸੱਚਮੁੱਚ ਭੇਟ ਕਰਨ ਦੀ ਕੋਸ਼ਿਸ਼ ਕਰਦੇ। ਉਹ ਜਿਹੜੇ ਡਿਵੋਸ਼ਨ ਵਾਲੇ ਨੇ, ਜਿਹੜੇ ਪਰਮੇਸ਼ਰ ਨੂੰ ਹਰ ਵਕਤ ਯਾਦ ਰੱਖਦੇ ਨੇ, ਜਿਨ੍ਹਾਂ ਨੂੰ ਵਿਸਰਦਾ ਨਹੀਂ, ਜਿਨ੍ਹਾਂ ਸਾਸ ਗਰਾਸ ਨਾ ਵਿਸਰਿਆ, ਹਰ ਨਾਮਾ ਮਨਵੰਤ, ਧੰਨ ਸੇ ਸੇਈ ਨਾਨਕਾ ਪੂਰਨ ਸੇਈ। ਜਿਹੜੇ ਪੈ ਦੀਆਂ ਸਲਾਈਆਂ ਦੇ ਕੇ ਭਾਵ ਦਾ ਸ਼ਿੰਗਾਰ ਕਰਦੇ ਨੇ, ਪੈ ਦਾ ਸੁਰਮਾ ਪਾਉਂਦੇ ਨੇ ਅਦਬ ਦਾ, ਤੇ ਪਿਆਰ ਦਾ ਕਰਦੇ ਨੇ ਸ਼ਿੰਗਾਰ, ਉਹ ਇਸ ਪਿਆਰ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਭਗਤ ਕਹਿੰਦੇ ਨੇ। ਪੈ ਦੀ ਗਤੀ ਪਿਆਰ ਦੇ ਨਾਲ ਅਦਬ ਦੇ ਵਿੱਚ ਚੱਲਣ ਵਾਲੇ ਬੰਦੇ, ਉਹਨਾਂ ਨੂੰ ਭਗਤ ਜਾਂ ਸੰਤ ਗੁਰਮੁਖ ਗੁਰਸਿੱਖ ਆਖਿਆ ਜਾਂਦਾ। ਕਹਿੰਦੇ ਉਹ ਇਸ ਧਨ ਨੂੰ ਖੱਟਦੇ ਨੇ, ਇਸ ਯੁੱਗ ਮੈਂ ਭਗਤੀ ਹਰ ਧਨ ਖੱਟਿਆ, ਹੋਰ ਸਭ ਜਗਤ ਭਰਮ ਭੁਲਾਇਆ, ਬਾਕੀ ਤਾਂ ਜਗਤ ਭਰਮ ਚ ਭੁੱਲ ਗਿਆ। ਗੁਰਪ੍ਰਸ਼ਾਦੀ ਨਾਮ ਮਨ ਵਸਿਆ, ਆਂਦੇ ਨਾਮ ਧਿਆਇਆ, ਗੁਰੂ ਨੇ ਕਿਰਪਾ ਕਰਤੀ ਤੇ ਉਹ ਨਾਮ ਵਾਹਿਗੁਰੂ ਮੰਤਰ, ਰਾਮ ਦਾ ਮੰਤਰ, ਅੱਲਾ ਦਾ ਮੰਤਰ, ਇਹ ਜਾਪ ਕਰਦੇ 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 ਰਸਨਾ ਤੋਂ ਸਵਾਸ ਤੇ ਚਲਿਆ ਗਿਆ, ਸਵਾਸ ਤੋਂ ਅੰਦਰ ਸੂਕਸ਼ਮ ਮੰਡਲ ਚ ਪ੍ਰਵੇਸ਼ ਕਰਨ ਲੱਗ ਗਿਆ, ਜਿੱਥੇ ਮੈਂਟਲੀ ਅਸੀਂ ਰਹਿੰਦੇ ਹਾਂ ਉਹ ਥਾਂ ਦੇ ਉੱਤੇ ਜਦ ਪ੍ਰਵੇਸ਼ ਕਰਿਆ ਤਾਂ ਉਸ ਥਾਂ ਨੂੰ ਇਸ ਨੇ ਘੇਰ ਲਿਆ, ਇਹਨੂੰ ਨਾਮ ਦੇ ਵਿੱਚ ਵਸ ਜਾਣਾ। ਕਹਿੰਦੇ ਨੇ ਮਨ ਨਾਮ ਦੇ ਵਿੱਚ, ਮਨ ਵਿੱਚ ਨਾਮ ਵਸ ਗਿਆ, ਕਿਉਂਕਿ ਗੁਰ ਨੇ ਆਉਂਦੇ ਨਹੀਂ ਹੈ, ਕੇਵਲ ਨਾਮ ਰਹਿੰਦਾ ਉੱਥੇ। ਕਹਿੰਦੇ ਜਿਹਦੇ ਕਿਰਪਾ ਕਰਕੇ ਨਾਮ ਮਨ ਚ ਵਸ ਗਿਆ ਉਹ ਫਿਰ ਦਿਨ ਰਾਤ ਨਾਮ ਦਾ ਹੀ ਧਿਆਨ ਰੱਖਦਾ, ਵਿਖਿਆ ਮਾਏ ਉਦਾਸ ਹੈ। ਆ ਜਿਹੜੀ ਪੋਇਜ਼ਨ ਹੈ ਹਉਮੈ ਮਾਇਆ ਵਿਖੈ, ਹਉਮੈ ਦੀ ਜਿਹੜੀ ਜ਼ਹਿਰ ਸਾਨੂੰ ਚੜੀ ਹੋਈ ਹੈ ਤੇ ਮਾਇਆ ਅਲਿਊਜ਼ਨ ਇਗਨੋਰੈਂਸ ਭੁੱਲਦੀ ਜ਼ਹਿਰ ਸਾਡੇ ਅੰਦਰ ਫੈਲ ਗਈ, ਜਿਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਆ ਕਿ ਗੁਣ ਗਾਵਤ ਤੇਰੀ ਉਤਰ ਸਮੈਲ, ਜੇ ਤੂੰ ਗੁਣ ਗਾਵੇਂਗਾ ਇਹ ਮੈਲ ਉਤਰਨ ਲੱਗ ਜਾ, ਬਿਨ ਸਜਾਏ ਹਉਮੈ ਵਿਖ ਫੈਲ, ਜਿਹੜੀ ਵਿਉਹ ਤੇਰੇ ਅੰਦਰ ਫੈਲ ਚੁੱਕੀ ਹੈ ਈਗੋ ਦੀ ਮੈਂ ਦੀ ਇਹ ਖਤਮ ਹੋਣੀ ਸ਼ੁਰੂ ਹੋ ਜਾਏਗੀ, ਤੈਨੂੰ ਉਹ ਜ਼ਿੰਦਗੀ ਪ੍ਰਾਪਤ ਹੋ ਜਾਏਗੀ ਜਿਹਨੂੰ ਮੌਤ ਤੋਂ ਗਾਹਾਂ ਦੀ ਜ਼ਿੰਦਗੀ ਕਹਿੰਦੇ, ਉਹ ਦੁਬਾਰਾ ਨਹੀਂ ਮਰਿਆ ਕਰਦਾ, ਅਮਰ ਜ਼ਿੰਦਗੀ ਪ੍ਰਾਪਤ ਹੋਜੂ। ਪਰ ਈਗੋ ਦੀ ਜ਼ਿੰਦਗੀ ਅਮਰ ਨਹੀਂ ਹੈ, ਈਗੋ ਤੋਂ ਉੱਪਰ ਜਾ ਕੇ ਅਮਰ ਜ਼ਿੰਦਗੀ ਸ਼ੁਰੂ ਹੁੰਦੀ ਹੈ। ਤੋ ਮਹਾਰਾਜ ਕਹਿੰਦੇ ਇਹ ਜਿਹੜੀ ਚੀਜ਼ ਹੈ ਨਾ, ਵਿਖਿਆ ਮੈਂ ਉਦਾਸ ਹੈ, ਰਹਿੰਦਾ ਇਹਦੇ ਵਿੱਚ ਹੀ ਹੈ, ਹਉਮੈ ਵਾਲੀ ਦੁਨੀਆਂ ਚ ਰਹਿੰਦਾ ਹੋਇਆ ਉਦਾਸ ਹੈ, ਡਿਟੈਚਡ ਰਹਿੰਦਾ ਇਹਦੇ ਨਾਲ, ਤੇ ਇਹਦੀ ਹਉਮੈ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਨੇ ਜਾਲ ਦਿੱਤੀ, ਹਉਮੈ ਸ਼ਬਦ ਜਲਾਇਆ। ਫੇਰ ਕੀ ਹੁੰਦਾ, ਕਹਿੰਦੇ ਆਪ ਵੀ ਤਰਦਾ, ਸੰਸਾਰ ਨੂੰ ਵੀ ਤਰਦਾ, ਤੇ ਜਿਹੜੀਆਂ ਉਹਦੀਆਂ ਕੁਲਾਂ ਉਹਦੇ ਉੱਤੇ ਵਿਸ਼ਵਾਸ ਰੱਖਣ ਵਾਲੀਆਂ ਪਿਆਰ ਵਾਲੀਆਂ ਨੇ, ਜਿਹੜੀਆਂ ਜੁੜੀਆਂ ਰਹਿੰਦੀਆਂ ਨੇ ਉਹਦੇ ਨਾਲ, ਕਹਿੰਦੇ ਉਹਨਾਂ ਨੂੰ ਵੀ ਤਾਰਦਾ। ਇੱਥੇ ਇੱਕ ਫਰਕ ਹੈ, ਇੱਕ ਤਾਂ ਉਹ ਨੇ ਜਿਹੜੇ ਸ਼ਰਧਾ ਪਿਆਰ ਦੇ ਨਾਲ ਜੁੜੇ ਰਹਿੰਦੇ ਨੇ, ਇੱਕ ਉਹ ਬੱਚੇ ਹੁੰਦੇ ਨੇ ਜਿਹੜੇ ਟੁੱਟ ਜਾਂਦੇ ਨੇ, ਟੁੱਟੇ ਹੋਏ ਕਿਸੇ ਦੇ ਵੀ ਨਹੀਂ ਹੋਇਆ ਕਰਦੇ, ਉਹਨਾਂ ਤੇ ਬਜ਼ੁਰਗਾਂ ਦੀ ਕਿਰਪਾ ਨਹੀਂ ਹੋਇਆ ਕਰਦੀ, ਦੇਵਤਿਆਂ ਦੀ ਕਿਰਪਾ ਨਹੀਂ ਹੁੰਦੀ, ਪਿਤਰਾਂ ਦੀ ਕਿਰਪਾ ਨਹੀਂ ਹੁੰਦੀ, ਕਿਉਂਕਿ ਗਲਤ ਕੰਮ ਕਰ ਲਏ। ਜੇ ਆ ਤਮਾਕੂ ਉਹ ਪੀ, ਤਮਾਕੂ ਪੀ ਲੈ ਨਾ, ਰਹਿਤ ਨਾ ਮੈਂ ਚਾਹੁੰਦਾ, ਤਨਕ ਤਮਾਕੂ ਸੇਵੀਏ ਦੇਵ ਪਿੱਤਰ ਤੱਕ। ਜਿਹੜੇ ਦੇਵ ਲੋਕ ਦੇ ਵਿੱਚ ਦੇਵਤਾ ਪਦਵੀ ਨੂੰ ਪਹੁੰਚੇ ਹੋਏ ਨੇ ਤੇ ਸਾਡੇ ਉੱਤੇ ਮੇਹਰ ਦੀ ਨਿਗਾਹ ਰੱਖ ਰਹੇ ਨੇ, ਕਹਿੰਦੇ ਉਹ ਵੀ ਤੇ ਜਿਹੜੇ ਪਿੱਤਰ ਲੋਕ ਚ ਪਿੱਤਰ ਗਏ ਹੋਏ ਨੇ ਸਾਡੇ, ਉਹ ਵੀ ਦੋਏ ਛੱਡ ਦਿੰਦੇ ਨੇ, ਬੇਦਾਵਾ ਦੇ ਦਿੰਦੇ ਨੇ ਵੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਉਹਦਾ ਇੰਨਾ ਪਾਪ ਵੱਧ ਜਾਂਦਾ, ਪਾਣੀ ਤਾਂ ਕੇ ਹੱਥ ਕੋਲੋਂ ਮਦਰਾ ਸਾਂਭਦਾ ਹੈ, ਜਿੰਨਾ ਸ਼ਰਾਬ ਪੀਣ ਦਾ ਦੋਸ਼ ਹੁੰਦਾ ਹੈ ਉਹਨਾਂ ਉਹਦੇ ਹੱਥ ਦੇ ਲੈ ਕੇ ਪਾਣੀ ਪੀਣ ਦਾ ਦੋਸ਼ ਹੋਇਆ ਕਰ। ਸ਼ਰਾਬ ਦੇ ਦੋਸ਼ ਬਾਰੇ ਕਹਿੰਦੇ ਆ ਮਦਰਾ ਦਹਿਤੀ ਸਬਤ ਕੁਲ, ਸ਼ਰਾਬ ਸੱਤ ਕੁਲਾਂ ਦਾ ਨਾਸ਼ ਕਰਦੀ ਹੈ, ਭਾਂਗ ਦਹੇ ਤਨ ਏਕ, ਭਾਂਗ ਇੱਕ ਤਨ ਦਾ, ਜਗਤ ਜੂਠ ਸਤਕੁਲ ਦਹੇ, ਨਿੰਦਾ ਦਹੇ ਅਨੇਕ, ਨਿੰਦਿਆ ਕਰਨ ਵਾਲੇ ਦੀ ਤਾਂ ਕੁਲਾਂ ਹੀ ਡੁੱਬ ਜਾਂਦੀਆਂ, ਤੰਬਾਕੂ ਵਾਲੇ ਦੀ 100 ਕੁਲ ਗਿਣੀਆਂ, ਨਿੰਦਿਆ ਵਾਲੀਆਂ ਦੀਆਂ ਗਿਣੀਆਂ ਹੀ ਨਹੀਂ, ਉਹ ਤਾਂ ਕਹਿੰਦੇ ਅਨੇਕ ਕੁਲਾਂ ਗਿਣਤੀ ਤੋਂ ਬਾਹਰ। ਸੋ ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਜਿਹੜੀ ਕੁਲ ਦੇ ਵਿੱਚ ਗਿਆਨ ਦੇ ਵਿਚਾਰ ਵਾਲਾ ਪੁੱਤਰ ਨਹੀਂ ਨਾ ਪੈਦਾ ਹੁੰਦਾ, ਉਹ ਅੱਛਾ ਸੀ ਕਿ ਉਹਦਾ ਪਿਓ ਮਰ ਜਾਂਦਾ, ਪੁੱਤਰ ਤਾਂ ਨਾ ਖਾਨਦਾਨ ਚ ਪੈਦਾ ਹੁੰਦਾ, ਨਿਕੰਮਾ ਨਿੰਦਿਆ ਕਰਨ ਵਾਲਾ, ਚੁਗਲੀਆਂ ਕਰਨ ਵਾਲਾ, ਈਰਖਾ ਕਰਨ ਵਾਲਾ, ਕਿਉਂਕਿ ਉਹਨੇ ਕੁਲਾਂ ਡੋਲ ਦੇਣੀਆਂ ਸਾਰੀਆਂ, ਨਿੰਦਾ ਦੇ ਨੇ। ਸੋ ਕੁਲ ਦਾ ਉਹੀ ਭਰੀ ਹੈ ਜਿਹਦੇ ਵਿੱਚ ਪਰਮੇਸ਼ਵਰ ਦਾ ਪਿਆਰਾ ਆ ਜਾਵੇ, ਬਾਕੀ ਤਾਂ ਮਹਾਰਾਜ ਕਹਿੰਦੇ ਢਾਗ ਪਲਾਸ ਖੜਾ ਹੈ, ਕੋਈ ਫਾਇਦਾ ਨਹੀਂ, ਜੀਵ ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਸੰਸਾਰ ਦਾ ਪ੍ਰਵਾਹ ਤੁਰਿਆ ਜਾਂਦਾ, ਪਰ ਕੋਈ ਜਿਉਂਦੀ ਜਾਗਦੀ ਰੂਹ ਨਹੀਂ ਆਉਂਦੀ ਜਿਹੜੀ ਸੰਸਾਰ ਨੂੰ ਬਦਲ ਦੇਵੇ। ਉਹ ਬਦਲਦੀ ਹੈ ਜਿਹਦੇ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ, ਆਪ ਤਰਿਆ ਕੁਲ ਉਧਰੇ, ਧਨ ਜਣੇ ਦੀ ਮਾਂ, ਉਹਦੀ ਤਾਂ ਮਾਤਾ ਵੀ ਧੰਨ ਹੈ ਐਸਾ ਫਰਮਾਨ ਕਰਦੇ
ਧੰਨ ਧੰਨ ਨੇ ਜਿਣੇ ਦੀਆਂ
ਤੇ ਪਲਾਸ ਵਰਗੇ ਜਿਹੜੇ ਨਿਕੰਮੇ ਦਰਖਤ ਨੇ ਅੱਗ ਵੀ ਨਹੀਂ ਜਿਹਨਾਂ ਨਾਲ ਚੱਲਦੀ, ਐਸੀਆਂ ਹਸਤੀਆਂ ਦਾ ਪ੍ਰਵਾਹ ਤੁਰਿਆ ਹੁੰਦਾ। ਸੋ ਜਿੱਥੇ ਪਰਮੇਸ਼ਰ ਦਾ ਪਿਆਰਾ ਆ ਜਾਵੇ ਆਪ ਤਰਿਆ ਕੁੱਲ ਉਧਰੇ, ਧੰਨ ਜਣੇ ਦੀ ਮਾਇਆ। ਧੰਨ ਹੈ ਉਹਦੀ ਮਾਂ ਜਿਹਨੇ ਐਸੇ ਪੁੱਤਰ ਨੂੰ ਜਨਮ ਦਿੱਤਾ, ਜਿਹਨੇ ਵਿਖਿਆ ਨੂੰ ਹਉਮੈ ਦੀ ਦੁਨੀਆਂ ਚ ਰਹਿੰਦਾ ਹੋਇਆ ਉਦਾਸ ਹੋਵੇ ਤੇ ਹਉਮੈ ਨੂੰ ਜਾਲ ਦੇਵੇ ਨਾਮ ਦੇ ਬਲ ਦੇ ਨਾਲ, ਉਹ ਆਪ ਵੀ ਤਰਦਾ, ਸੰਸਾਰ ਦਾ ਵੀ ਆਧਾਰ ਕਰਦਾ। ਧੰਨ ਹੈ ਉਸਦਾ ਆਉਣਾ, ਇਹਦੀ ਵਡਿਆਈ ਮਾਂ ਨੂੰ ਦਿੱਤੀ ਹੈ। ਜਿਸ ਕੁੱਲ ਦੇ ਅੰਦਰ ਪੁੱਤਰ ਨਲਾਇਕ ਪੈਦਾ ਹੁੰਦਾ ਹੈ ਉੱਥੇ ਕਰਸ ਹੈ, ਇਨਡਾਇਰੈਕਟ ਕਰਸ ਹੈ। ਮਾਂ ਨੂੰ ਤਾਂ ਕਿਹਾ ਤੂੰ ਜਿਉਂਦੀ ਤਾਂ ਰਹਿ ਪਰ ਵਿਧਵਾ ਹੋ ਕੇ ਜਿਉ, ਬੜੀ ਵੱਡੀ ਕਰਸ ਹੈ ਮਹਾਰਾਜ ਜੀ ਦੀ। ਵਿਧਵਾ ਹੋ ਕੇ ਕਿਉਂ ਜਿਉ? ਕਹਿੰਦੇ ਜੇ ਕੁਲ ਪੂਤ ਨਾ ਗਿਆ ਵਿਚਾਰੀ, ਵਿਧਵਾ ਕਸ ਨਾ ਪਾਈ ਮੈਂ ਤਾਰ। ਉਹ ਬੰਦਾ ਮਰ ਜਾਂਦਾ ਜਿਹਦਾ ਪੁੱਤਰ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਮਾਂ ਨੂੰ ਕਿਹਾ ਤੂੰ ਦੁੱਖ ਲੰਮਾ ਸਹਿ, ਉਹ ਤਾਂ ਮਰ ਗਿਆ, ਖਤਮ ਹੋ ਗਿਆ, ਤੂੰ ਹੁਣ ਰੰਡੇਪੇ ਦਾ ਦੁੱਖ ਸਹਿ, ਕਿਉਂਕਿ ਤੇਰੇ ਜ਼ਿਆਦਾ ਅਖਤਿਆਰ ਸੀ ਪੁਰਾਣੇ ਜ਼ਮਾਨਿਆਂ ਦੇ ਅੰਦਰ, ਜਦੋਂ ਪਤਾ ਲੱਗ ਜਾਂਦਾ ਸੀ ਕਿ ਬੱਚਾ ਪੇਟ ਵਿੱਚ ਹੈ। ਉਸ ਵੇਲੇ ਬਹੁਤ ਵੱਡੇ ਸਮਾਗਮ ਰਚੇ ਜਾਂਦੇ ਸੀ, ਆਸ਼ਰਮਾਂ ਦੇ ਵਿੱਚ ਚਲੀਆਂ ਜਾਂਦੀਆਂ ਸੀ ਬੀਬੀਆਂ, ਉੱਥੇ ਜਾ ਕੇ ਨਾਮ ਜਪਦੀਆਂ ਸੀ, ਸਾਧਨ ਕਰਦੀਆਂ ਸੀ, ਸੇਵਾ ਕਰਦੀਆਂ ਸੀ, ਸਤਸੰਗ ਸੁਣਿਆ ਕਰਦੀਆਂ ਸੀ, ਤੀਰਥ ਯਾਤਰਾ ਕਰਦੀਆਂ ਸੀ, ਬਾਣੀ ਦਾ ਪਾਠ, ਵੇਦਾਂ ਸ਼ਾਸਤਰਾਂ ਦਾ ਵਿਚਾਰ। ਤੇ ਮਾਂ ਇਹ ਕਹਿੰਦੀ ਸੀ ਮੈਂ ਸਭ ਐਸੇ ਪੁੱਤਰ ਨੂੰ ਜਨਮ ਦੇਣਾ ਜਿਹੜਾ ਸਾਡੀ ਕੁਲ ਦਾ ਨਾਮ ਰੋਸ਼ਨ ਕਰਦੇ। ਐਸੀਆਂ ਬਹੁਤ ਸਾਰੀਆਂ ਮਾਵਾਂ ਹੋਈਆਂ ਜਿਨ੍ਹਾਂ ਨੇ ਕਹਿ ਕੇ ਆਪਣੀ ਔਲਾਦ ਨੂੰ ਬ੍ਰਹਮ ਗਿਆਨੀ ਬਣਾਇਆ। ਸੋ ਸਾਰੇ ਹੀ ਬ੍ਰਹਮ ਗਿਆਨੀ ਬਣਾ ਦਿੱਤੇ, ਲੋਰੀਆਂ ਲੋਰੀਆਂ ਚ ਗਿਆਨ ਦਿੰਦੀ ਸੀ ਮਾਂ। ਰਾਜੇ ਨੇ ਕਿਹਾ ਕਿ ਸਾਰੇ ਹੀ ਤੁਸੀਂ ਤਾਂ ਦੁਨੀਆਂ ਤੋਂ ਚਾਟ ਕਰੀ ਜਾਂਦੇ ਹੋ, ਕੋਈ ਰਾਜ ਕਰਨ ਵਾਲਾ ਵੀ ਚਾਹੀਦਾ। ਤਾਂ ਉਹ ਕਹਿਣ ਲੱਗੀ ਵੀ ਹੁਣ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਰਾਜ ਕਰੇਗਾ। ਉਹਨੂੰ ਕਰਮ ਯੋਗ ਦੀ ਸ਼ਿਕਸ਼ਾ ਦਿੱਤੀ 5 ਸਾਲ ਦੀ ਉਮਰ ਤੇ ਹੀ, ਬ੍ਰਹਮ ਗਿਆਨ ਵੀ ਕਰਾਤਾ ਤੇ ਨਾਲ ਰਾਜ ਯੋਗੀ ਵੀ ਬਣਾਤਾ। ਕਹਿੰਦੀ ਆ ਰਾਜ ਕਰੂ, ਉਹ ਰਾਜੇ ਦਾ ਨਾਂ ਰਾਜਾ ਨਰਮੋਈ ਹੋਇਆ, ਮਸ਼ਹੂਰ ਹੈ ਉਹਦਾ ਰਾਜ ਤੇ ਉਹਦੀ ਬਿਰਤੀ ਸੰਸਾਰ ਚ ਅੱਜ ਤੱਕ। ਸੋ ਇਸ ਕਰਕੇ ਧੰਨ ਕਿਹਾ ਜਾਂਦਾ ਮਾਂ ਨੂੰ। ਸਦਾ ਸਹਿਜ ਸੁਖ ਮਨ ਵਸਿਆ, ਸੱਚੇ ਸਿਉਂ ਲੈ ਲਾਇਆ। ਬਾਕੀ ਜਿਹੜੀ ਦੁਨੀਆ ਸਾਰੀ ਮਹਾਰਾਜ ਕਹਿੰਦੇ ਭੁੱਲੀ ਪਈ ਹੈ, ਕੀ ਦੇਵਤੇ ਕੀ ਪੜ੍ਹੇ ਹੋਏ ਵੱਡੇ ਵੱਡੇ PhD ਫਿਲਾਸਫਰ, ਕਿਤਾਬਾਂ ਤਾਂ ਲਿਖ ਦਿੰਦੇ ਨੇ ਫਿਲਾਸਫਰ, ਇਧਰਲੀਆਂ ਉਧਰਲੀਆਂ ਦੇਖ ਕੇ ਮੂਮੈਂਟਰੀ ਅਸਰ ਹੁੰਦਾ ਉਹਨਾਂ ਤੇ ਫਿਲਾਸਫਰਾਂ ਤੇ, ਪੱਕਾ ਨਹੀਂ ਹੋਇਆ ਕਰਦਾ। ਜਦੋਂ ਸੋਚ ਵਿੱਚ ਬਹਿੰਦੇ ਨੇ ਉਸ ਵੇਲੇ ਉਹ ਚੀਜ਼ਾਂ ਆ ਜਾਂਦੀਆਂ। ਅੱਜ ਕੱਲ੍ਹ ਤਾਂ ਗੱਲੇ ਹੋ ਰਹੇ, ਮੌਲਿਕ ਵਿਦਿਆ ਹੀ ਨਹੀਂ ਰਹੀ। ਪੁਰਾਣੀਆਂ ਕਿਤਾਬਾਂ ਛਾਂਟ ਲਓ, ਢੇਰ ਲਾ ਲਓ, 500-700 ਕਿਤਾਬ ਪਿੱਛੇ ਲਿਸਟ ਦਿੱਤੀ ਹੁੰਦੀ ਹੈ, ਮੈਂ 500 ਕਿਤਾਬ ਚੋਂ ਪੜ੍ਹ ਕੇ ਲਿਖਿਆ। ਉਹ ਲਕੀਰ ਦੇ ਫਕੀਰ ਹੁੰਦੇ ਨੇ, 500 ਕਿਤਾਬ ਪੜ੍ਹੀ, ਉਹਨਾਂ ਚੋਂ ਰੈਫਰੈਂਸ ਦੇ ਦੇ ਫਲਾਣੇ ਪੰਨੇ ਤੇ ਫਲਾਣੇ ਨੇ ਐਂ ਲਿਖਿਆ। ਇਹਦਾ ਮਤਲਬ ਹੈ ਕਿ ਗਾਹਾਂ ਮੌਲਿਕ ਵਿਦਿਆ ਦਾ ਘਾਟਾ ਪੈ ਗਿਆ, ਅੱਗੇ ਨਹੀਂ ਚੱਲ ਰਹੀ ਚੀਜ਼। ਸੋ ਐਸੇ ਜੋ ਹੋਇਆ ਕਰਦੇ ਨੇ ਲਾਇਬ੍ਰੇਰੀ ਚ ਬੈਠ ਕੇ ਲਿਖਦੇ ਨੇ, ਮੂਵਮੈਂਟਰੀ ਉਹਨਾਂ ਦੀ ਡਿਸੀਜ਼ਨ ਹੋਇਆ ਕਰਦਾ। ਜੀਵਨ ਨਹੀਂ ਉਹਦੇ ਮੁਤਾਬਕ ਹੁੰਦਾ, ਜੀਵਨ ਉਹਦੇ ਪ੍ਰਤੀਕੂਲ ਹੁੰਦਾ। ਸੋ ਉਹਨੂੰ ਮਹਾਰਾਜ ਜੀ ਐਂ ਫਰਮਾਨ ਕਰਦੇ ਆ ਕਿ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੇ, ਮੁਖੀ ਦੇਵਤੇ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵਾਂ, ਇਹ ਵੀ 3 ਗੁਣੀ ਮਾਇਆ ਦੇ ਵਿੱਚ ਭੁੱਲ ਗਏ। ਕਿਉਂ ਭੁੱਲ ਗਏ? ਪਰਮੇਸ਼ਰ ਨਜ਼ਰ ਨਹੀਂ ਆਉਂਦਾ, ਉਹ ਵੇਖਿਆ ਉਹਨਾਂ ਨਜ਼ਰ ਨਾ ਆ ਗਈ, ਬਹੁਤ ਇਹ ਬਿਠਾਉਣ। ਪਰਮੇਸ਼ਰ ਤਾਂ ਦੇਖ ਰਿਹਾ, ਨਿਰੰਕਾਰ ਸਾਰਿਆਂ ਨੂੰ ਜਾਣਦਾ, ਲੇਕਿਨ ਇਹ ਵੱਡੇ ਦੇਵਤੇ ਮੁਖੀ ਦੇਵਤੇ ਹੋ ਕੇ ਇੱਕ ਮਾਇਆ ਦੇ ਵਿੱਚੋਂ 3 ਤਾਰਾਂ ਦੇ ਕੰਮ ਕਰਨ ਵਾਲੇ ਪੈਦਾ ਹੋ ਕੇ ਸਾਰੇ ਸੰਸਾਰ ਤੋਂ ਵੱਡੇ ਕਹਾਉਂਦੇ ਆ। ਮਹਾਰਾਜ ਕਹਿੰਦੇ ਇਹ 3 ਹੀ ਮਾਇਆ ਚ ਭੁੱਲ ਗਏ, ਇਹਨਾਂ ਨੂੰ ਸੋਝੀ ਨਾ ਰਹੀ, ਇਹਨਾਂ ਦੇ ਉਪਦੇਸ਼ ਹਉਮੈ ਤੇ ਮੋਹ ਨੂੰ ਵਧਾ ਦਿੱਤਾ, ਈਗੋ ਵੱਧ ਗਈ ਬਹੁਤ ਜ਼ਿਆਦਾ। ਪੰਡਿਤ ਪੜ੍ਹ ਪੜ੍ਹ ਮੋਹਨੀ ਭੁੱਲੇ, ਪੰਡਿਤ ਕਹਿੰਦੇ ਜਿਹੜੀ ਬਹੁਤ ਵੱਡੀ ਡਿਗਰੀ ਹੁੰਦੀ ਹੈ, ਜਿਵੇਂ PhD ਹੈ, ਇਸ ਤਰ੍ਹਾਂ ਦੀ ਡਿਗਰੀ ਵਿਚਾਰੇ ਵੇਦ, 6 ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ ਤੇ ਹੋਰ ਜੋਤਿਸ਼ ਵਗੈਰਾ ਹਰੇਕ ਚੀਜ਼ ਜਿਹੜਾ ਜਾਣਦਾ ਸੀ, ਉਹਨੂੰ ਉਪਾਧੀ ਮਿਲਿਆ ਕਰਦੀ ਸੀ ਪੰਡਿਤ ਦੀ। ਚਾਹੇ ਉਹ ਬ੍ਰਾਹਮਣ ਹੋਵੇ, ਚਾਹੇ ਖੱਤਰੀ ਹੋਵੇ, ਕੋਈ ਹੋਵੇ, ਡਿਗਰੀ ਸੀ ਇਹ। ਕਹਿੰਦੇ ਉਹ ਵੀ ਪੜ੍ਹ ਪੜ੍ਹ ਕੇ ਤੇ ਜਿਹੜੇ ਮੋਨੀ ਸੀ, ਜਿਹੜੇ ਬੋਲਦੇ ਹੀ ਨਹੀਂ ਸੀਗੇ, ਖੋਜ ਵਿੱਚ ਰਹਿੰਦੇ ਸੀ, ਕਹਿੰਦੇ ਉਹ ਵੀ ਭੁੱਲ ਗਏ। ਕਿਉਂ? ਕਿਉਂਕਿ ਉਹਨਾਂ ਨੇ ਦੂਜੇ ਭਾਅ ਚਿੱਤ ਲਾ ਲਿਆ, ਵੈਗਰੂ ਨੂੰ ਛੱਡ ਕੇ ਦੇਖਣ ਵਾਲੀਆਂ ਚੀਜ਼ਾਂ 'ਚ ਉਹਨਾਂ ਦਾ ਚਿੱਤ ਲੱਗ ਗਿਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਬਿਨ ਗੁਰ ਤੱਤ ਨਾ ਪਾਏ, ਸਮਰੱਥ ਗੁਰੂ ਨਾ ਮਿਲਣ ਕਰਕੇ ਇਹ ਵੀ ਭਰਮਾਂ 'ਚ ਭੇਖਾਂ 'ਚ ਭੁੱਲ ਗਏ। ਜੋਗੀ ਵੀ, ਜੰਗਮ ਵੀ, ਸੰਨਿਆਸੀ ਵੀ, ਮਨਮੁਖ ਦੁਖੀ ਹੈ, ਸਦਾ ਭਰਮ ਭੁੱਲੇ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਪ੍ਰੇਮੀ ਨੇ, ਮਹਾਰਾਜ ਕਹਿੰਦੇ ਉਹ ਆਲਵੇਜ਼ ਭੁੱਲੇ ਹੀ ਰਹਿੰਦੇ ਨੇ, ਉਹਨਾਂ ਨੂੰ ਤਾਂ ਯਾਦ ਆਉਂਦਾ ਹੀ ਨਹੀਂ ਹੈ। ਉਹਨਾਂ ਨੂੰ ਜੇ ਗੱਲ ਨਾ ਕਰੋ, ਉਹਨਾਂ ਨੇ ਤਾਂ ਬਿਰਥਾ ਜਨਮ ਵਾਰਤਾ, ਉਹਨਾਂ ਦੇ ਬਾਰੇ ਤਾਂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰ।
ਬਿਰਥਾ ਜਨਮ ਗਵਾਇਆ ਮਨਮੁਖ ਬੰਦਿਆਂ ਨੇ,
ਵੀ ਗੁਰੂ ਸਾਹਿਬ ਇਸ ਮਾਮਲੇ ਚ ਕੀ ਕਹਿੰਦੇ ਨੇ, ਕਿਸੇ ਨਾਲ ਵੈਰ ਕਰਨਾ ਬੜੀ ਸਿਖਾਲੀ ਗੱਲ ਹੈ। ਹਰੇਕ ਦੇ ਮਨ ਵਿਚ ਜਜ਼ਬੇ ਉੱਠਦੇ ਹੈ ਕਿ ਇਹਨੇ ਮੇਰੇ ਨਾਲ ਮਾੜੀ ਕਰੀ ਹੈ, ਮੇਰੇ ਚ ਤਾਕਤ ਹੈ ਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਦੰਡ ਦੇ ਸਕਦਾ। ਵੈਰ ਭਾਵ ਮਨ ਵਿਚ ਰੱਖ ਲੈਂਦਾ, ਜੇ ਸਾਹਮਣੇ ਆ ਜਾਵੇ ਉਸੇ ਵੇਲੇ ਮੂਡ ਆਫ ਹੋ ਜਾਂਦਾ, ਕਿਉਂਕਿ ਵੈਰ ਭਾਵ ਅੰਦਰ ਪਿਆ। ਇਹ ਤਾਂ ਹੈਗੀ ਮਨ ਦੀ ਗੱਲ। ਜੇ ਕਹੇ ਵੀ ਗੁਰੂ ਤੇ ਪੁੱਛੀਏ ਗੁਰੂ ਮਹਾਰਾਜ ਕੀ ਕਹਿੰਦੇ ਆ, ਗੁਰੂ ਮਹਾਰਾਜ ਕਹਿੰਦੇ ਆ ਬੱਬਾ ਵੈਰ ਨਾ ਕਰੀਏ, ਘੱਟ ਘੱਟ ਅੰਤਰ ਬਰਮ ਸੁਣੋ, ਤੇਰੇ ਨੈਣ ਨੀ ਅਜੇ ਖੁੱਲੇ ਪਰ ਤੂੰ ਸਾਡੀ ਗੱਲ ਮੰਨ ਲੈ। ਇਹਦੇ ਵਿੱਚ ਵਾਹਿਗੁਰੂ ਬੈਠਾ, ਜਿਹੜਾ ਤੇਰੇ ਸਰੀਰ ਦੀ ਕਾਰ ਚਲਾ ਰਿਹਾ ਉਹੀ ਇਹਦੇ ਸਰੀਰ ਦੀ ਕਾਰ ਚਲਾ ਰਿਹਾ। ਇਹ ਜਿਹੜਾ ਤੁਹਾਡਾ ਰੌਲਾ ਗੌਲਾ ਪਿਆ ਹੈ, ਗੁਣਾਂ ਦਾ ਫਰਕ ਹੈ, ਕਿਤੇ ਗੁਣ ਵੱਧ ਨੇ ਤਮੋ ਗੁਣ ਵੱਧ ਗਿਆ, ਕਿਤੇ ਉਹ ਛਲੀਆ ਕਪਟੀ ਧੋਖੇਬਾਜ਼ ਹੋ ਜਾਂਦਾ, ਸਤੋ ਗੁਣੀ ਵੱਧ ਗਿਆ ਤੇ ਉੱਥੇ ਉਹ ਬੰਦਾ ਚੰਗਾ ਹੋ ਜਾਂਦਾ ਹੈ। ਇਹ ਭੁਲਾਇਆ ਹੋਇਆ ਭੁੱਲਿਆ, ਇਹਦੀ ਕਿਰਤ ਨੇ ਇਸ ਨੂੰ ਭੁਲਾ ਦਿੱਤਾ ਤੇ ਹੁਕਮ ਦੇ ਵਿੱਚ ਇਹ ਭੁੱਲ ਗਿਆ। ਕਹਿੰਦੇ ਵੈਰ ਨਾ ਕਰ ਕਿਉਂਕਿ ਪਰਮੇਸ਼ਰ ਹੈ ਇਹਦੇ ਚ। ਦੂਸਰਾ ਇਹ ਹੈ ਕਿ ਪਰਕਾ ਬੁਰਾ ਨਾ ਰੱਖੋ, ਚੀਜ਼ ਤੋਂ ਕੋ ਦੁੱਖ ਨਾ ਪਾਈ, ਪਰਾਇਆ ਬੁਰਾ ਚਿੱਤ ਚ ਨਾ ਰੱਖ, ਤੈਨੂੰ ਦੁੱਖ ਆਉਣਾ ਹੀ ਨਹੀਂ ਹੈ ਕਿਉਂਕਿ ਤੂੰ ਭਲਾ ਲੋਚਦਾ ਸਭ ਦਾ। ਤੂੰ ਅਰਨੈਸਟਲੀ ਕਿਹਾ ਕਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਰ, ਬੈਰ ਨਾ ਚਿੱਤ ਵਿਆ ਕਰ, ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਜੀ ਬੁਰੇ ਨੇ, ਕਹਿੰਦੇ ਕੋਈ ਗੱਲ ਨੀ, ਥੋੜਾ ਜਿਹਾ ਚਿਰ ਆਪਾਂ ਰਹਿਣਾ ਸੰਸਾਰ ਚ, ਬਹੁਤਾ ਚਿਰ ਤਾਂ ਰਹਿਣਾ ਨਹੀਂ ਨਾ, ਇਹੋ ਜਿਹਾ ਬੀਜ ਨਾ ਬੀਜੋ ਜਿਹਦਾ ਬਦਲਾ ਫੇਰ ਦੇਣਾ ਕੋਲ, ਬੁਰੇ ਦਾ ਵੀ ਭਲਾ ਕਰ, ਕਿਉਂਕਿ ਗੁਰੂ ਨਾਨਕ ਦਾ ਮੱਤ ਹੈ ਇਹ, ਬੁਰਿਆਂ ਨਾਲ ਵਰਿਆਈ ਕਰਦੇ ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਨੂੰ ਇਹ ਪਤਾ ਹੈ ਵੀ ਇਹ ਬੁਰੇ ਦੇ ਨਾਲ ਮੈਂ ਭਲਾ ਕਰ ਦੇਵਾਂ, ਕੌਡਾ ਰਾਕਸ਼ ਮਰਦਾਨੇ ਨੂੰ ਤਲ ਕੇ ਖਾਣ ਲੱਗਿਆ, ਲੇਕਿਨ ਗੁਰੂ ਨਾਨਕ ਦਾ ਇਹ ਟੀਚਿਊਡ ਕੀ ਹੈ, ਉਹਦੇ ਚੋਂ ਵਰਿਆਈ ਖੜਦੀ ਤੇ ਕੌਡੇ ਨੂੰ ਕਹਿੰਦੇ ਤੂੰ ਇਸ ਇਲਾਕੇ ਦਾ ਗੁਰੂ ਹੋ ਕੇ ਹੁਣ ਨਾਮ ਦੀ ਦਾਤ ਦਿਆ ਕਰ, ਇੱਕਦਮ ਪੂਰਾ ਕਰ। ਸੱਜਣ ਠਾਕ ਗੁਰੂ ਨਾਨਕ ਨੂੰ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ, ਸਾਰੀ ਰਾਤ ਸੋਚਾਂ ਚ ਪੈ ਰਹੇ ਵੀ ਇਹ ਤਿੰਨ ਬੰਦਿਆਂ ਨੂੰ ਕਿਵੇਂ ਮਾਰ ਦਈਏ, ਰਜਿਸਟੈਂਸ ਵੀ ਨਾ ਹੋਵੇ, ਤਾਕਤ ਵੀ ਥੋੜੀ ਇਸਤੇਮਾਲ ਕਰ ਦਈਏ, ਤਕੜੇ ਬੰਦੇ ਨੇ, ਕਿਤੇ ਐਸਾ ਨਾ ਹੋਵੇ ਸਾਡੇ ਬੰਦੇ ਮਾਰੇ ਜਾਣ, ਕੋਈ ਜੁਗਤ ਖੇਲੋ। ਸਾਰੀ ਰਾਤ ਵਿਉਂਤਾਂ ਕਰੀਆਂ, ਰੱਸੇ ਇਕੱਠੇ ਕਰਦੇ ਨੇ, ਖਾਣ ਪੀਣ ਦੇ ਵਿੱਚ ਵਿਉਹ ਮਿਲਾ ਰਹੇ ਨੇ, ਬੇਹੋਸ਼ੀ ਦੀਆਂ ਦਵਾਈਆਂ ਛਿੜਕ ਰਹੇ ਨੇ, ਲੇਕਿਨ ਗੁਰੂ ਨਾਨਕ ਕੀ ਕਰਦਾ, ਗੁਰੂ ਨਾਨਕ ਉਸੇ ਸੱਜਣ ਨੂੰ ਸੰਤ ਬਣਾ ਦਿੰਦਾ, ਠੱਗ ਨਹੀਂ ਰਹਿਣ ਦਿੰਦਾ, ਸਾਧੂ ਬਣਾ ਕੇ ਮੰਜੀ ਤੇ ਪਹਿਲੀ ਮੰਜੀ ਸੱਜਣ ਠੱਗ ਨੂੰ ਦਿੱਤੀ ਹੈ। ਉਹ ਪਹਿਲਾ ਨਾਮ ਮਸ਼ਹੂਰ ਹੈ ਲੇਕਿਨ ਉਹਦਾ ਸੰਤ ਬਣ ਗਿਆ ਸੱਜਣ, ਅਸਲੀ ਸੱਜਣ ਬਣਾ ਤਾ ਸੱਜਣ ਸਹੀ ਨਾਲ, ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਸੀ ਸਰ। ਸੋ ਇਸ ਤਰ੍ਹਾਂ ਦੇ ਨਾਲ ਇੱਕ ਤਾਂ ਉਹ ਨੇ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਨੇ, ਇੱਕ ਉਹ ਨੇ ਜਿਹੜੇ ਲਾਈਟ ਲੈਂਦੇ ਨੇ ਗੁਰੂ ਤੋਂ ਹਰ ਹਰ ਪੁਆਇੰਟ ਤੇ, ਉਹ ਜਿਹੜੇ ਉਹ ਪਿਛਲੇ ਕੈਟੇਗਰੀ ਦੇ ਬੰਦੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਜਿਹੜੇ ਨੇ ਉਹ ਗੁਰੂ ਦੀ ਦਰਗਾਹ ਚ ਜਾ ਕੇ ਪ੍ਰਵੇਸ਼ ਕਰਕੇ ਸਦਾ ਵਾਸਤੇ ਅਮਰ ਜ਼ਿੰਦਗੀ ਪ੍ਰਾਪਤ ਕਰ। ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਬੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਨੂੰ ਸੁੱਖ ਕਦੇ ਸੁਪਨੇ ਚ ਵੀ ਨਹੀਂ ਪ੍ਰਾਪਤ ਹੋਏਗਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਮੈ ਕਰਤਵਿਆ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਝੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਜਿੰਨੇ ਨਰਕ ਨੇ ਸਾਰੇ ਮਨਮੁਖ ਦੇ ਹਿੱਸੇ ਚ ਆਏ ਹੋਏ ਨੇ। ਗੁਰਮੁਖ ਨੂੰ ਭੋਰਾ ਜਿੰਨੀ ਵੀ ਲੇਪ ਨਹੀਂ ਲੱਗਦੀ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਗੁਰੂ ਦੀ ਲਾਈਟ ਦੇ ਵਿੱਚ ਬਤੀਤ ਕੀਤੀ ਹੈ, ਹਨੇਰਾ ਨਹੀਂ ਕੀਤਾ, ਹਨੇਰੇ ਵਾਲੀ ਜ਼ਿੰਦਗੀ ਨਹੀਂ ਬਤੀਤ ਕੀਤੀ, ਪ੍ਰਕਾਸ਼ ਵਾਲੀ ਕੀਤੀ ਹੈ। ਸੋ ਮਹਾਰਾਜ ਕਹਿੰਦੇ ਐਸੇ ਜੋ ਲੋਕ ਨੇ ਮਨਮੁਖ ਦੁਖੀਏ ਸਦਾ ਭਰਮ ਭੁੱਲੇ, ਪੰਜ ਭਰਮ ਹੁੰਦੇ ਨੇ ਉਹਨਾਂ ਚ ਭੁੱਲੇ ਰਹਿੰਦੇ ਨੇ, ਉਹਨਾਂ ਦਾ ਜਿਹੜਾ ਜਨਮ ਹੈ ਤਿੰਨ ਬਿਰਥਾ ਜਨਮ ਗਵਾਇਆ, ਬਿਰਥਾ ਹੀ ਚਲੇ ਗਏ, ਜਿਹੇ ਜੇ ਆਏ ਉਹ ਅਜੇ ਹੀ ਚਲੇ ਗਏ, ਸਮਾਂ ਪਾਪ ਨਾਲ ਲੱਗ ਗਏ, ਨਾਨਕ ਨਾਮ ਰੱਤੇ। ਹੁਣ ਸਮਝਦੇ ਕਿਹੜੇ ਨੇ, ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਨੇ, ਜਿਨ੍ਹਾਂ ਨੇ ਮਸ਼ਕਤਾਂ ਘਾਲੀਆਂ ਨੇ, ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਤੇ ਚਿੱਤ ਲਾਉਂਦੇ ਨੇ ਪਰਮੇਸ਼ੁਰ ਦੇ ਨਾਮ ਨਾਲ, ਮਿਹਨਤਾਂ ਕਰਦੇ ਨੇ, ਅੰਦਰ ਦਾਖਲ ਹੁੰਦੇ ਨੇ, ਬੈਕ ਟੂ ਸੋਰਸ ਜਾਂਦੇ ਨੇ ਤੇ ਉਹਨਾਂ ਨੂੰ ਤੱਤ ਦੀ ਪਛਾਣ ਆ ਜਾਂਦੀ ਹੈ। ਕਹਿੰਦੇ ਉਹ ਜਿਹੜੇ ਨਾਮ ਨਾਲ ਪਿਆਰ ਦੇ ਵਿੱਚ ਗਰੂੰਦ ਹੋਏ ਹੋਏ ਨੇ, ਰੱਤੇ ਹੋਏ ਨੇ, ਕਹਿੰਦੇ ਉਹੀ ਸਮਝੇ ਨੇ, ਸਹੀ ਜਨ ਸਮਝਦੇ ਜੇ ਆਪੇ ਬਖਸ਼ ਮਿਲਾਏ। ਤੁਹਾਰਾ ਕਹਿੰਦੇ ਕਿਉਂ ਪ੍ਰੇਮੀਆਂ, ਜੋ ਸੱਚਾਈ ਹੈ ਉਸ ਨੂੰ ਤੂੰ ਕਿਉਂ ਭੁੱਲਿਆ ਹੈ? ਸੱਚਾਈ ਹੈ ਕਿ ਤੇਰੇ ਅੰਦਰ ਬਾਹਰ ਸਾਰੇ ਇੱਕ ਤੱਤ, ਜਿਸ ਨੂੰ ਪਰਮ ਤੱਤ ਕਹਿੰਦੇ ਨੇ, ਜਿਸ ਨੂੰ ਵਾਹਿਗੁਰੂ ਤੱਤ ਕਹਿੰਦੇ ਨੇ, ਰਾਮ ਤੱਤ ਕਹਿੰਦੇ ਨੇ, ਪਰਮ ਸ਼ਕਤੀ ਕਹਿੰਦੇ ਨੇ, ਪਰਮ ਜੋਤੀ ਕਹਿੰਦੇ ਨੇ, ਉਹਦਾ ਪ੍ਰਕਾਸ਼ ਹੋਇਆ ਹੋਇਆ ਤੇਰੇ ਚਾਰੇ ਪਾਸੇ। ਉਹ ਪਰ ਸੂਰਜ ਵਰਗਾ ਚਾਨਣਾ ਨਹੀਂ, ਉਹ ਗਿਆਨ ਦਾ ਚਾਨਣਾ। ਨਾਮ ਜਪਣ ਵਾਲਿਆਂ ਨੂੰ ਅੰਦਰ ਅਨੁਭਵ ਦੇ ਵਿੱਚ ਜਦ ਖੁੱਲ ਜਾਂਦਾ, ਫਿਰ ਪਤਾ ਲੱਗ ਜਾਂਦਾ ਵਾਹਿਗੁਰੂ ਦਾ ਸਰੂਪ ਆਹ ਸੀ, ਅਸੀਂ ਤਾਂ ਵੱਡਾ ਪ੍ਰਕਾਸ਼ ਸਮਝਦੇ ਰਹੇ ਉਸਨੂੰ। ਉਹ ਮਹਾਨ ਪ੍ਰਕਾਸ਼ ਸੂਰਜ ਚੰਦਰਮਾ ਵਰਗਾ ਪ੍ਰਕਾਸ਼ ਨਹੀਂ, ਉਹ ਤਾਂ ਪ੍ਰਕਾਸ਼ ਇਹ ਹੋ ਰਿਹਾ ਜਿਹਦੇ ਵਿੱਚ ਸਭ ਚੀਜ਼ਾਂ ਜਿਹੜੀਆਂ ਸੂਰਜ ਚੰਦਰਮਾ ਨਾਲ ਨਹੀਂ ਆਉਂਦੀਆਂ। ਜੇ ਸੋ ਚੰਦਾ ਹੋਵੇ ਸੂਰਜ ਚੜ੍ਹੇ ਹਜ਼ਾਰੇ ਤੇ ਚੰਨ ਆਉਂਦੇ ਆ, ਗੁਰਬਿੰਦ ਘੋਰ ਹੁੰਦਾ, ਘੋਰ ਅੰਧਾਰ ਹੁੰਦਾ ਉਹਨਾਂ ਨੂੰ, ਉਹ ਕੇਵਲ ਨਾਮ ਨਾਲ ਉਹਨਾਂ ਦੇ ਵਿੱਚ ਪ੍ਰਕਾਸ਼ ਆਉਂਦਾ। ਹਰ ਕਾ ਨਾਮ ਕੋਟ ਸੂਰਜ ਹਜ਼ਾਰਾ, ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਤੋਂ ਵੱਧ ਪ੍ਰਕਾਸ਼ ਹੈ ਉਹਦਾ। ਸੋ ਉਹਦੇ ਵਿੱਚ ਆ ਕੇ ਇਹ ਦੇਖਦਾ ਵੀ ਇਹ ਸੰਸਾਰ ਦੇ ਵਿੱਚ ਤਾਂ ਵਾਹਿਗੁਰੂ ਦੇਖਦਾ ਵੀ ਹੈ, ਸੁਣਦਾ ਵੀ ਹੈ, ਨਾਲ ਰਹਿੰਦਾ ਮੇਰੇ ਹਰ ਵਕਤ। ਮਹਾਰਾਜ ਕਹਿੰਦੇ ਫੇਰ ਜੇ ਤੂੰ ਸਾਨੂੰ ਮੱਥਾ ਵੀ ਟੇਕਦਾ, ਇਸ ਆਸ ਨਾਲ ਆਉਣਾ ਕਿ ਮੇਰਾ ਆਧਾਰ ਹੋ ਜਾਏਗਾ, ਮੈਂ ਸੰਸਾਰ ਸਾਗਰ ਤੋਂ ਤਰ ਜੂੰ, ਫੇਰ ਵੀ ਪ੍ਰੇਮੀਆਂ ਤੋਂ ਭੁੱਲਦਾ ਕਿਉਂ ਹੋਇਆ ਸਾਡੇ ਵਚਨ ਨੂੰ? ਇਸ ਤਰ੍ਹਾਂ ਦੇ ਨਾਲ ਆਪ ਫਰਮਾਨ ਕਰਦੇ ਹਾਂ।
ਬਿਖਤ ਸੁਣਤ ਸਦਾ ਮੈਂ ਸੰਗੇ, ਐਸਾ ਕਾ ਤੂੰ ਭੁੱਲੇ? ਬਿਖਤ ਸੁਣਤ ਸਦਾ ਮੈਂ ਸੰਗੇ, ਸਦਾ ਹੈ ਸੰਗੇ।
ਤਿੰਨ ਵਚਨ ਅਸੀਂ ਤੱਤ ਦੇ ਤੈਨੂੰ ਕਹਿੰਦੇ ਹਾਂ, ਫੇਰ ਤੂੰ ਕਿਉਂ ਭੁੱਲਿਆ ਜਾਂਦਾ ਹਰ ਵਕਤ? ਐਸੇ ਕਾਹੇ ਭੁੱਲ ਪਰੇ, ਕਰੇ ਕਰਾਵੇ ਮੁਕਰ ਪਾਵੇ, ਪੇਖਤ ਸੁਣਤ ਸਦਾ ਸੰਗ ਰੇ। ਕਰਦਾ ਤੇ ਫੇਰ ਮੁਕਰਦਾ, ਕਹਿੰਦੇ ਉਹ ਤਾਂ ਤੈਨੂੰ ਦੇਖ ਰਿਹਾ, ਉਹ ਤੇਰੀ ਸਾਰੀਆਂ ਗੱਲਾਂ ਜਿਹੜੀਆਂ ਅਜੇ ਤੈਨੂੰ ਕਿਸੇ ਨਾਲ ਨੀ ਕਰੀਆਂ ਤੇਰੇ ਅੰਦਰ ਹੋ ਰਹੀਆਂ, ਉਹ ਵੀ ਉਹ ਜਾਣ ਰਿਹਾ, ਫੇਰ ਉਹਨੂੰ ਇੰਨੇ ਨੇੜੇ ਰਹਿਣ ਵਾਲੇ ਸਾਥੀ ਨੂੰ ਕਿਉਂ ਭੁੱਲਿਆ? ਇੱਕ ਵਾਰੀ ਇੱਕ ਮਹਾਤਮਾ, ਜਦ ਸਮਾਂ ਆਇਆ ਉਹਨਾਂ ਦਾ ਸਰੀਰ ਛੱਡਣ ਦਾ, ਸੰਗਤ ਬਹੁਤ ਸੀ ਤੇ ਮਹਾਤਮਾ ਕਈ ਵਾਰੀ ਐਸਾ ਸੋਚ ਲੈਂਦੇ ਨੇ ਪਰਵਕਾਰ ਵਾਸਤੇ ਵੀ ਜੇ ਅਸੀਂ ਸਰੀਰ ਛੱਡਤਾ, ਕੋਈ ਸੰਗਤ ਦਾ ਸਰੀਰ ਪਹਿਲੀ ਚ ਹੈ, ਕੋਈ ਚੌਥੀ ਚ ਹੈ, ਕੋਈ ਅੱਠਵੀਂ ਚ ਹੈ, ਕੋਈ ਦਸਵੀਂ ਚ ਹੈ, ਵੀ ਇਹਨਾਂ ਸਾਰਿਆਂ ਦੀ ਰੂਹਾਨੀ ਪੜ੍ਹਾਈ ਡਿਸਕੰਟੀਨਿਊ ਹੋ ਜਾਏਗੀ, ਹੋਵੇ ਨਾ ਤਾਂ ਕੋਈ ਲਾਇਕ ਬੰਦਾ ਮੁਕਰਰ ਕਰ ਦੀਏ ਜਿਹੜਾ ਕਾਫੀ ਉੱਚਾ ਪਹੁੰਚਿਆ ਹੋਵੇ ਤੇ ਦੂਸਰਿਆਂ ਨੂੰ ਗਾਈਡ ਕਰ ਸਕਦਾ ਹੋਵੇ। ਸੋ ਉਹਦੇ ਵਾਸਤੇ ਉਹਨਾਂ ਦੇ ਦੋ ਮੁਖੀ ਚੇਲੇ, ਦੋ ਸੇਵਕ ਸਨ ਜਿਨ੍ਹਾਂ ਦਾ ਆਦਰ ਸਾਰੀ ਸੰਗਤ ਕਰਦੀ ਸੀ। ਸੰਗਤ ਨੂੰ ਬੁਲਾ ਲਿਆ ਸਾਰਿਆਂ ਨੂੰ, ਨਾਲ ਦੱਸ ਦਿੱਤਾ ਕਿ ਅਸੀਂ ਸਰੀਰ ਛੱਡਣਾ ਭਾਈ, ਫਤਿਹ ਕੋਈ ਗੱਲ ਪੁੱਛਣੀ ਹੈ ਪੁੱਛ ਲਓ, ਫੇਰ ਨਾ ਸ਼ੰਕਾ ਰਹਿ ਜਾਵੇ। ਉਸ ਵੇਲੇ ਜਦ ਸੰਗਤਾਂ ਦਾ ਇਕੱਠ ਹੋ ਗਿਆ, ਦੋਹਾਂ ਚੇਲਿਆਂ ਨੂੰ ਬੁਲਾਇਆ, ਕਹਿੰਦੇ ਦੇਖੋ ਪ੍ਰੇਮੀਓ, ਤੁਸੀਂ ਦੋਵੇਂ ਸੇਵਾ ਕਰਦੇ ਰਹੇ ਹਾਂ, ਅਸੀਂ ਗੱਦੀ ਉਸ ਨੂੰ ਦੇਣੀ ਹੈ ਜਿਹੜਾ ਕਾਰਜ ਅਸੀਂ ਕਹਿਣਾ ਜਿਹੜਾ ਪਹਿਲਾਂ ਕਰ ਲੂਗਾ। ਦੋ ਕਬੂਤਰ ਮੰਗਾ ਲਏ, ਇੱਕ ਦੋਹਾਂ ਦੇ ਹੱਥ ਫੜਾ ਤਾ, ਕਹਿੰਦੇ ਦੇਖੋ ਇਹ ਕਬੂਤਰ ਨੂੰ ਮਾਰ ਕੇ ਲਿਆਉਣਾ, ਪਰ ਮਾਰਨਾ ਉੱਥੇ ਹੈ ਜਿੱਥੇ ਕੋਈ ਦੇਖਦਾ ਨਾ ਹੋਵੇ, ਜਿਹੜਾ ਪਹਿਲਾਂ ਆਜੂਗਾ ਉਹਨੂੰ ਮੈਂ ਗੱਦੀ ਦੇ ਦਾਂਗਾ। ਦੋਵੇਂ ਇੱਕਦਮ ਜਾਂਦੇ ਨੇ, ਇੱਕ ਕੰਧ ਦੇ ਉਲੇ ਹੋਇਆ ਆਲਾ ਦੁਆਲਾ ਦੇਖਿਆ, ਕਬੂਤਰ ਦੀ ਗਰਦਨ ਨੂੰ ਰੋੜ ਕੇ ਪੂਰੇ ਜ਼ੋਰ ਨਾਲ ਨੱਟ ਗਿਆ ਕਿ ਮਹਾਂਪੁਰਸ਼ਾਂ ਦੇ ਅੱਗੇ ਸਿੱਟਤਾ, ਕਹਿੰਦਾ ਲੋ ਮਹਾਰਾਜ, ਕਹਿੰਦੇ ਇਹਨੂੰ ਰੱਖ ਦਿਓ ਪਰੇ ਚੱਕ ਕੇ। ਦੂਸਰੇ ਦੀ ਪ੍ਰਤੀਕਸ਼ਾ ਕਰਨ ਲੱਗ ਗਏ, ਅੱਧਾ ਘੰਟਾ ਲੰਘ ਗਿਆ, ਘੰਟਾ ਲੰਘ ਗਿਆ, ਦੋ ਘੰਟੇ ਲੰਘ ਗਏ, ਪਹਿਰ ਲੰਘ ਗਿਆ, ਕਾਫੀ ਸਮੇਂ ਤੋਂ ਬਾਅਦ ਵਾਪਸ ਆਇਆ ਤੇ ਉਸਨੇ ਆ ਕੇ ਕਬੂਤਰ ਫੇਰ ਮੋੜ ਕੇ ਦੇਤਾ, ਕਹਿੰਦੇ ਮਾਰ ਕੇ ਨਹੀਂ ਲਿਆਇਆ। ਕਹਿੰਦੇ ਮਹਾਰਾਜ ਉਹ ਸ਼ਰਤ ਨਹੀਂ ਮੈਂ ਪੂਰੀ ਕਰ ਸਕਿਆ, ਕਿਉਂਕਿ ਆਪਦਾ ਹੁਕਮ ਇਹ ਸੀ ਵੀ ਜਿੱਥੇ ਕੋਈ ਦੇਖਦਾ ਨਾ ਹੋਵੇ ਉੱਥੇ ਮਾਰੇ। ਕਹਿੰਦੇ ਨਾਲ ਦੇ ਖੇਤ ਚ ਮੈਂ ਬਣਿਆ ਗੰਨੇ ਵਿੱਚ, ਇੱਥੇ ਟਿੱਡੇ ਛਾਲਾਂ ਮਾਰਦੇ ਸੀ, ਉਹ ਮੇਰੇ ਵੱਲ ਵੀ ਦੇਖਦੇ ਸੀ ਤੇ ਮੈਂ ਉਹਨਾਂ ਵੱਲ ਦੇਖਦਾ ਸੀ, ਕਬੂਤਰ ਵੱਲ ਵੀ ਦੇਖਦੇ, ਕਬੂਤਰ ਉਹਨਾਂ ਵੱਲ ਦੇਖਦਾ ਸੀ। ਉੱਥੋਂ ਮੈਂ ਗਾਹਾਂ ਜੰਗਲ ਚਲਿਆ ਗਿਆ ਤੇ ਜਿਸ ਸੰਘਣੇ ਦਰਖਤ ਦੇ ਥੱਲੇ ਬੈਠ ਕੇ ਮੈਂ ਮਾਰਨ ਲੱਗਿਆ, ਕਹਿੰਦਾ ਉੱਥੇ ਉੱਪਰ ਜਾਨਵਰ ਬੈਠੇ ਸੀ, ਉਹ ਝਾਕ ਰਹੇ ਸੀ ਸਾਡੇ ਵੱਲ। ਕਹਿੰਦੇ ਅੱਗੇ ਇੱਕ ਟੋਆ ਸੀ, ਮੈਂ ਟੋਏ 'ਚ ਵੜ ਗਿਆ, ਉਹਦੇ 'ਚ ਵੜ ਕੇ ਕਹਿੰਦੇ ਜਦ ਮੈਂ ਮਾਰਨ ਲੱਗਿਆ ਮੈਂ ਇਹਨੂੰ ਦੇਖਦਾ ਸੀ, ਇਹ ਮੈਨੂੰ ਦੇਖਦਾ ਸੀ। ਮੈਂ ਅੱਖਾਂ 'ਤੇ ਪੱਟੀ ਬੰਨ ਲਈ ਤੇ ਉੱਪਰ ਕੱਪੜੇ ਦਾ ਝੁੰਬ ਮਾਰ ਲਿਆ, ਬੁੱਕਲ ਮਾਰ ਲਈ ਤੇ ਕਬੂਤਰ ਹੇਠਾਂ ਕਰ ਲਿਆ। ਮੈਂ ਕਿਹਾ ਹੁਣ ਨਹੀਂ ਕੋਈ ਦੇਖਦਾ, ਲੇਕਿਨ ਤੁਹਾਡਾ ਉਪਦੇਸ਼ ਮੇਰੇ ਸਾਹਮਣੇ ਸੀ ਬਈ ਕੋਈ ਥਾਂ ਦੁਨੀਆਂ 'ਚ ਐਸਾ ਨਹੀਂ ਜਿੱਥੇ ਵਾਹਿਗੁਰੂ ਜੀ ਨਾ ਦੇਖਦਾ ਹੋਵੇ, ਨਾ ਸੁਣਦਾ ਹੋਵੇ। ਤੇ ਮਹਾਰਾਜ ਜਦੋਂ ਸਾਰੇ ਪਰਿਪੂਰਨ ਹੈ, ਕੋਈ ਦੁਨੀਆਂ 'ਚ ਥਾਂ ਹੀ ਨਹੀਂ ਹੈ ਜਿੱਥੇ ਕੋਈ ਨਾ ਦੇਖਦਾ ਹੋਵੇ, ਜੇ ਤੁਸੀਂ ਇਹ ਕਹਿ ਦਿੰਦੇ ਕਿ ਵਾਹਿਗੁਰੂ ਨੂੰ ਛੱਡ ਕੇ ਹੋਰ ਸਾਰੇ ਕੋਈ ਨਾ ਦੇਖਦਾ ਹੋਵੇ, ਫੇਰ ਮੈਂ ਮਾਇਆ ਵੀ ਜੀਵਾਂ ਤੋਂ ਕੋਈ ਪਰਦਾ ਕਰ ਲੈਂਦਾ, ਲੇਕਿਨ ਇਹ ਸ਼ਰਤ ਨਹੀਂ ਮੈਂ ਪੂਰੀ ਕਰ ਸਕਿਆ, ਇਸ ਕਰਕੇ ਮੈਂ ਵਾਪਸ ਦਿੰਦਾ। ਸਾਰੀ ਸੰਗਤ ਪ੍ਰਸੰਨ ਹੋ ਗਈ ਵੀ ਮਹਾਂਪੁਰਸ਼ਾਂ ਦਾ ਮਤਲਬ ਕਬੂਤਰ ਮਰਾਉਣੇ ਨਹੀਂ ਸੀਗਾ, ਮਹਾਂਪੁਰਸ਼ਾਂ ਦਾ ਮਤਲਬ ਇਹ ਸੀ ਕਿ ਇਹਨਾਂ ਦੇ ਅੰਦਰ ਉਹ ਸੋਝੀ ਡਿਵੈਲਪ ਕਰ ਗਈ ਜਿਹਦੇ ਵਿੱਚ ਇਹ ਪੱਕਾ ਵਿਸ਼ਵਾਸ ਹੋ ਜਾਵੇ ਕਿ ਵਾਹਿਗੁਰੂ ਅੰਦਰ ਬਾਹਰ ਦੇਖਦਾ। ਪੜ੍ਹਦੇ ਤਾਂ ਅਸੀਂ ਵੀ ਹਾਂ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮੈਂ ਆਕਾਸ਼ ਪਿਆਰ, ਸਰਵ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਪ੍ਰਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਟ ਤੈ ਦਿਸ ਦਿਸੈ ਸਮਾਏ, ਕਿਸਤੇ ਭਿੰਨ ਨਾਹੀ ਕੋ ਥਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਏਦੋਂ ਜ਼ਿਆਦਾ ਮਹਾਰਾਜ ਕੀ ਕਹਿ ਦੇਣ, ਬਈ ਕੋਈ ਥਾਂ ਹੀ ਨਹੀਂ ਹੈ, ਨਾ ਪਾਣੀ, ਨਾ ਅੱਗ, ਨਾ ਹਵਾ, ਹਰ ਚੀਜ਼ ਦੇ ਵਿੱਚ ਵਾਹਿਗੁਰੂ ਜੀ ਦੀ ਜੋਤ ਪਰਿਪੂਰਨ। ਮਹਾਰਾਜ ਕਹਿੰਦੇ ਉਹਨੂੰ ਕਿਉਂ ਭੁੱਲਿਆ, ਪ੍ਰੇਮੀਆ ਐਸੇ ਕਾਹੇ ਭੁੱਲ ਪਰੇ, ਕਰੇ ਕਰਾਵੇ ਮੂਕਰ ਪਾਵੇ, ਬੇਗਤ ਸੁਣਤ ਸਦਾ ਸੰਗ ਰੇ। ਤੇ ਤੇਰੀ ਹਾਲਤ ਇਹ ਹੋਈ ਹੈ ਕਿ ਕਾਚ ਬਿਹਾਜਨ ਕੰਚਨ ਛੱਡਣ, ਕੰਚ ਨੂੰ ਤਾਂ ਤੂੰ ਇਕੱਠਾ ਕਰ ਰਿਹਾ ਤੇ ਸੋਨੇ ਨੂੰ ਛੱਡ ਰਿਹਾ। ਬੈਰੀ ਸੰਗ ਹੇਤ ਸਾਜਨ ਤਿਆਗ ਕਰੇ, ਜਿਨ੍ਹਾਂ ਨੇ ਤੈਨੂੰ ਨਿੰਦਿਆ ਚੁਗਲੀਆਂ ਈਰਖਾ ਦੀਆਂ ਗੱਲਾਂ ਸੁਣਾ ਕੇ ਕੱਚ ਵਿੱਚ ਸੁਣਾ ਕੇ ਨਰਕਾਂ ਚ ਲੈ ਕੇ ਜਾਣਾ, ਉਹਨਾਂ ਦੇ ਨਾਲ ਤਾਂ ਤੇਰਾ ਪਿਆਰ ਹੈ। ਜਿਹੜੇ ਸੱਜਣ ਨੇ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ, ਉਹ ਜੀਵਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਜਿਨ੍ਹਾਂ ਨੇ ਦਰਗਾਹ ਵਿੱਚ ਵੀ ਸਹਾਇਤਾ ਕਰਨੀ ਸੀ ਉਹਨਾਂ ਨੂੰ ਤੂੰ ਛੱਡ ਬੈਠਿਆ, ਸਾਜਨ ਤਿਆਗ ਖਰੇ ਸੱਜਣਾਂ ਨੂੰ ਤਾਂ ਛੱਡ ਦਿੱਤਾ ਜਿਨ੍ਹਾਂ ਨੇ ਸਹਾਇਤਾ ਦਰਗਾਹ ਚ ਕਰਨੀ ਸੀ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਬਾਬਾ ਸਾਹਿਬ ਸਿੰਘ ਜੀ ਉੱਨੇ ਸਾਹਿਬ ਵਾਲੇ, ਆਪਦੇ ਦਰਬਾਰ ਵਿੱਚ ਲੰਗਰ ਦੀ ਸੇਵਾ ਭਾਈ ਭਾਗ ਸਿੰਘ ਕਰਿਆ ਕਰਦੇ ਸੀ। ਮਾਤਾ ਚੜਾਈ ਕਰ ਗਈ, ਬਾਬਾ ਜੀ ਨੂੰ ਖਬਰ ਹੋਈ, ਬਾਬਾ ਜੀ ਕਹਿੰਦੇ ਸੰਸਕਾਰ ਨਾ ਕਰਿਓ, ਅੰਤਰ ਧਿਆਨ ਹੋ ਕੇ ਦੇਖ ਲਿਆ ਵੀ ਗਲਤ ਲਿਜਾ ਰਹੇ ਨੇ ਮਾਤਾ ਨੂੰ। ਮਾਤਾ ਜਿਉਂਦੀ ਹੋ ਗਈ, ਬਾਬਾ ਜੀ ਕੋਲ ਆ ਗਏ ਸਾਰੇ, ਕਹਿੰਦੇ ਮਹਾਰਾਜ ਕਿੰਨੇ ਘੰਟੇ ਮਰੀ ਪਈ ਤੇ ਜਿਉਂਦੀ ਹੋ ਗਈ। ਬਾਬਾ ਜੀ ਕਹਿਣ ਲੱਗੇ ਮਾਤਾ ਤੂੰ ਦੱਸ ਤੇਰੇ ਨਾਲ ਕਿਵੇਂ ਹੋਇਆ। ਕਹਿੰਦੇ ਮਹਾਰਾਜ ਮੈਨੂੰ ਧਰਮਰਾਜ ਦੇ ਦੂਤ ਆ ਕੇ ਲੈ ਗਏ, ਉੱਥੇ ਜਾ ਕੇ ਜਦ ਮੇਰਾ ਨਾਮ ਕੱਢਿਆ, ਕਹਿੰਦੇ ਨਾਮ ਮੇਰਾ ਨਿਕਲਿਆ ਹੀ ਨਾ, ਤੇ ਉਸ ਵੇਲੇ ਧਰਮਰਾਜ ਨੇ ਕਿਹਾ ਵੀ ਇਹ ਗਲਤ ਲੈ ਆਉਂਦੀ ਤੁਸੀਂ, ਇਹ ਤਾਂ ਆਪਣੇ ਹੈ ਹੀ ਨਹੀਂ, ਕਿਉਂਕਿ ਸਾਨੂੰ ਤਾਂ ਅਕਾਲ ਪੁਰਖ ਦਾ ਹੁਕਮ ਹੈ, ਧਰਮਰਾਜ ਨੂੰ ਹੁਕਮ ਹੈ ਵੀ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ ਜਿਨ੍ਹਾਂ ਨੇ ਦਵੈਤ ਦੇ ਨਾਲ ਚਿੱਤ ਲਾਇਆ ਵਾਹਿਗੁਰੂ ਨੂੰ ਛੱਡ ਕੇ ਤੇ ਦੁਸ਼ਟ ਤਾਈਆਂ ਕੀਤੀਆਂ, ਉਹਨਾਂ ਦਾ ਨਾਂ ਧਰਮਰਾਜ ਦੇ ਦਫ਼ਤਰ 'ਚ ਹੁੰਦਾ ਹੈ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹ ਧਰਮਰਾਜ ਦੇ ਦਫ਼ਤਰ 'ਚ ਨਹੀਂ ਜਾਂਦੇ, ਉਹਨਾਂ ਦੇ ਜੇਗ ਦੇ ਚਲੇ ਜਾਣ ਤਾਂ ਧਰਮਰਾਜਾ ਵੀ ਕਹਿੰਦਾ ਕਿ ਮੇਰੇ ਭਾਗ ਜਾਗ ਪਏ। ਨਾਨਕ ਧਰਮ ਐਸੇ ਚਵੈ ਕੀਤੋਂ ਭਵਨ ਪਨੀਤ, ਮੇਰਾ ਤਾਂ ਭਵਨ ਪਵਿੱਤਰ ਹੋ ਗਿਆ ਕਿਉਂਕਿ ਇੱਥੇ ਪਰਮੇਸ਼ਰ ਦੇ ਪਿਆਰੇ। ਕਹਿੰਦੇ ਮਹਾਰਾਜ ਇੱਕਦਮ ਜਿਵੇਂ ਮੈਂ ਮੁਜਰਮ ਹੁੰਦੀ ਹੁੰਦੀ ਹਾਂ, ਪਹਿਲਾਂ ਤਾਂ ਆਏ ਮੈਨੂੰ ਲੈ ਕੇ ਗਏ, ਮਾਰਿਆ ਤਾਂ ਮੈਨੂੰ ਹੈ ਨਹੀਂ, ਲੇਕਿਨ ਜਦ ਧਰਮਰਾਏ ਨੂੰ ਪਤਾ ਲੱਗਿਆ ਵੀ ਇਹ ਗੁਰੂ ਦੇ ਲੰਗਰ 'ਚ ਸੇਵਾ ਕਰਦੀ ਹੈ, ਸੰਗਤਾਂ ਦੀ ਸੇਵਾ ਕਰਦੀ ਹੈ, ਉਸ ਵੇਲੇ ਮਹਾਰਾਜ ਮੇਰੀ ਸੇਵਾ ਕਰਨੀ ਸ਼ੁਰੂ ਕਰਤੀ, ਮੇਰਾ ਬੜਾ ਆਦਰ ਕੀਤਾ ਉਹਨਾਂ। ਬਾਬਾ ਜੀ ਕਹਿਣ ਲੱਗੇ ਬਾਬਾ ਸਾਹਿਬ ਸਿੰਘ ਜੀ ਕਿਉਂ ਸਾਹਿਬ ਸਿੰਘ ਜੀ, ਤੁਹਾਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਜਿਹੜੇ ਸੁਖਨੀ ਸਾਹਿਬ ਵਚਨ ਕੀਤੇ ਨੇ ਉਹਨਾਂ ਦੇ ਉੱਤੇ ਭਰੋਸਾ ਆਉਂਦਾ? ਚੁੱਪ ਕਰੇ ਬੈਠੇ ਨੇ ਸਾਰੇ, ਕਿਸੇ ਦਾ ਨਹੀਂ ਆਇਆ ਖਿਆਲ ਵੀ ਮਹਾਂਪੁਰਸ਼ਾਂ ਦਾ ਇਸ਼ਾਰਾ ਕਿੱਧਰ ਹੈ। ਬੇਨਤੀ ਕੀਤੀ, ਕਹਿੰਦੇ ਮਹਾਰਾਜ ਕੋਈ ਖੋਲ੍ਹ ਕੇ ਦੱਸੋ ਕਿਹੜੇ ਬਚਨ ਵੱਲ ਆਪਦਾ ਇਸ਼ਾਰਾ। ਉਸ ਵੇਲੇ ਆਪਨੇ ਇਸ ਤਰ੍ਹਾਂ ਫਰਮਾ
ਆਹ
ਸਾਧਕ ਹੈ ਸੰਗ ਸੋਭਾ ਸੁਰਦੇਵ। ਇੱਥੇ ਸੰਗਤ ਕਰਦੇ ਹੋ ਤੇ ਸੋਭਾ ਕਿੱਥੇ ਹੋ ਰਹੀ ਹੈ? ਦਰਗਾਹ ਵਿੱਚ। ਵੀ ਕਲਯੁਗ ਦੇ ਅੰਦਰ ਜਲਦੇ ਬਲਦੇ ਸਮੇਂ ਦੇ ਅੰਦਰ ਭਾਗ ਜਾਗੇ ਹੋਏ ਨੇ ਜੋ ਹਰੀ ਦਾ ਜਸ ਹਰੀ ਦਾ ਕੀਰਤਨ ਸਰਵਣ ਕਰ ਰਹੇ ਨੇ। ਬਾਬਾ ਜੀ ਕਹਿਣ ਲੱਗੇ, ਦੇਖੋ ਪ੍ਰੇਮੀਓ, ਮਾਤਾ ਕਹਿੰਦੀ ਹੈ ਕਿ ਉਸ ਵੇਲੇ ਮੇਰੀ ਸੇਵਾ ਕਰਨ ਲੱਗ ਗਏ। ਕਹਿੰਦੇ ਫੇਰ ਮਾਤਾ ਗਾਂ ਕੀ ਹੋਇਆ? ਕਹਿੰਦੇ ਮਹਾਰਾਜ ਮੈਨੂੰ ਬੜੇ ਆਦਰ ਦੇ ਨਾਲ ਵਿਦਾ ਕਰਤਾ, ਵੀ ਜਲਦੀ ਜਾਓ ਸਰੀਰ ਨਾਲ ਇਹਦਾ ਸੰਸਕਾਰ ਕਰ ਦੇ। ਤੇ ਮੈਂ ਬੇਨਤੀ ਕੀਤੀ ਵੀ ਮੈਂ ਜਾਣਾ ਤਾਂ ਹੈ, ਜਿੱਥੇ ਮੈਂ ਮਰਨ ਤੋਂ ਬਾਅਦ ਆਉਣਾ ਕਿ ਮੈਨੂੰ ਦਿਖਾਲ ਤਾਂ ਜਾਓ। ਕਹਿੰਦੇ ਮੈਨੂੰ ਗੁਰੂ ਨਾਨਕ ਦੀ ਦਰਗਾਹ ਚ ਲੈ ਗਏ। ਉੱਥੇ ਹੁਕਮ ਹੋਇਆ ਕਿ ਅਜੇ ਤਾਂ 7 ਸਾਲ ਤੇਰੇ ਰਹਿੰਦੇ ਨੇ, 7 ਸਾਲ ਬਾਅਦ ਆਏਗੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਇਹੋ ਜਿਹੇ ਸੱਜਣਾਂ ਨੂੰ ਤੂੰ ਛੱਡ ਦਿੱਤਾ। ਕਾਚ ਬਿਹਾਜਨ ਕੰਚਨ ਛਾਡਣ, ਬੈਰੀ ਸੰਗ ਹੇਤ ਜਿਨ੍ਹਾਂ ਨੇ ਡੋਬਣਾ ਉਹਨਾਂ ਨਾਲ ਤੇਰਾ ਪਿਆਰ ਪੈ ਗਿਆ। ਨਿੰਦਿਆ ਵਾਲੇ ਡੋਬ ਦਿੰਦੇ ਨੇ, ਕਰਨਾ ਸੁਣੇ ਕਹੋਂ ਕੀ ਨਿੰਦੀ। ਕਹਿੰਦੇ ਜਿਹੜਾ ਸੁਣਦਾ ਹੈ, ਜੇ ਕੋਈ ਉਸ ਦਾ ਸੰਗੀ ਹੋਏ ਨਾਲੇ ਲਏ ਸੁਧਾਵਾ ਨਿੰਦਕ। ਕਹਿੰਦੇ ਉਹਨੂੰ ਵੀ ਡੋਬ ਦਿੰਦਾ ਜਿਹੜਾ ਹਾਂ ਹੂੰ ਕਰ ਦੇਵੇ, ਨਿੰਦਿਆ ਸੁਣ ਲਵੇ ਹਾਂ ਹੂੰ ਹੰਗਾਰਾ ਭਰ ਦੇਵੇ, ਕਹਿੰਦੇ ਉਹ ਵੀ ਡੁੱਬ ਜਾਂਦਾ। ਕਿਉਂ? ਉਹਦੇ ਸੰਸਕਾਰ ਅੰਦਰ ਇੰਨੇ ਗਹਿਰੇ ਲੈ ਜਾਂਦੇ ਨੇ, ਉਹਦਾ ਭਰੋਸਾ ਟੁੱਟ ਜਾਂਦਾ ਤੇ ਉਹ ਫਿਰ ਸਾਰੀ ਜ਼ਿੰਦਗੀ ਬੇਭਰੋਸਗੀ ਚ ਟੁੱਟੇ ਹੋਈ ਚੀਜ਼ ਦੇ ਵਾਂਗੂ ਗੁਜ਼ਾਰਾ ਕਰਦਾ, ਆਉਂਦਾ ਜਾਂਦਾ, ਪਰ ਅੰਦਰੋਂ ਨੇਚਾ ਉਹਦਾ ਖੋਖਲਾ ਹੋ ਗਿਆ ਹੁੰਦਾ ਕਿਉਂਕਿ ਨਿੰਦਿਆ ਸੁਣਦੀ। ਕਹਿੰਦੇ ਉਹਨਾਂ ਦੇ ਨਾਲ ਤਾਂ ਤੂੰ ਪਿਆਰ ਪਾ ਲਿਆ, ਬੈਰੀ ਸੰਗ ਹੇਤ ਤੇ ਸਾਜਨ ਤਿਆਗ ਖੜੇ। ਸੱਜਣ ਜਿਨ੍ਹਾਂ ਨੇ ਦਰਗਾਹ ਚ ਵੀ ਮਦਦ ਕਰਨੀ ਸੀ ਉਹ ਛੱਡ ਦਿੱਤੇ। ਹੋਵਣ ਕੌਰਾ ਅਨਹੋਵਨ ਮੀਠਾ, ਹੋਵਨ ਕੀ ਹੈ? ਕਹਿੰਦੇ ਹੈਗਾ ਤਾਂ ਇੱਥੇ ਵਾਹਿਗੁਰੂ, ਹੋਰ ਕੋਈ ਚੀਜ਼ ਜਿਹੜੀ ਮਾਇਆ ਦਿਸਦੀ ਹੈ ਛਿਨ ਪੰਗਰ ਹੈ। ਥੋੜਾ ਸਮਾਂ ਪਹਿਲਾਂ ਇੱਥੇ ਮਾਲੀ ਮੂਲੀ ਕੋਈ ਨਹੀਂ ਸੀ ਹੁੰਦੀ, ਖੇਤ ਹੁੰਦੇ ਸੀ ਨਾ ਚੰਡੀਗੜ੍ਹ ਹੁੰਦਾ ਸੀ, ਉਹ ਖੇਤ ਖਤਮ ਹੋ ਗਏ ਸ਼ਹਿਰ ਬਣ ਗਏ। ਕੋਈ ਸਮਾਂ ਆਏਗਾ ਜਦ ਕੋਈ ਸ਼ਹਿਰ ਨਹੀਂ ਹੋਏਗਾ, ਮੁੜ ਕੇ ਫੇਰ ਖੇਤ ਆਉਣਗੇ। ਪੱਕੀ ਚੀਜ਼ ਤਾਂ ਹੈ ਨਹੀਂ ਨਾ, ਜਿੰਨੇ ਬੰਦੇ ਨਜ਼ਰ ਆਉਂਦੇ ਨੇ ਥੋੜੇ ਸਮੇਂ ਤੋਂ ਬਾਅਦ ਨਜ਼ਰੇ ਨਹੀਂ ਆਉਂਦੇ, ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਹੈਗਾ ਕਿਹੜਾ ਨਹੀਂ। ਆ ਪਿੰਡ ਜਾਈਦਾ ਕਦੇ ਕਦੇ, ਜਿਹਨੂੰ ਪੁੱਛੀਦਾ ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ, ਪੁੱਛਣ ਤੇ ਹੀ ਹਟ ਗਏ ਵੀ ਖਬਰ ਕਿਹੜਾ ਹੈ ਕਿਹੜਾ ਨਹੀਂ, ਕਾਹਨੂੰ ਟਾਈਮ ਵੇਸਟ ਕਰਨਾ, ਇਹ ਤਾਂ ਚਲੋ ਚਲੀ ਦਾ ਮੇਲਾ ਚਲੇ ਹੀ ਜਾਣਾ ਜਿਹਨੇ ਚੱਲਣਾ। ਉਹ ਤਾਂ ਹੈਗੇ ਅਨਹੋਵਨ, ਜਿਹੜਾ ਹੋਵਨ ਹੈ ਉਹ ਹੈ ਵਾਹਿਗੁਰੂ, ਉਹ ਨਹੀਂ ਜਾਣਦੇ ਸਾਧੂ ਨਹੀਂ ਜਾਂਦੇ, ਵਾਹਿਗੁਰੂ ਨਹੀਂ ਜਾਂਦਾ, ਗੁਰੂ ਦਾ ਕਦੇ ਵੀ ਵਿਛੋੜਾ ਨਹੀਂ ਹੋਇਆ ਕਰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਹਨਾਂ ਨੂੰ ਤਾਂ ਕਹਿੰਦੇ ਕੌੜਾ ਕਰਕੇ ਜਾਣਦਾ, ਅਨਹੋਵਨ ਮਿੱਠਾ, ਜਿਹੜੀਆਂ ਚੀਜ਼ਾਂ ਨੇ ਸਦਾ ਥਿਰ ਨਹੀਂ ਰਹਿਣਾ ਉਹ ਮਿੱਠੀਆਂ ਲੱਗਦੀਆਂ। ਵਿਖਿਆ ਮਾਏ ਲਪਟਾਏ, ਕਹਿੰਦੇ ਵਿਓਹ ਚੜ ਗਈ ਇਹਨੂੰ, ਠਗਮੂਰੀ ਬੂਟੀ ਚੜ ਗਈ ਵਿਖਿਆ ਦੇ ਵਿੱਚ ਲਿਪਟ ਗਿਆ। ਅੰਧਕੂਪ ਮੈਂ ਪਰਿਓ ਪ੍ਰਾਣੀ, ਮਹਾਰਾਜ ਕਹਿੰਦੇ ਪ੍ਰੇਮੀਆਂ ਤੈਨੂੰ ਨਹੀਂ ਪਤਾ ਤੂੰ ਹੋਰ ਹੈ, ਤੇਰਾ ਤੇਰੀ ਮੱਤ ਹੋਰ ਹੈ, ਤੂੰ ਤਾਂ ਅੰਨੇ ਖੂਹ ਚ ਪਿਆਵੇਂ ਜਿੱਥੇ ਰੋਸ਼ਨੀ ਵੀ ਨਹੀਂ ਪਹੁੰਚਦੀ। ਭਰਮ ਗਵਾਰ ਮੋਹੇ ਜਰੇ ਬੰਦ ਪਰੇ, ਭਰਮ ਗਵਾਰ ਮੋਹੇ ਬੰਦ ਪਰੇ, ਭਰਮ ਗਵਾਰ ਦੇ ਹੱਥਕੜੀਆਂ ਦੇ ਨਾਲ ਤੂੰ ਬੰਨਿਆ ਪਿਆ, ਤੇਰੇ ਅੰਦਰ ਹੀ ਭਰਮ ਨੇ, ਭਰਮ ਦਾ ਹਨੇਰਾ ਪਿਆ ਹੋਇਆ। ਪੰਜ ਭਰਮ ਹੁੰਦੇ ਨੇ ਜਿਹੜੇ ਪਰਮੇਸ਼ਰ ਨੂੰ ਸਾਕਸ਼ਾਤ ਨਹੀਂ ਹੋਣ ਦਿਆ ਕਰਦੇ, ਉਹ ਬਹੁਤ ਜ਼ਬਰਦਸਤ ਭਰਮ ਨੇ। ਮਹਾਰਾਜ ਕਹਿੰਦੇ ਉਹ ਨਹੀਂ ਹਟਦੇ, ਜਨ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਾਈ। ਭਰਮ ਦਾ ਹਨੇਰਾ ਦੂਰ ਨਹੀਂ ਹੁੰਦਾ ਜਦ ਤੱਕ ਆਪਾਂ ਨਹੀਂ ਚੀਨਦਾ, ਆਪਾਂ ਚੀਨਣ ਦੀ ਯੋਗਤ ਸਾਧੂਆਂ ਕੋਲ ਹੁੰਦੀ ਹੈ। ਉਹ ਕਹਿੰਦੇ ਉਹ ਭਰਮ ਦੇ ਨਾਲ ਉਸ ਹਨੇਰੇ ਦੇ ਗੁਬਾਰ ਦੇ ਵਿੱਚ ਬੰਨਿਆ ਪਿਆ। ਕਹੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟਾ ਕਾਢੇ ਵਾਹ ਫਿਰ। ਜੇ ਪੂਰਾ ਗੁਰੂ ਪ੍ਰਸੰਨ ਹੋ ਜਾਵੇ ਨਾ, ਦਿਆਲ ਹੋ ਜਾਵੇ, ਉਹ ਕਹਿੰਦੇ ਬਾਂਹ ਤੋਂ ਫੜ ਕੇ ਖਿੱਚ ਲੈਂਦਾ, ਹੋਰ ਕੋਈ ਤਰੀਕਾ ਨਹੀਂ ਹੈ। ਸੋ ਪੂਰਾ ਗੁਰੂ ਮਿਲ ਜਾਵੇ ਤਾਂ ਭਰਮਾਂ ਚ ਡੁੱਬ ਰਹੇ ਇਹਨੂੰ ਕੱਢ ਲੈਂਦਾ। ਭਰਮ ਕੀ ਹੈ? ਵਾਹਿਗੁਰੂ ਨੂੰ ਦੂਰ ਜਾਣਨਾ, ਬਾਕੀ ਸਭ ਚੀਜ਼ਾਂ ਨੂੰ ਸੱਤ ਮੰਨਣਾ ਤੇ ਪਰਮੇਸ਼ਰ ਨੂੰ ਨਾ ਮੰਨਣਾ, ਪਰਮੇਸ਼ਰ ਨੂੰ ਨਿਆਰਾ ਹੀ ਕੱਢ ਦੇਣਾ ਸਾਰੀਆਂ। ਮਹਾਰਾਜ ਕਹਿੰਦੇ ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਦੂਰ, ਇੰਨਾ ਹੀ ਵਿਸ਼ਵਾਸ ਕਰ ਲੈ ਬਈ ਮੈਂ ਨਾ ਕਹਿ ਵਾਹਿਗੁਰੂ ਦੂਰ ਹੈ, ਉਹ ਸਦਾ ਹੀ ਦੇਖਦਾ ਹਜ਼ੂਰ ਤੋਂ ਵੀ ਨਾਲੇ ਦੇਖ ਵੀ ਮੇਰੇ ਨਾਲੇ ਹੀ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਪ੍ਰਭੂ, ਸਦਾ ਹੀ ਸੁਣਦਾ ਸਦਾ ਹੀ ਵੇਖਦਾ। ਤੇ ਆਹ ਜਿਹੜਾ ਨਾਮ ਜਪਦੇ ਆ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰ ਪਾਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਪੰਨ ਗੁਰ ਪ੍ਰਸ਼ਾਦ ਜਾ ਪਾ ਸਚ ਵਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਕਹਿੰਦੇ ਇਹਦੇ ਵਿੱਚ ਵਾਹਿਗੁਰੂ ਹੈ ਭਰਿਆ ਪਿਆ ਕਹਿੰਦੇ ਭਰਪੂਰ ਹੈ ਵਾਹਿਗੁਰੂ ਮੰਤਰ ਇਹ ਵਾਹਿਗੁਰੂ ਮੰਤਰ ਦਾ ਜਾਪ ਕਰ ਕਰਕੇ ਉਹ ਪਰਮੇਸ਼ਰ ਨੂੰ ਤੁਸੀਂ ਦੇਖਣ ਦਾ ਯਤਨ ਕਰੋ ਬਾਕੀ ਜਿਹੜੀਆਂ ਹੋਰ ਕਿਰਿਆ ਨੇ ਇਸ ਚੀਜ਼ ਨੂੰ ਛੱਡ ਕੇ ਸਾਰੀਆਂ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਭੁੱਲ ਵਿੱਚ ਪਾਉਂਦੇ ਨੇ ਜਿਹੜਿਆਂ ਦੇ ਅੰਦਰ ਸ਼ੌਕ ਹੁੰਦਾ ਪਰਮੇਸ਼ਰ ਦੇ ਨਾਮ ਜਪਣ ਦਾ ਮਹਾਰਾਜ ਕਹਿੰਦੇ ਉਹ ਸਾਰੇ ਕੰਮ ਛੱਡ ਕੇ ਉਸ ਥਾਂ ਆਉਂਦੇ ਨੇ ਜਿਸ ਥਾਂ ਨੂੰ ਸਤਸੰਗਤ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਜਿੱਥੇ ਨਾਮ ਦੀ ਮਹਿਮਾ ਦੀ ਗੱਲ ਹੁੰਦੀ ਹੋਵੇ ਨਾਮ ਜਪਣ ਵਾਲਿਆਂ ਦੀ ਮਹਿਮਾ ਦੀ ਗੱਲ ਹੁੰਦੀ ਹੋਵੇ ਜੁੜਨ ਵਾਲੇ ਬਚਨ ਹੋਣ ਤੋੜਨ ਵਾਲੇ ਬਚਨ ਨਾ ਹੋਣ ਕਹਿੰਦੇ ਉੱਥੇ ਉਹ ਇਕੱਠੇ ਹੋ ਜਾਇਆ ਕਰਦੇ ਇਕੱਠੇ ਹੋ ਕੇ ਫਿਰ ਉਹ ਨਾਮ ਦਾ ਤਨ ਖੱਟਦੇ ਨੇ ਗੁਰੂ ਸ਼ਬਦ ਦੀ ਵਿਚਾਰ ਸੁਣਦੇ ਨੇ ਨਾਮ ਦੀ ਮਹਿਮਾ ਸੁਣਦੇ ਨੇ ਇਸ ਕਰਕੇ ਮਹਾਰਾਜ ਇੱਕ ਸੱਦਾ ਦਿੰਦੇ ਨੇ ਇਸ ਤਰ੍ਹਾਂ ਸਾਰਿਆਂ ਨੂੰ ਸੰਗਤ ਬੈਠੀ ਹੈ ਦੀਵਾਨ ਆਪ ਦਾ ਲੱਗਿਆ ਹੋਇਆ ਦਰਬਾਰ ਸਾਹਿਬ ਅਤੇ ਉਸ ਵੇਲੇ ਆਪ ਫਰਮਾਨ ਕਰਦੇ ਹੈ ਕਿ ਪ੍ਰੇਮੀਓ ਆਹ ਜਿਹੜੇ ਮੈਂ ਬਣਿਆ ਹੋਇਆ ਨਾ ਜਿਹਨੂੰ ਮੈਂ ਕਹਿੰਦੇ ਸ਼ਖਸੀਅਤ ਕਹਿੰਦੇ ਹਾਂ ਜਾਤ ਕਹਿੰਦੇ ਹਾਂ ਹਮੈ ਆ ਜਾਤ ਹੈ ਹਮੈ ਕਰਮ ਕੁਮਾਰ ਹਮੈ ਹੀ ਬੰਧਨਾ ਫਿਰ ਜੂੰਦੀ ਪਾਏ ਇਹ ਜਿਹੜਾ ਵੈਰੀ ਜਾਤ ਹੈ ਪਰਸਨੈਲਿਟੀ ਜਿਹਨੂੰ ਕਹਿੰਦੇ ਹਾਂ ਅਸੀਂ ਸ਼ਖਸੀਅਤ ਕਹਿੰਦੇ ਹਾਂ ਆਪਣੀ ਹੋਂਦ ਕਹਿੰਦੇ ਹਾਂ ਕਹਿੰਦੇ ਹਮ ਹੈ ਅਸਲ ਨਹੀਂ ਚੀਜ਼ ਹੈ ਇਹ ਗਲਤੀ ਦੇ ਨਾਲ ਅਸੀਂ ਕਹਿੰਦੇ ਹਾਂ ਅਸਲੀ ਚੀਜ਼ ਹੋਰ ਹੈ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ ਆਵਤ ਜਾਤ ਨਾ ਦੀ ਸਹੀ ਨਾ ਪਰ ਪਹੁੰਚੀ ਤਾਂ ਕਹਿੰਦੇ ਇੱਕ ਤਾਂ ਉਹ ਪੰਖੀ ਹੈ ਇਸ ਬੁੱਧੀ ਰੂਪ ਬਿਰਖ ਦੇ ਉੱਤੇ ਜਿਹੜਾ ਕਿਤੇ ਆਉਂਦਾ ਨੀ, ਨਾ ਕਰਦਾ ਨਾ ਭੋਗਦਾ, ਨਾ ਉਹਨੂੰ ਪੁੰਨ ਹੈ ਨਾ ਕੋਈ ਪਾਪ ਹੈ, ਨਾ ਉਹਨੂੰ ਦੁੱਖ ਹੈ ਨਾ ਸੁੱਖ ਹੈ, ਕੇਵਲ ਸਾਖੀ ਰੂਪ ਦੇ ਅੰਦਰ ਸਰੀਰ ਨੂੰ ਚਲਾ ਰਿਹਾ। ਇੱਕ ਬੁੱਧੀ ਰੂਪ ਬਿਰਖ ਦੇ ਉੱਤੇ ਉਹ ਬੈਠਾ ਹੈ ਨਕਲੀ ਪੰਛੀ ਪਰਛਾਵਾਂ, ਜਿਹੜਾ ਕਹਿੰਦਾ ਮੈਂ ਕਰਦਾ, ਮੈਂ ਭੋਗਦਾ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਗੋਰਾ, ਮੈਂ ਕਾਲਾ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ, ਮੇਰੀ ਪ੍ਰੋਪਰਟੀ ਹੈ, ਮੈਂ ਦੇ ਨਾਲ ਮੇਰੀ ਚੱਲ ਪੈਂਦੀ ਹੈ। ਕਹਿੰਦੇ ਇੱਕ ਨਕਲ ਹੈ, ਇੱਕ ਅਸਲ ਹੈ। ਇਹ ਭੁਲਾ ਦਿੱਤਾ ਹਮੈ ਤੱਤ ਨੇ, ਅਸਲ ਨੂੰ ਭੁੱਲ ਕੇ ਆਪਣੇ ਆਪ ਨੂੰ ਭੁੱਲ ਗਿਆ, ਆਪਣੇ ਆਪ ਨੂੰ ਨਹੀਂ ਯਾਰ। ਮਹਾਰਾਜ ਜੀ ਇੱਕ ਸਾਖੀ ਸੁਣਾਇਆ ਕਰਦੇ ਸੀ ਕਿ ਰਾਜਾ ਡਿਨਰ ਤੇ ਚਲਿਆ ਗਿਆ ਬਾਹਰ, ਉੱਥੇ ਗਿਆ ਤਾਂ ਬਹੁਤ ਸ਼ਰਾਬ ਪੀ ਲਈ ਉਸਨੇ, ਹੋਸ਼ ਗਵਾ ਲਏ ਆਪਣੇ। ਜਦ ਲੱਗ ਗਿਆ ਇਧਰਲੀ ਉਧਰਲੀਆਂ ਗੱਲਾਂ ਮਾਰਨ ਕਮਲਿਆਂ ਵਾਲੀਆਂ, ਉਸ ਵੇਲੇ ਅਮੀਰਾਂ ਵਜ਼ੀਰਾਂ ਨੇ ਰਾਜੇ ਨੂੰ ਫੜ ਕੇ ਬੱਗੀ ਚ ਬਿਠਾ ਲਿਆ, ਬਈ ਹੁਣ ਇਹਨਾਂ ਨੂੰ ਮਹਿਲਾਂ ਚ ਲੈ ਚੱਲੀਏ, ਬੇਇੱਜ਼ਤੀ ਹੋ, ਕਦੇ ਕੁਛ ਕਰਦਾ ਕਦੇ ਕੁਛ ਕਰਦਾ। ਜਦੋਂ ਮਹਿਲਾਂ ਚ ਆਇਆ, ਅਜੇ ਵੀ ਨਸ਼ਾ ਬੜੇ ਜ਼ੋਰ ਸੀ, ਉੱਥੇ ਕੀ ਦੇਖਦਾ, ਸਿਪਾਹੀ ਪਹਿਰਾ ਦਿੰਦੇ। ਸਿਪਾਹੀ ਨੇ ਬੱਗੀ ਨੂੰ ਚੈਲੰਜ ਕਰਿਆ ਤੇ ਕੁਆਟਰ ਸਾਈਨ ਪੁੱਛਿਆ, ਇਹਨੇ ਉਹਦੇ ਵੱਲ ਨੂੰ ਘੂਰ ਕੇ ਦੇਖਿਆ, ਥੱਲੇ ਉਤਰਿਆ ਆ, ਕਹਿੰਦਾ ਮੈਨੂੰ ਦੇ ਰਫਲ, ਮੈਨੂੰ ਦੇ ਵਰਦੀ। ਅਮੀਰ ਵਜ਼ੀਰ ਕਹਿੰਦੇ ਨੇ ਮਹਾਰਾਜ ਤੁਸੀਂ ਤਾਂ ਬਾਦਸ਼ਾਹ। ਕਹਿੰਦਾ ਮੈਂ ਕੋਈ ਬਾਦਸ਼ਾਹ। ਅਖੀਰ ਜਦ ਜ਼ਿੱਦ ਕੀਤੀ, ਉਸ ਵੇਲੇ ਰਾਈਫਲ ਉਹਦੇ ਹੱਥ ਚ ਫੜਾਤੀ, ਪੱਟੀਆਂ ਬੰਨ ਲੱਤਾਂ ਤੇ ਬੰਨਤੀਆਂ, ਮੰਡੋਲੀਅਰ ਗਲ ਵਿੱਚ ਪਾਤਾ ਤੇ ਵਰਦੀ ਪਾ ਦਿੱਤੀ ਸਿਪਾਹੀ ਵਾਲੀ, ਬੀਟ ਦੱਸ ਦਿੱਤੀ ਵੀ ਇੱਥੋਂ ਤੇ ਇੱਥੇ ਤਾਈਂ ਤੁਸੀਂ ਘੁੰਮੀ ਜਾਣਾ। ਉਸੇ ਵੇਲੇ ਘੁੰਮਣਾ ਸ਼ੁਰੂ ਕਰ ਦਿੱਤਾ ਜਿਵੇਂ ਸਿਪਾਹੀ ਘੁੰਮਦੇ ਸੀ, ਤੇ ਅਮੀਰ ਵਜ਼ੀਰ ਥੋੜਾ ਲੋਕੇ ਪਾਸੇ ਹੋ ਕੇ ਬੈਠ ਗਏ ਵੀ ਜਦ ਹੋਸ਼ ਆਏਗੀ ਉਸ ਵੇਲੇ ਅਸੀਂ ਇਹਨੂੰ ਮਿਲਾਂਗੇ। ਉਹਦੇ ਬਾਅਦ ਜਦ ਘੁੰਮਦੇ ਘੁੰਮਦੇ ਨੂੰ ਹੋਸ਼ ਆਈ, ਘੰਟਾ ਦੋ ਘੰਟੇ ਬੀਤ ਗਏ, ਕੀ ਦੇਖਦਾ ਆਪਣੀ ਵਰਦੀ ਵੱਲ ਦੇਖਣ ਲੱਗ ਗਿਆ ਵੀ ਆਹ ਬੰਡੋਲੀਅਰ ਮੇਰੇ ਕਿਉਂ ਗੱਲ ਪਾਇਆ ਹੋਇਆ ਤੇ ਆ ਮੇਰੀ ਵਰਦੀ ਸਿਪਾਹੀਆਂ ਵਾਲੀ ਕਿਉਂ ਹੈ, ਕਿਉਂਕਿ ਸਿਪਾਹੀ ਉਹ ਪਹਿਰਾ ਦਿੰਦੇ ਨੇ, ਇਹ ਕੀ ਗੱਲ ਹੋਈ ਹੈ। ਜਦ ਆਪਣੇ ਬੂਟਾਂ ਨੂੰ ਦੇਖਿਆ ਤੇ ਇੱਧਰ ਵਰਦੀ ਨੂੰ ਦੇਖਿਆ, ਉਸੇ ਵੇਲੇ ਆ ਗਏ ਉਹ, ਆ ਕੇ ਨਮਸਕਾਰਾਂ ਕਰਨ ਲੱਗ ਗਏ। ਕਹਿੰਦੇ ਵਰਦੀ ਮੇਰੇ ਕਿਵੇਂ ਪਈ? ਕਹਿੰਦੇ ਹਜ਼ੂਰ ਮਹਿਲਾਂ ਚ ਚੱਲੋ, ਉੱਥੇ ਦੱਸਾਂਗੇ। ਸੋ ਉਸੇ ਵੇਲੇ ਮਹਿਲਾਂ ਚਲੇ ਗਏ, ਵਰਦੀ ਲਹਾ ਲਈ। ਕਹਿਣਗੇ ਗੱਲ ਕੀ ਹੋਈ ਸੀ? ਕਹਿੰਦੇ ਮਹਾਰਾਜ ਆਪਨੇ ਇੰਨਾ ਨਸ਼ਾ ਪੀ ਲਿਆ ਸੀ ਕਿ ਆਪ ਨੂੰ ਆਪਣੀ ਜ਼ਾਤ ਏ ਭੁੱਲ ਗਈ ਵੀ ਮੈਂ ਕੌਣ, ਤੇ ਆਪਦੇ ਸਾਹਮਣੇ ਸਿਪਾਹੀ ਆ ਗਿਆ, ਆਪ ਵੀ ਆਪਦੇ ਉੱਤੇ ਅਧਿਆਸ ਹੋ ਗਿਆ ਸਿਪਾਹੀ ਦਾ, ਆਵਾਸ ਪੈਣ ਦੇ ਨਾਲ ਤੁਸੀਂ ਸਿਪਾਹੀ ਬਣ ਗਏ, ਅਸੀਂ ਬੈਠੇ ਉਡੀਕਦੇ ਰਹੇ ਕਿਉਂਕਿ ਤੁਸੀਂ ਮੰਨਦੇ ਨਹੀਂ ਸੀ ਕੋਈ ਗੱਲ। ਹੁਣ ਆਪ ਨੂੰ ਜਦ ਹੋਸ਼ ਪਰਤੀ ਹੈ ਤਾਂ ਅਸੀਂ ਆ ਗਏ, ਹੁਣ ਵਰਦੀ ਲਾਹ ਦੋ ਤੇ ਆਪਣੇ ਸ਼ਾਹੀ ਲਿਬਾਸ ਦੇ ਵਿੱਚ ਹੋ ਜਾਓ ਤੇ ਰਿਟਾਇਰਿੰਗ ਰੂਮ ਚਲੇ ਜਾਓ। ਇਸੇ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਜਿਹੜਾ ਜੀਵ ਹੈ ਸ਼ਹਿਜਾਦਾ, ਆਤਮ ਸ਼ਹਿਜਾਦਾ ਵਾਹਿਗੁਰੂ ਦਾ, ਇਹਨੇ ਮਾਇਆ ਦਾ ਨਸ਼ਾ ਪੀ ਲਿਆ। ਮਾਇਆ ਦਾ ਨਸ਼ਾ ਪੀ ਕੇ ਨਮਾਣਾ ਨਤਾਣਾ ਜੀਵ ਬਣ ਗਿਆ, ਆਤਮ ਪਦ ਤੋਂ ਗਿਰ ਗਿਆ, ਗਿਰਿਆ ਹੋਇਆ ਭੁੱਲ ਗਿਆ, ਭੁੱਲੇ ਹੋਏ ਨੇ ਇੱਥੇ ਪਸਾਰਾ ਪਸਾਰ ਲਿਆ, ਦੁਖੀ ਹੁੰਦਾ ਫਿਰਦਾ ਆਪਣੇ ਸਰੂਪ ਨਾਲੋਂ ਟੁੱਟ ਗਏ, ਤੇ ਜਦ ਤੱਕ ਇਹਨੂੰ ਕੋਈ ਜਗਾਉਣ ਵਾਲਾ ਨਾ ਹੋਵੇ ਜਾਗਦਾ ਨਹੀਂ। ਸੋ ਮਹਾਰਾਜ ਫਰਮਾਨ ਕਰਦੇ ਕਿ ਹਮੈ ਮੇਰਾ ਜਾਤ ਹੈ, ਆ ਜਿਹੜੀ ਜਾਤ ਹੈ ਨਾ, ਪਹਿਲਾਂ ਤਾਂ ਮੈਂ ਭਾਵ ਪੈਦਾ ਹੋ ਗਿਆ ਆਈ ਐਮ, ਉਹਦੇ ਬਾਅਦ ਮੇਰਾ ਵੀ ਚਾਹੀਦਾ, ਮੇਰਾ ਮਕਾਨ, ਮੇਰੇ ਪੁੱਤਰ, ਮੇਰੇ ਧੀਆਂ, ਮੇਰਾ ਪਰਿਵਾਰ, ਮੇਰਾ ਅਹੁਦਾ, ਮੈਂ ਦੇ ਨਾਲ ਮੇਰਾ ਜ਼ਰੂਰੀ ਹੈ। ਦੋ ਚੀਜ਼ਾਂ ਪੈਦਾ ਹੋ ਗਈਆਂ, ਹੰਗਤਾ ਤੇ ਮਮਤਾ ਇਹਨੂੰ ਕਹਿੰਦੇ, ਦੋਹਾਂ ਨੂੰ ਜੋੜ ਕੇ ਹਮੈ ਕਹਿੰਦੇ। ਇਹਦੇ ਵਿੱਚ ਫਿਰ ਤਮੋ ਗੁਣੀ ਦੇ ਜਿਹੜੇ ਗੁਣ ਨੇ ਉਹ ਆ ਜਾਂਦੇ ਨੇ, ਕਹਿੰਦੇ ਅੱਤ ਕ੍ਰੋਧ ਅਪਮਾਨ। ਹੁਣ ਸਵਾਲ ਆਉਂਦਾ ਵੀ ਇਹ ਜਾਤ ਜਾਵੇ ਕਿਵੇਂ, ਹਉਮੈ ਦਾ ਨਾਸ਼ ਕਿਵੇਂ ਹੋਵੇ, ਅਸੀਂ ਫਸ ਗਏ ਬੁਰੀ ਤਰ੍ਹਾਂ। ਮੈਂ ਮਹਾਰਾਜ ਕਹਿੰਦੇ ਹਉਮੈ ਦਾ ਨਾਸ਼ ਹੁੰਦਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜੇ ਨਾਮ ਜਪੇ ਤਾਂ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਹਉਮੈ ਜਲ ਜਾਂਦੀ ਹੈ, ਸ਼ਬਦ ਮਰੇ ਤਾਂ ਜਾਤ ਜਾਏ। ਜੇ ਗੁਰੂ ਦੇ ਸ਼ਬਦ ਵਿੱਚ ਮਰ ਜਾਵੇ, ਆਪਣੇ ਸਰੂਪ ਨੂੰ ਬੁੱਝ ਲਾਵੇ, ਇਹ ਜੀਵਾਤਮਾ ਦਾ, ਪਹਿਲਾਂ ਤਾਂ ਅਸੀਂ ਜੀਵਾਤਮਾ ਹੀ ਨਹੀਂ ਮੰਨਦੇ, ਅਸੀਂ ਤਾਂ ਸਰੀਰ ਮੰਨਦੇ ਹਾਂ, ਸਾਢੇ ਤਿੰਨ ਹੱਥ ਦੀ ਦੇ ਇੱਦੋਂ ਗਾਹ ਤਾਂ ਅਸੀਂ ਜਾਂਦੇ ਹੀ ਨਹੀਂ, ਚਾਹੇ ਸਾਰੀ ਉਮਰ ਸਤਸੰਗ ਕਰੀ ਜੋ ਕੋਈ ਭਾਗਾਂ ਵਾਲਾ ਹੈ ਜਿਹੜਾ ਸਾਢੇ ਤਿੰਨ ਹੱਥ ਦੀ ਦੇਹ ਤੋਂ ਪਿਛਲੇ ਪਾਸੇ ਜਾਵੇ। ਮਹਾਰਾਜ ਕਹਿੰਦੇ ਜੇ ਇਸ ਨੂੰ ਪਹਿਲਾਂ ਆਪਣੇ ਸਰੂਪ ਦਾ ਗਿਆਨ ਹੋਵੇ ਵੀ ਮੈਂ ਜੀਵ ਆਤਮਾ ਨਹੀਂ ਹਾਂ, ਮੈਂ ਆਤਮਾ, ਉਹ ਗੱਲ ਨਾਲ ਤਾਂ ਹੁੰਦਾ ਨੀ, ਇੱਕੋ ਇਹ ਕਹੇ ਸਭ ਕੋਈ ਹੋ ਮੈਂ ਗਰਭ ਗਿਆ ਬਾਹਰ ਭੀਤਰ ਇੱਕ ਹੋ ਜਾਣਾ ਇਉਂ ਕਰ ਮਹਿਲ ਸਜਾਪੇ। ਜੇ ਪਛਾਣ ਆ ਜਾਵੇ ਵਾਹਿਗੁਰੂ ਦੀ ਅੰਦਰ ਬਾਹਰ ਤਾਂ ਇਹ ਗੱਲ ਬਣਦੀ ਹੈ, ਜੇ ਪਛਾਣ ਨਹੀਂ ਆਉਂਦੀ ਕਹਿਣ ਕਹਾਉਣ ਨਾਲ ਨਹੀਂ ਇਹ ਜਾਂਦੀ। ਹੋ ਮੈਂ ਉਹ ਕਹਿੰਦੇ ਸ਼ਬਦ ਮਰੇ, ਸ਼ਬਦ ਦੇ ਵਿੱਚ ਮਰੇ ਗੁਰੂ ਦੇ ਸ਼ਬਦ, ਤਾਂ ਜਾਤ ਜਾਏ, ਤਾਂ ਇਹ ਹੋਮੈ ਦਾ ਨਾਸ਼ ਹੋਣਾ। ਫੇਰ ਕੀ ਹੋਏਗਾ, ਆਪਣਾ ਸਰੂਪ ਹੈ ਇਹਦਾ ਜੋਤੀ, ਪਰਮ ਕੌਨਸ਼ੀਅਸਨੈਸ ਜਿਹਨੂੰ ਕੌਸਮਿਕ ਆਤਮਾ ਕਹਿੰਦੇ ਨੇ, ਕਹਿੰਦੇ ਉਹਦੇ ਵਿੱਚ ਸਮਾ ਜਾਂਦਾ। ਜੋਤੀ ਜੋਤ ਮਿਲ ਭਗਵਾਨ, ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ, ਜਿਹਨੇ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰ ਲਿਆ ਉਹਦਾ ਜਨਮ ਸਫਲ ਹੈ। ਨਾਮ ਨਵੇਂ ਨਿਧ ਪਾਇਆ ਪਰੇ ਫੁੱਟ ਪੰਡਾਰ। ਹੁਣ ਸਾਨੂੰ ਆਵਾਜ਼ ਦਿੰਦੇ ਆ, ਕਹਿੰਦੇ ਆਵੇ ਇਸ ਰਾਸੀ ਕੇ ਵਪਾਰੀਏ, ਜਿਨ ਨਾਮ ਪਿਆਰਾ, ਜਿਹਨਾਂ ਨੂੰ ਨਾਮ ਪਿਆਰਾ, ਨਾਮ ਧਨ ਖੱਟਣ ਵਾਸਤੇ ਵਪਾਰੀ ਇਕੱਠੇ ਹੋ ਜਾਂਦੇ ਨੇ ਸੰਗਤ ਦੇ ਰੂਪ ਦੇ ਅੰਦਰ। ਗੁਰਮੁਖ ਹੋਵੇ ਸੋ ਧਨ ਪਾਏ, ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਦੇ ਨੇ, ਤੇ ਗੁਰੂ ਹੋਵੇ ਹਾਜ਼ਰ ਨਾਜ਼ਰ, ਕਹਿੰਦੇ ਉਹ ਇਹ ਧਨ ਨੂੰ ਪ੍ਰਾਪਤ ਕਰਦੇ ਨੇ। ਅੰਤਰ ਸ਼ਬਦ ਵਿਚਾਰ ਆ, ਅੰਦਰ ਸ਼ਬਦ ਦੀ ਵਿਚਾਰ ਚੱਲਦੀ, ਵਿਚਾਰ ਚੱਲ ਕੇ ਪਤਾ ਲੱਗਦਾ ਹੈ ਕਿ ਇੱਥੇ ਵਾਹਿਗੁਰੂ ਹੈ, ਆਪ ਇਹ ਹੋਰ ਨਹੀਂ ਹੈ, ਤੇ ਦੂਸਰਾ ਇਸ ਤਰ੍ਹਾਂ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਵਿਚਾਰ ਕਰਦੇ ਹਾਂ, ਭਗਤੀ ਸਾਰ ਨਾ ਜਾਣਨੀ ਮਨਮੁਖ ਹੰਕਾਰੀ, ਕਹਿੰਦੇ ਇਹਨਾਂ ਗੱਲਾਂ ਦੀ ਸਮਝ ਮਨ ਦੇ ਪਿੱਛੇ ਲੱਗਣ ਵਾਲੇ ਹੰਕਾਰੀ ਬੰਦੇ ਨੂੰ ਨਹੀਂ ਹੁੰਦਾ, ਕਿਉਂਕਿ ਤੁਰੋਂ ਆਪ ਖੁਆਇਆ, ਦਰਗਾਹ ਤੋਂ ਫੋਟਾ ਲੇਖ ਉਹਦੇ ਮੱਥੇ ਚ ਹੁੰਦਾ, ਭੁਲਾ ਦਿੱਤਾ ਜੂਏ ਬਾਜ਼ੀ ਹਰ, ਉਹ ਤਾਂ ਕਰਮ ਭੋਗਣ ਵਾਸਤੇ ਆਇਆ, ਅਜੇ ਉਹਦਾ ਸਮਾਂ ਨਹੀਂ ਆਇਆ ਕਿ ਸੰਗਤ ਚ ਆ ਕੇ ਬੈਠੇ ਤੇ ਸੰਗਤ ਵਿੱਚ ਆ ਕੇ ਆਪਣੀ ਜਾਤ ਨੂੰ ਦੂਰ ਕਰਨ ਦਾ ਸਾਧਨ ਸੋਚੇ। ਸੋ ਜੇ ਜੀ ਕਿਸੇ ਦੀ ਬਿਰਤੀ ਪਹਿਲੀ ਦੂਜੀ ਚੌਥੀ ਵਾਲੇ ਸਾਰੇ ਸੰਗਤ ਚ ਹੋਇਆ ਕਰਦੇ ਆ। ਸੋ ਮਹਾਰਾਜ ਕਹਿੰਦੇ ਆ ਜਿਹੜੀ ਭਗਤੀ ਹੈ, ਡਿਵੋਸ਼ਨ ਹੈ, ਜਦ ਤੱਕ ਅੰਦਰ ਪਿਆਰ ਨਹੀਂ ਪੈਦਾ ਹੁੰਦਾ ਓਨੀ ਦੇਰ ਤੱਕ ਇਹ ਹੋਇਆ ਨਹੀਂ ਕਰਦੀ। ਪਹਿਲਾਂ ਪਿਆਰ ਜ਼ਰੂਰੀ ਹੈ, ਭਗਤੀ ਵਿੱਚ ਪਿਆਰ ਹੈ, ਨੌ ਤਰ੍ਹਾਂ ਦੀ ਭਗਤੀ ਹੈ, ਕੀਰਤਨ ਭਗਤੀ, ਸਿਮਰਨ ਭਗਤੀ, ਸਰਵਣ ਭਗਤੀ, ਨਮਸਕਾਰ ਭਗਤੀ, ਪਾਦ ਸੇਵਨ ਭਗਤੀ, ਅਰਚਣ ਭਗਤੀ, ਸਖਾ ਭਾਗ ਭਾਗ ਭਗਤੀ, ਪਤੀਵਰਤਾ ਇਸਤਰੀ ਵਾਂਗੂ ਭਗਤੀ, ਤੇ ਦਾਸ ਤੇ ਮਾਲਕ ਵਾਲੀ ਭਗਤੀ। ਇਹਨੂੰ ਫਲ ਪਿਆ ਕਰਦਾ ਪ੍ਰੇਮ ਦਾ, ਪ੍ਰੇਮ ਭਗਤੀ ਜਦ ਆ ਜਾਂਦੀ ਹੈ ਪ੍ਰੇਮਾ ਭਗਤੀ ਹੁੰਦੀ ਹੈ। ਸੱਚ ਕਹੂੰ ਸੁਣ ਲਿਓ ਸਭ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਹੈ। ਜਦ ਪ੍ਰੇਮ ਕਰਦਾ ਕਰਦਾ ਆਪਣਾ ਆਪਾ ਗਵਾ ਦਿੰਦਾ, ਮੈਂ ਨਹੀਂ ਉਹਦੇ ਚ ਰਹਿੰਦੀ, ਕਿਸ ਜਾਂਦਾ, ਖਤਮ ਹੋ ਜਾਂਦਾ, ਫਿਰ ਪਰਾ ਭਗਤੀ ਆ ਜਾਂਦੀ ਹੈ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਉਹਦੇ ਬਾਅਦ ਅਪਰਾ ਭਗਤੀ ਆ ਜਾਂਦਾ, ਉੱਥੇ ਆ ਜਾਂਦਾ ਵੀ ਇੱਥੇ ਤਾਂ ਹੈ ਹੀ ਨਹੀਂ, ਹੋਰ ਆਪੇ ਹੀ ਆਪ ਹੈ, ਨਾ ਮੈਂ ਹਾਂ ਨਾ ਤੂੰ ਹੈ, ਇੱਥੇ ਤਾਂ ਇੱਕੋ ਹੀ ਪਰਮੇਸ਼ਰ ਹੈ, ਹੋਰ ਦੂਸਰਾ ਹੈ ਨਹੀਂ। ਜੀ ਜੰਤ ਕੇ ਠਾਕਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਕਹਿੰਦੇ ਦੂਜਾ ਕਿਹਨੂੰ ਕਹੀਏ, ਆਪਾਂ ਹੀ ਪਸਰਿਆ, ਇੱਕ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ 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 ਅੰਤ ਕੋ ਫਿਰੇ। ਸੋ ਪਿਆਰ ਜਿੰਨਾ ਚਿਰ ਹਿਰਦੇ ਚ ਨਹੀਂ ਆਉਂਦਾ, ਮਹਾਰਾਜ ਕਹਿੰਦੇ ਭਗਤੀ ਨਹੀਂ ਹੁੰਦੀ ਹੈ। ਪੜ੍ਹ ਲੋ,
ਬਿਨਾ ਪਿਆਰ ਤੋਂ ਪਿਆਰੀ ਭਗਤੀ ਨਾ ਹੋਵੇ, ਪਿਆਰ ਬਿਨਾ ਪਿਆਰ ਤੋਂ ਪਿਆਰੀ
ਸਰਵਣ ਭਗਤੀ ਹੁੰਦੀ ਹੈ, ਨਾ ਕੀਰਤਨ ਭਗਤੀ ਹੁੰਦੀ ਹੈ, ਖੁਸ਼ਕੀ ਹੁੰਦੀ ਹੈ, ਭਾਵੇਂ ਮੂੰਹ ਦੇ ਨਾਲ ਗਾਈ ਜਾਂਦਾ। ਅੰਦਰਲਾ ਜੇ ਨਹੀਂ ਭਿੱਜਦਾ, ਅੰਦਰਲਾ ਉਸ ਗੱਲ ਨੂੰ ਮੰਨਦਾ ਨਹੀਂ, ਰਸ ਵਿੱਚ ਨਹੀਂ ਆਉਂਦਾ ਤੇ ਉਸ ਚੀਜ਼ ਨੂੰ ਸਮਝਦਾ ਨਹੀਂ, ਵਾਈਬ੍ਰੇਸ਼ਨ ਫੀਲ ਨਹੀਂ ਕਰਦਾ, ਤਾਂ ਕਹਿੰਦੇ ਉਪਰੀ ਚੀਜ਼ ਬਣ ਜਾਂਦੀ ਹੈ, ਇਹ ਭਗਤੀ ਨਹੀਂ ਕਹਾਉਂਦੀ। ਪਿਆਰ ਹੋਣਾ ਚਾਹੀਦਾ, ਬਿਨ ਪਿਆਰੇ ਭਗਤ ਨਾ ਹੋਵੇ, ਨਾ ਸੁੱਖ ਹੋਏ ਸ੍ਰੀ। ਪ੍ਰੇਮ ਪਦਾਰਥ ਪਾਈ ਹੈ ਗੁਰ ਭਗਤ ਮਨ ਤੀ, ਪ੍ਰੇਮ ਆਏ ਫਿਰ ਕੀ ਹੁੰਦਾ, ਕਹਿੰਦੇ ਹੋਂ ਮੈਂ ਮਿਟ ਜਾਂਦੀ ਹੈ। ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ, ਹਿਰਦੇ ਏਕੋ ਨਾਮ ਵਸੈ ਹੋਂ ਮੈਂ ਦੁਬਧਾ ਮਾਰ। ਇਸ ਤਰ੍ਹਾਂ ਦੇ ਬਚਨ ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਦਰਬਾਰ ਸਾਹਿਬ ਚ ਬੇਅੰਤ ਸੰਗਤਾਂ ਸੁਣ ਰਹੀਆਂ। ਆਪ ਸਮਾਪਤੀ ਤੋਂ ਬਾਅਦ ਨਮਸਕਾਰ ਕਰਦੇ ਨੇ ਦਰਬਾਰ ਸਾਹਿਬ ਵੱਲ ਨੂੰ, ਤੇ ਉਹਦੇ ਬਾਅਦ ਆਪ ਪ੍ਰਕਰਮਾ ਦੇ ਵਿੱਚ ਹੌਲੀ ਹੌਲੀ ਟਹਿਲ ਰਹੇ ਨੇ, ਨਾਲ ਕੋਈ ਨਹੀਂ ਲਿਆ ਹੋਇਆ, ਇਕੱਲੇ ਜਾ ਰਹੇ ਨੇ। ਇੱਕ ਪ੍ਰਕਰਮਾ ਕਰ ਲਈ, ਦੂਸਰੀ ਤਰ੍ਹਾਂ ਨੂੰ ਫੇਰ ਕਰਦੇ ਨੇ। ਅੱਗੇ ਕੀ ਦੇਖਦੇ ਨੇ ਕਿ ਇੱਕ ਕੋਈ ਕਰਮ ਕਰਨ ਦੀ ਬੰਦਾ ਬ੍ਰਾਹਮਣ ਸਾਲਗ੍ਰਾਮ ਦੀ ਪੂਜਾ ਕਰਨ ਵਾਲਾ ਬੈਠਾ ਹੈ ਤੇ ਗੁਰੂ ਸਾਹਿਬ ਨੂੰ ਆਉਂਦਿਆਂ ਨੂੰ ਦੇਖ ਲਿਆ। ਉਸਨੇ ਇੱਕ ਵਸਤਰ ਹੇਠਾਂ ਵਿਛਾਇਆ ਹੋਇਆ, ਚੌਂਕੀ ਰੱਖੀ ਹੋਈ ਹੈ, ਉਹਦੇ ਤੇ ਸਾਲਗ੍ਰਾਮ ਹੈ ਤੇ ਚੰਦਨ ਕਸਾਰਿਆ, ਤੇ ਨਾਲ ਇੱਕ ਘੰਟਾ ਰੱਖਿਆ ਹੋਇਆ, ਕੁਛ ਪੂਜਾ ਕਰਨ ਦੀ ਸਮੱਗਰੀ ਰੱਖੀ ਹੋਈ ਹੈ। ਤੇ ਜਦੋਂ ਗੁਰੂ ਮਹਾਰਾਜ ਨੂੰ ਦੇਖਦਾ ਹੈ ਤਾਂ ਉਸ ਵੇਲੇ ਤਰਕ ਕਰਦਾ ਉਹਨਾਂ ਤੇ ਵੀ ਇਹ ਕੋਈ ਪੂਜਾ ਨਹੀਂ ਕਰਦੇ, ਜੇ ਕਰਦੇ ਹੋਣਗੇ ਤਾਂ ਮੇਰੇ ਕੋਲ ਆਉਣਗੇ ਤੇ ਮੈਨੂੰ ਕੁਛ ਧਨ ਵੀ ਦੇਣਗੇ ਤੇ ਨਾਲ ਨਮਸਕਾਰ ਵੀ ਕਰਨਗੇ, ਮੈਨੂੰ ਵੀ ਕਰਨਗੇ ਤੇ ਠਾਕੁਰ ਸਾਲਗ੍ਰਾਮ ਨੂੰ ਵੀ ਕਰਨਗੇ। ਇਸ ਤਰ੍ਹਾਂ ਮਨਾਂ ਵਿੱਚ ਉਹਦੇ ਖਿਆਲ ਆ ਰਹੇ ਨੇ, ਪੈਸੇ ਵਿੱਚ ਕੰਮ ਉਹਦਾ ਚਿੱਤ ਕਰ ਰਿਹਾ, ਕੰਮ ਦੇ ਕਰਦੇ ਕੰਮਾਂ ਨੂੰ ਚਿੱਤ ਵਰੇ ਆ, ਤੇ ਥੋੜੀ ਦੇਰ ਤੇ ਬਾਅਦ ਅੱਖ ਖੋਲ ਕੇ ਦੇਖ ਲੈਂਦਾ ਵੀ ਗੁਰੂ ਮਹਾਰਾਜ ਨੇੜੇ ਨੇੜੇ ਆ ਰਹੇ ਨੇ ਤੇ ਮੇਰੇ ਵੱਲ ਨੂੰ ਆ ਜਾਣਗੇ। ਲੇਕਿਨ ਅੰਦਰਲੇ ਪਾਸੇ ਦੀ ਵਸਦਾ ਕਿ ਬਗਲੇ ਵਾਂਗਣ ਧਿਆਨ ਲਾਈ ਬੈਠਾ, ਅੰਦਰ ਕੋਈ ਪਿਆਰ ਨਹੀਂ ਹੈ, ਕੋਈ ਸਤਿਕਾਰ ਨਹੀਂ ਹੈ, ਤ੍ਰਿਸ਼ਨਾ ਦੀ ਅੱਗ ਅੰਦਰ ਬਲ ਰਹੀ ਹੈ ਤੇ ਅੰਦਰੋਂ ਚਾਹੁੰਦਾ ਹੈ ਕਿ ਮੇਰੇ ਕੋਲ ਆ ਜਾਣ, ਆ ਕੇ ਨਮਸਕਾਰ ਕਰ। ਤੇ ਮਹਾਰਾਜ ਜੀ ਨੇ ਓਪਰੀ ਜੀ ਨਿਗਾਹ ਦੇ ਨਾਲ ਦੇਖਿਆ ਤੇ ਉਸ ਤੋਂ ਬਾਅਦ ਆਪ ਚਲੇ ਜਾਂਦੇ ਨੇ। ਈਰਖਾ ਕਰਦਾ, ਕਹਿਣ ਲੱਗੇ ਦੇਖੋ ਹਿੰਦੂ ਧਰਮ ਜਿਹੜਾ ਸੀਗਾ ਉਹਨੂੰ ਤਾਂ ਇਹਨਾਂ ਨੇ ਬਿਲਕੁਲ ਹੀ ਛੱਡ ਦਿੱਤਾ, ਸਾਲਗ੍ਰਾਮ ਮੈਂ ਰੱਖੀ ਬੈਠਾ, ਚੰਦਨ ਕਸਾ ਰਿਹਾ, ਇਹਨਾਂ ਨੂੰ ਚਾਹੀਦਾ ਸੀ ਕਿ ਉਸ ਨੂੰ ਆ ਕੇ ਨਮਸਕਾਰ ਕਰਦੇ ਤੇ ਨਮਸਕਾਰ ਨਹੀਂ ਕਰੀ ਹੈ। ਮੈਂ ਬ੍ਰਾਹਮਣ ਹਾਂ, ਇਹ ਖੱਤਰੀ ਨੇ ਜਾਤ ਦੇ, ਇਹਨਾਂ ਨੇ ਉਹ ਵੀ ਧਿਆਨ ਨਹੀਂ ਰੱਖਿਆ ਤੇ ਮੇਰਾ ਆ ਕੇ ਕੋਈ ਸਤਿਕਾਰ ਨਹੀਂ ਕਰਿਆ। ਇਸ ਤਰ੍ਹਾਂ 12 ਅੰਗਾਂ ਦੇ ਉੱਤੇ ਤਿਲਕ ਲਾਏ ਹੋਏ ਨੇ ਤੇ ਪੂਰਾ ਰੂਪ ਬਣਾਇਆ ਹੋਇਆ। ਮਹਾਰਾਜ ਨੇ ਦੇਖਿਆ, ਦੇਖ ਕੇ ਸੈਰ ਸਵਾ ਚਲੇ। ਉਹਦੇ ਬਾਅਦ ਜਦ ਪ੍ਰਕਰਮਾ ਕਰਕੇ ਦੂਸਰੀ ਵਾਰੀ ਆਏ, ਬੜੇ ਭਾਵ ਗਲਤ ਜਾ ਰਹੇ ਨੇ ਵੀ ਇਹ ਕੀ ਦੱਸਦੇ ਹੋਣੇ ਆ, ਇੰਨੇ ਲੋਕ ਇਕੱਠੇ ਹੁੰਦੇ ਨੇ, ਐਵੇਂ ਹੀ ਇਕੱਠੇ ਹੁੰਦੇ ਨੇ, ਕੋਈ ਗਲਤਾਂ ਨਹੀਂ ਦੱਸਦੇ, ਸਾਲਗ੍ਰਾਮ ਬਾਰੇ ਬਚਨੇ ਨਹੀਂ ਕਰਦੇ। ਜੇ ਇਹਨਾਂ ਦੇ ਮਨ ਵਿੱਚ ਸ਼ਰਧਾ ਹੋਵੇ ਤਾਂ ਆਉਣ ਆ ਕੇ ਨਮਸਕਾਰ ਕਰਨ, ਕੁਛ ਭੇਟਾ ਕਰਨ, ਕੁਛ ਮੈਨੂੰ ਵੀ ਦੇਣ। ਜਦ ਮਹਾਰਾਜ ਜੀ ਦੂਜੀ ਵਾਰੀ ਲੰਘਣ ਲੱਗੇ, ਕੋਲ ਦੀ ਆਏ ਤੇ ਉਸ ਵੇਲੇ ਮਹਾਰਾਜ ਜੀ ਵਿਸ਼ੇਸ਼ ਕਰਕੇ ਉਧਰ ਨੂੰ ਹੋ ਗਏ, ਕਿਉਂਕਿ ਵਾਰ ਵਾਰ ਉਹ ਚਿੱਤ ਵੀ ਜਾਂਦਾ ਸੀ, ਉਪਦੇਸ਼ ਵੀ ਦਿੰਦਾ ਸੀ ਲੋਕਾਂ ਨੂੰ, ਲੇਕਿਨ ਆਹ ਬਿਲਕੁਲ ਕੋਰਾ ਸੀ, ਮਾਇਆ ਚਿੱਤ ਰਿਹਾ ਸੀ, ਬਗਲੇ ਵਾਂਗੂ ਸਮਾਧੀ ਲੱਗੀ ਹੋਈ, ਪਖੰਡ ਕਰ ਰਿਹਾ, ਦਿਲ ਵਿੱਚ ਕੋਈ ਸਤਿਕਾਰ ਨਹੀਂ, ਜਾਣਦਾ ਕਿ ਸਾਲਗ੍ਰਾਮ ਕੀ ਹੁੰਦਾ, ਠਾਕੁਰ ਕੀ ਹੁੰਦਾ, ਇੱਕ ਦੇਖਾ ਦੇਖੀ ਦੀ ਗੱਲ ਕਰ ਰਿਹਾ। ਉਸ ਵੇਲੇ ਮਹਾਰਾਜ ਜੀ ਜਦ ਨਜ਼ਦੀਕ ਆਏ, ਇਹਨੇ ਸੋਚਿਆ ਕਿ ਹੁਣ ਨਮਸਕਾਰ ਕਰਨਗੇ, ਲੇਕਿਨ ਮਹਾਰਾਜ ਜੀ ਨੇ, ਗੁਰੂ ਪੰਜਵੇਂ ਪਾਤਸ਼ਾਹ ਨੇ ਫਿਰ ਵੀ ਨਮਸਕਾਰ ਨਾ ਕਰੀ ਤੇ ਉਸੇ ਤਰ੍ਹਾਂ ਖੜਕੇ ਆਪਨੇ ਉਹਦੇ ਵੱਲ ਬੜੀ ਦਰਦ ਭਰੀ ਦ੍ਰਿਸ਼ਟੀ ਨਾਲ ਦੇਖਿਆ। ਵੀ ਮਿਹਨਤਾਂ ਵੀ ਕਰ ਰਹੇ ਹਾਂ, ਲੇਕਿਨ ਵਿਥਾ ਹੀ ਜਾ ਰਹੀ ਹੈ ਇਹਦੀ ਸਾਰੀ ਕਰਮ ਕਾਂਡ ਪੂਜਾ ਜਿਹੜੀ ਹੈ, ਕਿਉਂਕਿ ਖੁੰਝਿਆ ਹੋਇਆ, ਗੱਲ ਸਮਝ ਨਹੀਂ ਰਿਹਾ। ਬਿਨਾਂ ਸਮਝ ਤੋਂ ਕੇਵਲ ਰਿਚੁਅਲ ਦੇ ਨਾਲ ਤਰਨਾ ਚਾਹੁੰਦਾ। ਉਸ ਵੇਲੇ ਮਹਾਰਾਜ ਜੀ ਨੇ ਉਹਦੇ ਵੱਲ ਦੇਖ ਕੇ ਇਸ ਤਰ੍ਹਾਂ ਨਾਲ ਪ੍ਰਮਾਣ ਕੀਤਾ। ਥੋੜਾ ਜਿਹਾ ਜੇ ਆਪਾਂ ਗਰਾਮਰ ਦਾ ਹਿਸਾਬ ਰੱਖੀਏ ਨਾ ਤਾਂ ਸ਼ੁੱਧ ਬੋਲ ਸਕਦੇ। ਜਦੋਂ ਗਰਾਮਰ ਨੂੰ ਭੁੱਲ ਜਾਂਦੇ ਹਾਂ ਤੇ ਉਹਦੇ ਅਰਥ ਦੇ ਅਨਰਥ ਹੋ ਜਾਂਦੇ ਨੇ। ਮਾੜਾ ਜਿਹਾ ਇੱਕ ਟਿੱਪੀ ਹੈ ਇਹਦੇ ਚ, ਦਿੰਦਾ ਲੋਕਾਂ ਨੂੰ ਉਪਦੇਸ਼ ਕਾਹਤੋਂ ਆਪ ਕਮਾਉਂਦਾ। ਇਹਨੂੰ ਜੇ ਐਂ ਕਹਿ ਦਈਏ ਦਿੰਦਾ ਲੋਕਾਂ ਨੂੰ ਉਪਦੇਸ਼ ਕਾਹਤੋਂ ਆਪ ਕਮਾਉਂਦਾ ਨਹੀਂ, ਇਹਦੇ ਚ ਫਰਕ ਪੈ ਜਾਂਦਾ। ਇਹ ਥਰਡ ਪਰਸਨ ਬਣ ਜਾਂਦਾ ਦਿੰਦਾ। ਜੇ ਅਸੀਂ ਦਿੰਦਾ ਕਹਿੰਦੇ ਹਾਂ ਤਾਂ ਸੈਕਿੰਡ ਪਰਸਨ ਬਣ ਜਾਂਦਾ, ਸਾਹਮਣੇ ਗੱਲ ਕਰ ਰਹੇ ਹਾਂ। ਇਹ ਗੈਰ ਹਾਜ਼ਰੀ ਦੀ ਬਾਤ ਹੈ ਬਈ ਉਹ ਫਲਾਣਾ ਆਦਮੀ ਲੋਕਾਂ ਨੂੰ ਤਾਂ ਉਪਦੇਸ਼ ਦਿੰਦਾ ਹੈ, ਆਪ ਨਹੀਂ ਕਮਾਉਂਦਾ। ਜਦ ਅਸੀਂ ਕਹਾਂਗੇ ਦਿੰਦਾ ਹੈ ਲੋਕਾਂ ਨੂੰ ਉਪਦੇਸ਼, ਤਾਂ ਉਹ ਸਾਹਮਣੇ ਸਿਖੜੇ ਹੋਏ ਨਾਲ ਗੱਲ ਕਰ ਰਹੇ ਹੁੰਦੇ। ਐ ਗਰਾਮਰ ਦਾ ਥੋੜਾ ਜਿਹਾ ਹਿਸਾਬ ਹੁੰਦਾ, ਦਲਾਵਾਂ ਦਾ, ਲਾਵਾਂ ਦਾ, ਬਿੰਦੀਆਂ ਦਾ, ਇਹ ਸੋਚ ਕੇ ਹੀ ਬੋਲੀਆਂ ਜਾਂਦੀਆਂ। ਲਿਖਣ ਵਾਲਾ ਜਿਹੜਾ, ਚਲੋ ਇੱਥੇ ਤਾਂ ਬੋਲ ਲੈਂਦੇ, ਜਿਹੜਾ ਇਹਦੇ ਵਿੱਚ ਲਿਖੋਗੇ ਧਾਰਨਾ ਚ ਉਹਨੂੰ ਸ਼ੁੱਧ ਲਿਖਿਆ ਕਰੋ, ਦਿਖਾ ਲਿਆ ਕਰੋ ਮੈਨੂੰ। ਸੋ ਗਲਤ ਹੋ ਜਾਂਦਾ। ਫਿਰ ਪੜ੍ਹੇ ਲਿਖੇ ਬੰਦੇ ਇਹਦੇ ਚ ਕ੍ਰਿਟੀਸਾਈਜ਼ ਕਰ ਦੇਣਗੇ, ਜਦੋਂ ਵੀ ਇਹਨਾਂ ਦੀ ਰਿਸਰਚ ਕਰਨੀ ਹੈ ਉੱਥੇ ਹੋ ਜਾਏ ਵੀ ਗ੍ਰਾਮਰ ਦੇ ਹਿਸਾਬ ਨਾਲ ਗਲਤ ਬੋਲਦੇ ਸੀ। ਸੋ ਇਹਦੇ ਵਿੱਚ ਮਹਾਰਾਜ ਜੀ ਪ੍ਰਮਾਣ ਕਰ ਰਹੇ ਹੈ, ਉਹਨੂੰ ਸਾਹਮਣੇ ਦੇਖ ਕੇ ਗੱਲ ਕਹਿ ਰਹੇ ਹੈ। ਮੁੱਖ ਤੇ ਪੜ੍ਹਤਾ ਟੀਕਾ ਸਾਹਿਬ, ਇਹ ਬ੍ਰਾਹਮਣ ਦੇਵਤਾ ਮੂੰਹ ਨਾਲ ਤਾਂ ਤੂੰ ਪੜ੍ਹਦਾ ਟੀਕਾ ਵੀ ਕਰਦਾ, ਲੇਕਿਨ ਜਿਹੜਾ ਕੁਛ ਤੂੰ ਪੜ੍ਹ ਕੇ ਸੁਣਾਉਂਦਾ ਨਾ ਤੇਰੇ ਹਿਰਦੇ ਦੇ ਵਿੱਚ ਵਿਸ਼ਵਾਸ ਨਹੀਂ, ਹਿਰਦਾ ਰਾਮ ਨਹੀਂ ਪੂਰਨ ਰਹਿ, ਉਹਦੇ ਮੁਤਾਬਕ ਤੂੰ ਆਪ ਨਹੀਂ ਚੱਲਦਾ। ਲੋਕਾਂ ਨੂੰ ਤਾਂ ਬਹੁਤ ਵਧੀਆ ਅਲੰਕਾਰ ਬਣਾ ਬਣਾ ਕੇ ਸੁਣਾਉਣਾ, ਪਰ ਆਪਣੇ ਆਪ ਦੇ ਉੱਤੇ ਤਾਂ ਅਸਰ ਨਹੀਂ ਕਰਦਾ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਕੀਰਤਨ ਹੋ ਰਿਹਾ, ਰਾਗੀ ਬਹੁਤ ਵਧੀਆ ਸ਼ਬਦ ਕਰਦੇ ਨੇ, ਕੋਈ ਪ੍ਰੇਮੀ ਬੜਾ ਦੁਖੀ ਆਇਆ ਵਿਚਾਲੇ ਬੋਲ ਪਿਆ, ਸ਼ਬਦ ਬੇਅਦਬੀ ਸੀ ਵਿਚਾਲੇ ਬੋਲਣਾ, ਸ਼ਬਦ ਦੀ ਲੈ ਤੋੜਨੀ। ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦੇ ਸੱਚੇ ਪਾਤਸ਼ਾਹ ਮੈਂ ਤਾਂ ਲੁੱਟਿਆ ਗਿਆ, ਮੇਰੇ ਤਾਂ ਘਰ ਦੇ ਜਿੰਨੇ ਗਹਿਣੇ ਮਿਹਨਤ ਕਰ ਕਰਕੇ ਜੋ ਕੁਛ ਮੈਂ ਕਮਾਈ ਕੀਤੀ ਸੀ ਮੈਂ ਆਪਦੇ ਸਤਸੰਗ ਚ ਆ ਗਿਆ ਤੇ ਪਿੱਛੋਂ ਮੇਰਾ ਤਾਲਾ ਭੰਨ ਕੇ ਸਭ ਚੋਰੀ ਹੋ ਗਈ। ਮਹਾਰਾਜ ਕਹਿੰਦੇ ਕੋਈ ਨਾ ਤੂੰ ਦੀਵਾਨ ਚ ਬਹਿ ਜਾ। ਕਹਿੰਦੇ ਕਹੀ ਇੱਥੇ ਹੀ ਹੈ। ਰਾਗੀਆਂ ਦੀ ਸੁਰ ਥਿੜਕਣ ਲੱਗ ਗਈ। ਮਹਾਰਾਜ ਨੇ ਦੇਖਿਆ ਵੀ ਸੁਰ ਥਿੜਕਦੀ ਹੈ ਇਹਨਾਂ ਦੀ। ਸ਼ਬਦ ਦੀ ਸਮਾਪਤੀ ਹੋਈ। ਸੰਗਤ ਨੇ ਕਿਹਾ ਕਿ ਮਹਾਰਾਜ ਇਹ ਦੁਖੀ ਆਇਆ ਸੀ, ਇਹਨੇ ਫਰਿਆਦ ਕਰੀ ਸੀ, ਆਪਨੇ ਇੰਨੀ ਉਹ ਗੱਲ ਕਹਿ ਦਿੱਤੀ ਵੀ ਕਹੀ ਇੱਥੇ ਹੈ। ਮਹਾਰਾਜ ਕਹਿੰਦੇ ਇੱਕ ਤੁਹਾਨੂੰ ਕਹਾਣੀ ਸੁਣਾਉਣੀ ਹੈ ਜਿਹੜੀ ਲੋਕ ਗਾਥਾ ਹੈ। ਇੱਕ ਕੋਈ ਚੌਧਰੀ ਸੀ, ਪਿੰਡ ਦਾ ਮਾਲਕ, ਬੜੇ ਅਖਤਿਆਰ ਸੀ ਉਹਦੇ। ਉਹਦੀ ਕਹੀ ਗੁਆਚ ਗਈ ਤੇ ਉਸਨੇ ਪਿੰਡ ਦਾ ਜਿਹੜਾ ਭਰਾਈ ਸੀ ਢੋਲ ਵਜਾਉਣ ਵਾਲਾ, ਭਰਾਈ ਵਜਾਇਆ ਕਰਦੇ ਸੀ ਪਿੰਡਾਂ 'ਚ ਢੋਲ, ਤੇ ਉਸ ਨੂੰ ਕਿਹਾ ਵੀ ਸਾਰੇ ਪਿੰਡ ਦੇ ਵਿੱਚ ਢੰਡੋਰਾ ਦੇ ਦੇ, ਸਾਡੇ ਪਿੰਡਾਂ ਦੀ ਬੋਲੀ ਹੈ ਕੋਹਾ ਫੇਰਦੇ। ਨਾਲੇ ਕਹਿੰਦੇ ਵੀ ਜਿਹਦੇ ਘਰੋਂ ਕਹੀ ਨਿਕਲੀ ਉਹਨੂੰ ਬਹੁਤ ਸਖ਼ਤ ਜੁਰਮਾਨਾ ਹੋਏਗਾ ਤੇ ਮਾਰ ਵੀ ਪਏਗੀ। ਢੰਡੋਰਾ ਦੇ ਦਿੱਤਾ ਕਿਸੇ ਨੇ ਨਾ ਭਰੀ ਵੀ ਚੋਰੀ ਰੱਖ ਦਿਓ, ਅਸੀਂ ਕੁਛ ਨਹੀਂ ਕਹਾਂਗੇ, ਫਲਾਣੇ ਥਾਂ ਰੱਖਿਆ ਜਾ। ਕਹੀ ਕਿਸੇ ਨੇ ਨਾ ਰੱਖੀ। ਉਹਦੇ ਬਾਅਦ ਚੌਧਰੀ ਕਹਿਣ ਲੱਗਿਆ ਵੀ ਤਲਾਸ਼ੀ ਕਰੋ। ਢੰਡੋਰੇ ਵਾਲਾ ਨਾਲ ਹੋ ਗਿਆ, ਨਾਲ ਹੋਇਆ ਤਲਾਸ਼ੀ ਕਰਾਈ ਜਾਂਦਾ ਸਭ ਦੀ, ਕਿਉਂਕਿ ਉਹ ਤਾਂ ਉਹਨਾਂ ਚੋਂ ਆ ਗਿਆ ਨਾ ਜਿਹੜਾ ਢੰਡੋਰਾ ਦਿੰਦੇ ਸੀ। ਉਹ ਸਾਰੇ ਪਿੰਡ ਦੀ ਤਲਾਸ਼ੀ ਹੋਈ, ਕਹੀ ਫੇਰ ਬਣਾ ਨਿਕਲੀ। ਅਖੀਰ ਚੌਧਰੀ ਨੇ ਕਿਹਾ, ਕਹਿਣ ਲੱਗਿਆ ਬਈ ਹੁਣ ਕੋਈ ਰਹਿ ਤਾਂ ਨਹੀਂ ਗਿਆ। ਕਹਿੰਦੇ ਆਏ ਤੁਹਾਡਾ ਢੰਡੋਰ ਚ ਹੀ ਰਹਿ ਗਿਆ। ਕਹਿੰਦੇ ਇਹਦੇ ਘਰ ਵੀ ਦੇਖੋ, ਜਦ ਅੰਦਰ ਗਏ ਤਾਂ ਕਹੀ ਉਹਦੇ ਘਰੇ ਪਈ। ਮਹਾਰਾਜ ਕਹਿੰਦੇ ਆਹ ਗੱਲ ਹੈ ਭਾਈ, ਢੰਡੋਰਾ ਤਾਂ ਦਿੰਦੇ ਨੇ ਪਰ ਕਹੀ ਇੱਥੇ ਹੀ ਹੈ। ਕਹਿੰਦੇ ਮਹਾਰਾਜ ਅਜੇ ਵੀ ਨਹੀਂ ਅਸੀਂ ਸਮਝੇ। ਕਹਿੰਦੇ ਸਮਝਣਾ ਕੀ ਹੈ? ਦੋ ਚਾਰ ਸਿੰਘ ਜਾਓ, ਜਾ ਕੇ ਆ ਜਿਹੜੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਇਹਨਾਂ ਦੇ ਟਰੰਕ ਫੋਲ ਲਓ, ਉੱਥੇ ਪਏ ਨੇ ਗਹਿਣੇ ਸਾਰੇ। ਟਰੰਕ ਫੋਲ ਲਏ ਤੇ ਗਹਿਣੇ ਨਿਕਲੇ। ਸੋ ਮਹਾਰਾਜ ਇਹਨੂੰ ਕਹਿੰਦੇ ਆ ਵੀ ਰਹਿਤ ਨਹੀਂ ਹੈ, ਜਿਹੜਾ ਕੁਛ ਸੁਣਾਉਂਦਾ ਲੋਕਾਂ ਨੂੰ ਉਹ ਰਹਿਤ ਆਪਦੀ ਨਹੀਂ ਹੈ, ਕੇਵਲ ਗਾਉਂਦਾ ਹੀ ਗਾਉਂਦਾ ਹੈ, ਉਹ ਰਹਿਤ ਨਹੀਂ ਹੈ। ਉਹਦੀ ਰਹਿਤ ਉਹਦੀ ਵਿਪਰੀਤ ਹੈ, ਇੱਕ ਆਰਟ ਹੈ। ਮੈਂ ਜਦ ਇੰਗਲੈਂਡ ਸੀ ਉੱਥੇ ਬੁਲਵਰਹੈਂਪਟਨ ਮੈਂ ਗਿਆ, ਉੱਥੇ ਬੜੇ ਪ੍ਰੇਮੀ ਬੰਦਿਆਂ ਨੇ ਸ਼ਿਕਾਇਤ ਕਰੀ। ਕਹਿਣ ਲੱਗੇ ਜੀ ਸਾਡਾ ਜਿਹੜਾ ਗ੍ਰੰਥੀ ਹੈ ਇਹ ਪੱਬ 'ਚ ਜਾ ਕੇ ਉੱਥੇ ਨਾਲ ਦੁਨੀਆਂ ਦੇ ਸ਼ਰਾਬ ਪੀਂਦਾ, ਇੱਥੇ ਹੈ ਕਹਿੰਦੇ ਬਹੁਤ ਵਧੀਆ ਕਥਾ ਬਹੁਤ ਵਧੀਆ ਕਰਦਾ, ਬੋਲ ਬੜਾ ਰਸੀਲਾ ਹੈ ਤੇ ਡਿਊਟੀ ਦਾ ਬੜਾ ਪੱਕਾ, ਪਰ ਆਹ ਬੜਾ ਇਫੈਕਟ ਹੈ ਉਹਦੇ 'ਚ, ਹਟਦਾ ਨਹੀਂ ਹੈ। ਉੱਥੇ ਜਾ ਕੇ ਪੱਬ 'ਚ ਬੈਠ ਕੇ ਸ਼ਰਾਬ ਪੀਂਦਾ ਤੇ ਉਹ ਗੱਲਾਂ ਜਿਹੜੇ ਸ਼ਰਾਬੀ ਕਰਦੇ ਉਹ ਸਾਰੀਆਂ ਹੀ ਕਰਦਾ। ਕਹਿੰਦੇ ਇੱਕ ਦਿਨ ਅਸੀਂ ਬੁਲਾ ਕੇ ਕਮੇਟੀ 'ਚ ਉਹਨੂੰ ਪੁੱਛਿਆ, ਉਹ ਕਹਿਣ ਲੱਗਿਆ ਵੀ ਦੇਖੋ ਤੁਹਾਨੂੰ ਦੱਸਦਾ ਮੈਂ ਕੀ ਹਾਂ, ਤੁਸੀਂ ਮੈਨੂੰ ਸਾਧੂ ਸੰਤਾਂ ਮੰਨਦੇ ਨੇ, ਇੰਪਲਾਈ ਮੰਨਦੇ ਹੋ? ਤਾਂ ਕਹਿੰਦਾ ਹਾਂ ਤੁਸੀਂ ਵੀ ਇੰਪਲਾਈ ਹੋ, ਤੁਸੀਂ ਫੈਕਟਰੀਆਂ 'ਚ ਕੰਮ ਕਰਦੇ ਹੋ, ਮੈਂ ਗੁਰਦੁਆਰੇ 'ਚ ਕਰਦਾ, ਤੁਹਾਡੀ ਵੀ ਪਰਸਨਲ ਲਾਈਫ ਹੈ, ਮੇਰੀ ਵੀ ਪਰਸਨਲ ਲਾਈਫ ਹੈ, ਤੁਸੀਂ ਵੀ ਜਾਂਦੇ ਹੋ ਉਹਦੇ ਵਿੱਚ, ਮੈਂ ਵੀ ਜਾਂਦਾ, ਮੈਂ ਇੰਪਲਾਈ ਹਾਂ, ਮੈਂ ਕਿਸੇ ਨੂੰ ਕੁਛ ਕਰਦਾ ਤਾਂ ਨਹੀਂ, ਮੈਨੂੰ ਡਿਊਟੀ ਦਿੱਤੀ ਆ ਵੀ ਰਹਿ ਰਸ ਪੜ੍ਹਨੀ ਹੈ, ਤੜਕੇ ਸੁਗਨੀ ਸਾਹਿਬ ਪੜ੍ਹਨੀ ਹੈ, ਮੈਂ ਪੜ੍ਹ ਦਿੰਦਾ, ਅਖੰਡ ਪਾਠ ਕਹਿੰਦੇ ਮੈਂ ਕਰ ਦਿੰਦਾ, ਇਹ ਤਾਂ ਮੇਰਾ ਜੌਬ ਹੈ। ਸੋ ਇਹ ਜਿਹੜਾ ਨਾ ਡਿਪਾਰਚਰ ਹੈ ਇਸ ਚੀਜ਼ ਦਾ, ਮਹਾਰਾਜ ਇਸ ਨੂੰ ਮੰਨਦੇ ਨਹੀਂ ਹੈ, ਉਹ ਕਹਿੰਦੇ ਜਿਹੜਾ ਮੂੰਹ ਤੋਂ ਕਹੋ ਉਹ ਕਮਾਓ। ਸੋ ਇਸ ਤਰ੍ਹਾਂ ਨਾਲ ਗੁਰੂ ਮਹਾਰਾਜ ਕਹਿੰਦੇ ਆ ਕਿ ਮੁੱਖ ਤੇ ਪੜਦਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ। ਹਿਰਦੇ 'ਚ ਉਹ ਰਹਿਤ ਨਹੀਂ ਹੈ ਜਿਹੜੀ ਤੂੰ ਟੀਕੇ ਵਿੱਚ ਦੱਸਦਾ, ਨਾ ਹਿਰਦੇ 'ਚ ਪਰਮੇਸ਼ਰ ਹੈ, ਉਹਦੇ 'ਤੇ ਸ਼ਰਧਾ ਨਹੀਂ। ਤੈਨੂੰ ਉਪਦੇਸ਼ ਕਰੇ ਕਰ ਲੋਕ ਦਰਗਾਹ, ਲੋਕਾਂ ਨੂੰ ਵਾਰ ਵਾਰ ਦ੍ਰਿੜ ਕਰਾ ਰਿਹਾ ਉਪਦੇਸ਼ ਕਰ ਕਰਕੇ, ਦੇਖਿਓ ਆਹ ਕੰਮ ਨਾ ਕਰਿਓ, ਆਹ ਨਹੀਂ ਕਰਨਾ, ਈਰਖਾ ਨਹੀਂ ਕਰਨੀ, ਵੈਰ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਮਾਇਆ ਦੀ ਨਹੀਂ ਲੋਚਾ ਕਰਨੀ। ਕਹਿੰਦੇ ਪੰਡਿਤ ਜੀ ਤੂੰ ਕੀ ਕਰਦਾ ਜਦਾ ਵੀ ਗੁਰੂ ਆ ਕੇ ਮੱਥਾ ਟੇਕੇ, ਮੇਰੀ ਜਾਤ ਉੱਚੀ ਹੈ, ਇਹ ਕੁਛ ਪੈਸੇ ਦੇਵੇ, ਇਹ ਹੁਣ ਸਾਲਗ੍ਰਾਮ ਨੂੰ ਦੇਖ ਕੇ ਸਤਿਕਾਰ ਨਹੀਂ ਕਰਦਾ। ਕਹਿੰਦੇ ਆਹ ਤੇਰੀ ਰਹਿਤ ਹੈ, ਉਪਦੇਸ਼ ਕਰੇ ਕਰ ਲੋਕ ਦਰਗਾਵੇ ਆਪਣਾ ਕਹਿਆ ਆਪ ਨਾ ਕਮਾ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਕਾਹਨੂੰ ਸਾਡੇ ਉੱਤੇ ਗੁੱਸੇ ਹੋ ਰਹੇ ਆ, ਇਹ ਕ੍ਰੋਧ ਨੂੰ ਨਿਵਾਰ ਦੇ। ਇਸ ਤਰ੍ਹਾਂ ਦੀ ਬਿਰਤੀ ਨਾ ਰੱਖ, ਕਿਉਂਕਿ ਜਿਹੜਾ ਤੂੰ ਟੀਕਾ ਕਰਕੇ ਕਹਿਣਾ ਹੈ ਉਹਦੇ ਵਿੱਚ ਕ੍ਰੋਧ ਨੂੰ ਚੰਡਾਲ ਦੇ ਨਾਲ ਤੁਲਨਾ ਦਿੱਤੀ ਹੋਈ ਹੈ। ਸੋ ਇਸ ਤਰ੍ਹਾਂ ਦੇ ਬਚਨ ਕਰਕੇ ਮਹਾਰਾਜ ਕਹਿਣ ਲੱਗੇ ਵੀ ਦੇਖ, ਤੂੰ ਸਾਲਗ੍ਰਾਮ ਦੀ ਤਾਂ ਪੂਜਾ ਕਰਨਾ, ਜੇ ਤਾਂ ਤੂੰ ਸੱਚਮੁੱਚ ਪੂਜਾ ਕਰਦਾ ਹੁੰਦਾ ਨਾ ਤਾਂ ਅਸੀਂ ਜ਼ਰੂਰ ਆ ਕੇ ਨਮਸਕਾਰ ਕਰਦੇ, ਕਿਉਂਕਿ ਤੂੰ ਪਰਮੇਸ਼ਰ ਨਾਲ ਜੁੜਿਆ ਹੋਇਆ ਬੰਦਾ ਹੁੰਦਾ। ਜਿਹੜਾ ਜੁੜਿਆ ਹੋਇਆ ਹੈ, ਕੋਈ ਪਰਮੇਸ਼ਰ ਨਾਲ ਜੁੜਿਆ ਹੋਇਆ ਦੋ ਵਚਨ ਵੀ ਜੇ ਸੁਣਾ ਦੇਵੇ ਪਰਮੇਸ਼ਰ ਦੀ, ਤੈਂ ਸਾਹਿਬ ਕੀ ਬਾਤ ਜੇ ਆਖਿਆ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਤੂੰ ਤਾਂ ਪਰਮੇਸ਼ਰ ਨਾਲ ਤਾਂ ਜੁੜਿਆ ਨਹੀਂ, ਤੇ ਉਡਾਰੀਆਂ ਮਾਰਦਾ ਤੇਰਾ ਮਨ ਪੈਸੇ ਵਾਸਤੇ, ਐਸਾ ਨਾਲ ਫਰਮਾਨ ਕਰਦੇ।
ਮਨ ਮਾਰਦਾ ਉਡਾਰੀਆਂ ਤੇਰਾ, ਸਾਲਗ੍ਰਾਮ ਪਿਆਰ ਗਿਆ, ਮਾਰਦਾ ਉਡਾਰੀਆਂ ਤੇਰਾ, ਸਾਲਗ੍ਰਾਮ ਪਿਆਰ ਗਿਆ,
ਤੇਰੇ ਵੱਲ ਨੂੰ ਆ ਰਹੇ ਸੀ ਤੇ ਤੂੰ ਚੰਦਨ ਤਾਂ ਘਸਾ ਰਿਹਾ ਸੀ ਪੂਜਾ ਵਾਸਤੇ, ਪਰ ਸੋਚਦਾ ਕੀ ਸੀ ਗੁਰੂ ਆਵੇ ਮੱਥਾ ਟੇਕੇ, ਕੁਛ ਪੈਸੇ ਮੱਥਾ ਟੇਕੇ, ਖੱਤਰੀ ਹੈ ਮੈਂ ਬ੍ਰਾਹਮਣ ਹਾਂ ਮੇਰੀ ਜਾਤ ਦਾ ਸਤਿਕਾਰ ਕਰੇ, ਮੈਂ ਜੇ ਇੱਥੇ ਨਾ ਬਹਿੰਦਾ ਉਧਰਲੇ ਪਾਸੇ ਬਹਿੰਦਾ ਉਧਰ ਲੋਕਾਂ ਨੇ ਜ਼ਰੂਰ ਮੱਥੇ ਟੇਕ ਟੇਕ ਕੇ ਜਾਣੇ ਸੀ ਤੇ ਕੁਛ ਪੈਸੇ ਹੋਏ ਜਾਂਦੇ। ਕਹਿੰਦੇ ਤੇਰਾ ਮਨ ਤਾਂ ਐਂ ਉਡਾਰੀਆਂ ਮਾਰਦਾ, ਅੱਗੇ ਰੱਖਿਓ ਸਾਲਗ੍ਰਾਮ ਮਨ ਕੀ ਕਿਨੋ ਦਹਿ ਦਿਸ ਦਿਸਦਾ, ਦਸਾਂ ਦਿਸਾਂ ਦੇ ਵਿੱਚ ਉਡਾਰੀਆਂ ਮਾਰ ਲੈ, ਫੁਰਨਾ ਤੇਰੇ ਮਨ ਵਿੱਚ ਮਾਇਆ ਦਾ ਚੱਲ, ਤੇ ਹੱਥ ਤੇਰਾ ਮਣਕਿਆਂ ਦੇ ਉੱਤੇ ਘੁੰਮ ਰਿਹਾ, ਮੂੰਹ ਤੋਂ ਰਾਮ ਰਾਮ ਕਰੀ ਜਾਂਦਾ ਪਰ ਇਹਦੇ ਨਾਲ ਤਾਂ ਗੱਲ ਬਣਨੀ ਨਹੀਂ ਹੈ। ਹੱਥਾਂ ਹੱਥ ਮਾਲਾ ਫੇਰਦੇ ਨੇ, ਤੇਰਾ ਮਨ ਤਾਂ ਨੀ ਮਾਲਾ ਫੇਰਦਾ। ਅਹਿਮ ਪੜ ਲੋ,
ਫੁਰਨਾ ਮਾਇਆ ਦਾ ਤੇ ਹੱਥ ਮਾਲਾ ਫੇਰਦੇ, ਭਜਦੇ ਕਿਵੇਂ ਪਾਰ ਲੰਘੇ ਦਾ ਮਾਇਆ।
ਮਰ ਕੇ ਮਣਕੇ ਤੇ ਮਣਕਾ ਠਹਿਕ ਠਹਿਕ ਕੇ ਵੱਜਦਾ, ਉੱਥੇ ਜਾਂਦਿਆਂ ਨੂੰ ਸਾਨੂੰ ਸੁਣਦਾ, ਪਰ ਇਹ ਤਾਂ ਹੱਥ ਕੰਮ ਕਰ ਰਹੇ ਨੇ, ਤੇਰਾ ਮਨ ਤਾਂ ਨੀ, ਤੇਰਾ ਮਨ ਤਾਂ ਉਡਾਰੀਆਂ ਮਾਰ ਰਿਹਾ। ਖਟਕਰਮਾ ਰਾਸਣ ਧੋਤੀ ਭਾਗਠ ਗ੍ਰਹਿ ਪੜ੍ਹੈ ਨਿਤ ਪੋਥੀ, ਰੋਜ਼ ਪੋਥੀ ਪੜ੍ਹਦਾ, ਛੇ ਹੀ ਕਰਮ ਕਰਦਾ, ਤੇ ਆਸਣ ਵੀ ਲਾਉਣਾ, ਬਸਤਰ ਵੀ ਉਸ ਤਰ੍ਹਾਂ ਦੇ ਪਾਉਣਾ, ਮਾਲਾ ਫੇਰੇ ਮੰਗੇ ਭਗੂਤ, ਫੇਰਦਾ ਤੂੰ ਮਾਇਆ ਮਾਲਾ ਤੇ ਮਾਇਆ ਮੰਗੀ ਜਾਂਦਾ, ਭਗੂਤੀ ਮੰਗੀ ਜਾਂਦਾ ਵੀ ਆਹ ਵੀ ਮਿਲ ਜੇ, ਪੈਸੇ ਮਿਲ ਗਏ ਤਾਂ ਗਊ ਲਵਾਂਗੇ, ਗਊ ਦਾ ਦੁੱਧ ਪੀਵਾਂਗੇ, ਗਊ ਨੂੰ ਬੰਨਣ ਵਾਸਤੇ ਕੋਠੇ ਵਾਸਤੇ ਵੀ ਪੈਸੇ ਕਰਨੇ, ਤੂੰ ਤਾਂ ਇਹ ਗੱਲਾਂ ਸੋਚਦੇ, ਮਾਲਾ ਫੇਰ ਰਹੇ ਹੈ, ਲੋਕ ਸਭ ਕਹਿੰਦੇ ਨੇ ਕੰਨੀ ਭਜਨ ਕਰ ਰਿਹਾ, ਇਹ ਸਿੱਧ ਕੋਈ ਨਾ, ਇਹ ਵਿਧ ਕੋਈ ਨਾ ਕਰਿਓ, ਕਹਿੰਦੇ ਇਸ ਤਰੀਕੇ ਦੇ ਨਾਲ ਕੋਈ ਵੀ ਪਿਆਰਿਆ ਤਰਦਾ ਨੀ, ਇਹ ਵਿਧ ਕੋਈ ਨਾ ਤਰਿਓ ਮੀਤ, ਤੂੰ ਤਾਂ ਮਾਇਆ ਦੇ ਪਿੱਛੇ ਭੁੱਲਿਆ ਹੋਇਆ, ਉਸ ਪਰਮੇਸ਼ਰ ਨੂੰ ਨੀ ਪਛਾਣ ਰਿਹਾ ਜਿਹੜਾ ਨਾਲ ਰਹਿੰਦਾ। ਪੰਡਿਤ ਤਾਂ ਉਹ ਹੁੰਦਾ ਜਿਹੜਾ ਤਿੰਨਾਂ ਗੁਣਾਂ ਦਾ ਰਜੋ ਗੁਣ ਤਮੋ ਗੁਣ ਸਤੋ ਗੁਣ ਦੀ ਪੰਡ ਲਾ ਕੇ ਮਾਰੇ, ਕਿਉਂਕਿ ਸੰਸਾਰ ਨੂੰ ਇਹਨਾਂ ਤਿੰਨਾਂ ਗੁਣਾਂ ਨੇ ਪਰਮੇਸ਼ਰ ਦੇ ਨਾਲੋਂ ਤੋੜ ਦਿੱਤਾ। ਇੱਕ ਵਾਰੀ ਅਰਜਨ ਤੇ ਕ੍ਰਿਸ਼ਨ ਮਹਾਰਾਜ ਜਾਂਦੇ ਨੇ, ਸਹਿਜ ਸੁਭਾਅ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜਨ, ਕਹਿੰਦੇ ਜਿਹੜੀ ਮੇਰੀ ਮਾਇਆ ਹੈ ਤਿੰਨ ਗੁਣੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਮੈਂ ਇਹਦੇ ਉਰਲੇ ਰਹਿ ਕੇ ਕੰਮ ਕਰਨਾ, ਕਿਉਂਕਿ ਬਰਮ ਭਾਵ ਚ ਬੋਲਦੇ ਸੀ, ਇੱਥੇ ਅਸੀਂ ਥੋੜਾ ਜਿਹਾ ਤਰਕ ਕਰ ਦਿੰਦੇ ਹਾਂ, ਉਹ ਇਸ ਕਰਕੇ ਸਾਨੂੰ ਪਤਾ ਨਹੀਂ ਹੈ ਵੀ ਬਰਮ ਭਾਵ ਕੀ ਹੁੰਦਾ, ਜੀਵ ਭਾਵ ਕੀ ਹੁੰਦਾ। ਉਸ ਵੇਲੇ ਉਹ ਪਰਮੇਸ਼ਰ ਦੇ ਰੂਪ ਵਿੱਚ ਬੋਲ ਰਹੇ ਸੀ, ਸਰੀਰ ਨਹੀਂ ਪਰਮੇਸ਼ਰ ਹੁੰਦਾ, ਜੋਤ ਜਿਹੜੀ ਹੁੰਦੀ ਆ ਉਹ ਪਰਮੇਸ਼ਰ ਤੋਂ ਵੱਖ ਨਹੀਂ ਹੁੰਦੀ ਕਿਸੇ ਦੀ ਵੀ, ਤੇ ਉਹਦੇ ਵਿੱਚ ਕਹਿ ਰਹੇ ਸੀ ਕਿ ਹੇ ਅਰਜਨ ਇਹ ਸਾਰਾ ਸੰਸਾਰ ਮੇਰੀ ਬਣਾਈ ਹੋਈ ਮਾਇਆ ਨੂੰ ਤਾਂ ਦੇਖਦਾ ਪਰ ਮੈਨੂੰ ਨਹੀਂ ਦੇਖਦਾ, ਇਹਦੇ ਉਰਲੀ ਮੈਂ ਛੁਪਿਆ ਹੋਇਆ, ਮੈਨੂੰ ਸਾਰੇ ਭੁੱਲੇ ਪਏ। ਅਰਜਨ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਭੁੱਲਿਆ ਹੋਇਆ ਨਹੀਂ। ਮਹਾਰਾਜ ਕਹਿੰਦੇ ਅਰਜਨ ਤੂੰ ਵੀ ਭੁੱਲਿਆ ਹੋਇਆ, ਜੇ ਨਹੀਂ ਭੁੱਲਿਆ ਹੋਇਆ ਭੁੱਲ ਸਕਦਾ? ਕਹਿੰਦੇ ਤੁਹਾਨੂੰ ਨਹੀਂ ਮਹਾਰਾਜ ਮੈਂ ਭੁੱਲ ਸਕਦਾ। ਕਹਿੰਦੇ ਮੈਨੂੰ? ਤੂੰ ਤਾਂ ਆਪਣੇ ਆਪ ਨੂੰ ਭੁੱਲ ਜਾਏਗਾ, ਮੈਨੂੰ ਤਾਂ ਇੱਕ ਪਾਸੇ ਰਹਿ ਗਿਆ, ਤੈਨੂੰ ਤਾਂ ਇਹ ਵੀ ਨਹੀਂ ਪਤਾ ਰਹਿਣਾ ਕਿ ਮੈਂ ਅਰਜਨ। ਕਹਿੰਦੇ ਅਸੀਂ ਵੀ ਗੱਲ ਕਹਿੰਦੇ ਹਾਂ, ਕੁਛ ਜਨਮ ਪਾ ਕੇ ਮਾਂ ਦੇ ਪੇਟ ਚੋਂ ਆ ਕੇ ਤਾਂ ਆਦਮੀ ਨੇ ਭੁੱਲਣਾ ਹੀ ਭੁੱਲਣਾ ਹੁੰਦਾ, ਪਰ ਤੂੰ ਤਾਂ ਇੱਥੇ ਹੁਣੇ ਭੁੱਲ ਸਕਦਾ। ਕਹਿੰਦੇ ਨਹੀਂ ਮਹਾਰਾਜ, ਵਾਰ ਵਾਰ ਬਚਨ ਕਰਦੇ ਨੇ, ਇਹ ਵਾਰ ਵਾਰ ਹੱਠ ਕਰਦਾ। ਦੂਸਰੇ ਦਿਨ ਫੇਰ ਇਹ ਗੱਲ ਚੱਲ ਪਈ ਤੇ ਕ੍ਰਿਸ਼ਨ ਮਹਾਰਾਜ ਨੂੰ ਕਹਿਣ ਲੱਗਿਆ ਵੀ ਇਹ ਗੱਲ ਹੋ ਨਹੀਂ ਸਕਦੀ, ਮੈਂ ਮੰਨਦਾ ਨਹੀਂ ਹਾਂ। ਮਹਾਰਾਜ ਕਹਿੰਦੇ ਸਿਰਫ ਮਨ ਦਾ ਫਿਰਨਾ ਹੀ ਹੁੰਦਾ, ਇਹ ਜਿਹੜਾ ਦਿਮਾਗ ਹੈ ਜੇ ਇਹਦੇ ਚ ਉਲਟਾ ਇਤਿਹਾਸ ਹੋ ਜਾਵੇ ਉਹੀ ਗੱਲ ਕਹੀ ਜਾਂਦਾ ਫਿਰ। ਉਹ ਕਿਉਂਕਿ ਪੱਕ ਜਾਂਦੀ ਹੈ। ਇੱਕ ਵਾਰੀ ਇੱਕ ਕੋਈ ਪੇਂਜਾ ਸੀ, ਇੱਕ ਮਹਾਂਪੁਰਸ਼ ਆਇਆ ਕਰਦੇ ਸੀ, ਉਹਦੇ ਆ ਕੇ ਰਜਾਈ ਬਣਾਇਆ ਕਰਦੇ ਸੀ। ਹਰਿਦੁਆਰ ਨੂੰ ਜਾਣ ਵੇਲੇ ਨੇੜੇ ਸੀ, ਸਰਦੀਆਂ ਰਜਾਈ ਚ ਕੱਟ ਕੇ ਉਹਦੇ ਬਾਅਦ ਚੱਕਿਆ ਨੀ ਸੀ ਕਰਦੇ ਕਿਸੇ ਨੂੰ ਜਿਹੜਾ ਨੇੜੇ ਉਹਨਾਂ ਦੇ ਦੇਣੀ। ਤੇ ਅਗਲੇ ਸਾਲ ਫੇਰ ਉਸ ਪੇਂਜੇ ਨੂੰ ਕਹਿਣਾ, ਲੈ ਬਈ ਪ੍ਰੇਮੀਆਂ ਇੱਕ ਰਜਾਈ ਬਣਾ ਦੇ। ਇੱਕ ਦਿਨ ਉਹਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਮਹਾਤਮਾ ਆਏ, ਕਹਿਣ ਲੱਗੇ ਪੇਂਜੇ ਐਤਕੀ ਬੜੇ ਸਾਧੂ ਇਕੱਠੇ ਹੋ ਰਹੇ ਨੇ ਹਰਿਦੁਆਰ, ਤੇ ਅਸੀਂ 50 ਗੱਡੇ ਰੂੰ ਦੇ ਪਹਿਲਾਂ ਤੇ ਤੋਂ ਰੂੰ ਪਜਾਉਣੀ ਹੈ, ਫੇਰ 50 ਗੱਡੇ ਰੂੰ ਦੀਆਂ ਰਜਾਈਆਂ ਭਰਾਉਣੀਆਂ। ਤੇ ਰਾਜੇ ਨੇ ਹੁਕਮ ਦਿੱਤਾ ਵੀ ਤੈਨੂੰ ਇੱਕ ਪੈਸਾ ਵੀ ਨਹੀਂ ਅਸੀਂ ਦੇਣਾ, ਉੱਤੇ ਤੇ ਸਾਰੀ ਮਿਹਨਤ ਮੁਫ਼ਤ ਕਰਾਉਣੀ। ਸੁਪਨੇ ਚ ਕਹਿੰਦਾ ਵੀ ਇਹ ਤਾਂ ਮੈਂ ਭੁੱਖਾ ਮਰ ਜੂ, 50 ਗੱਡੇ ਮੈਂ ਕਦ ਪਿੰਜੇ, 50 ਗੱਡੇ ਮੈਂ ਕਦ ਪਿੰਜੇ। ਉਹ ਬ੍ਰੇਨ ਦੇ ਉੱਤੇ ਅਸਰ ਹੋ ਗਿਆ ਤੇ ਜਾਗ ਆ ਗਈ, ਜਾਗਿਆ ਹੋਇਆ ਵੀ ਕਰੀ ਜਾਂਦਾ ਮੈਂ 50 ਗੱਡੇ ਮੈਂ ਕਿਵੇਂ ਉਹਨਾਂ ਨੂੰ ਪਿੰਜ ਸਕਦਾ, ਮੈਂ ਕਿਵੇਂ ਰਜਾਈਆਂ ਭਰ ਦੂ, ਮੈਂ ਭੁੱਖਾ ਮਰ ਜੂ। ਉਹ ਆਹੀ ਕਰੀ ਜਾਂਦਾ ਜਦ ਕੋਈ ਆਉਂਦਾ ਰੂਹ ਭਜਾਉਣ ਵਾਲਾ, ਉਹਦੇ ਨਾਲ ਤਾਂ ਗੱਲ ਨਹੀਂ ਕਰਦਾ, ਆਹੀ ਗੱਲ ਕਰਦਾ ਵੀ ਮੈਂ 50 ਗੱਡੇ ਕਿਵੇਂ ਪਿੰਜਾਂਗਾ। ਕਰਦਾ ਕਰਦਾ ਘਰ ਛੱਡ ਦਿੱਤਾ ਵੀ ਰਾਜੇ ਦੇ ਸਿਪਾਹੀ ਨਾ ਮੈਨੂੰ ਫੜ ਲੈਣ, ਕਿਤੇ ਜ਼ਬਰਦਸਤੀ ਨਾ ਕਰਾਉਣ ਲੱਗ ਜਾ। ਪਿੰਡਾਂ 'ਚ ਫਿਰਦਾ ਥਾਂ ਥਾਂ ਦੇ ਉੱਤੇ। ਸਾਲ ਦੇ ਬਾਅਦ ਮਹਾਤਮਾ ਆਏ, ਆ ਕੇ ਕਹਿਣ ਲੱਗੇ ਵੀ ਉਹ ਪਿੰਜਾ ਕਿੱਥੇ ਆ? ਕਹਿੰਦੇ ਮਹਾਰਾਜ ਉਹਦਾ ਦਿਮਾਗ ਖਰਾਬ ਹੋ ਗਿਆ। ਕਹਿੰਦੇ ਕਿਵੇਂ ਖਰਾਬ ਹੋ ਗਿਆ? ਕਹਿੰਦੇ ਇਸ ਤਰ੍ਹਾਂ ਕਹੀ ਜਾਂਦਾ ਮਹਾਰਾਜ ਵੀ ਮੈਂ 50 ਗੰਡੇ ਨਹੀਂ ਪਿੰਜਣੇ, ਮੈਂ ਮੁਫ਼ਤ ਰਜਾਈਆਂ ਨਹੀਂ ਭਰਨੀਆਂ, ਮੇਰਾ ਟੱਬਰ ਭੁੱਖਾ ਮਰ ਜੂ। ਮਹਾਤਮਾ ਸਮਝ ਗਏ ਵੀ ਕੋਈ ਗਹਿਰਾ ਸੁਪਨਾ ਆਇਆ ਇਸ ਨੂੰ, ਉਹ ਸੁਪਨੇ ਦੇ ਵਿੱਚ ਇਹ ਭੁੱਲ ਗਿਆ, ਉਹਦਾ ਅਸਰ ਇਹਦੇ ਬ੍ਰੇਨ ਤੇ ਹੋ ਗਿਆ, ਤੇ ਹੁਣ ਜਿੰਨੀ ਦੇਰ ਤੱਕ ਇਹਦੇ ਵਿਪਰੀਤ ਨਾ ਕੀਤਾ ਜਾਵੇ ਉਨੀ ਦੇਰ ਤੱਕ ਇਹਦਾ ਬ੍ਰੇਨ ਸਹੀ ਨਹੀਂ ਹੁੰਦਾ। ਕਹਿੰਦੇ ਪਿੰਜਾ ਹੈ ਕਿੱਥੇ? ਕਹਿੰਦੇ ਮਹਾਰਾਜ ਹੁਣ ਤਾਂ ਇਸੇ ਪਿੰਡ 'ਚ ਗਲੀਆਂ 'ਚ ਫਿਰਦਾ। ਕਹਿੰਦੇ ਲਿਆਓ ਸਾਡੇ ਕੋਲ। ਸੰਤਾਂ ਕੋਲ ਆ ਗਿਆ ਕਿ ਕਹਿੰਦਾ ਵੀ ਮੈਂ ਕਿਵੇਂ ਪਿੰਜ ਦੂੰਗਾ 50 ਗੱਡੇ, ਤੁਸੀਂ ਮੇਰੇ ਤੇ 50 ਗੱਡੇ ਪਿੰਜਾਉਣ ਲੱਗੇ। ਉਹ ਕਹਿੰਦੇ ਗੱਲ ਸੁਣ, ਤੈਨੂੰ ਮੈਂ ਖੁਸ਼ਖਬਰੀ ਦੱਸਦਾ। ਕਹਿੰਦੇ ਕੀ? ਕਹਿੰਦੇ ਸਾਡੀ ਡਿਊਟੀ ਲਾਤੀ ਰਾਜੇ ਨੇ, ਅਸੀਂ ਰਾਜੇ ਨੂੰ ਬਥੇਰਾ ਕਿਹਾ ਵੀ ਉਹ ਗਰੀਬ ਵਿਚਾਰਾ ਕੀ ਕਰੂਗਾ। ਕਹਿੰਦੇ ਉਹ ਰਾਜਾ ਮੰਨਿਆ ਨਾ, ਜ਼ਬਰਦਸਤੀ ਉਹਨੇ 50 ਗੱਡੇ ਭਰ ਕੇ ਰੂੰ ਦੇ ਭੇਜਤੇ, ਤੇ ਜਿਹੜਾ ਰਾਤ ਨੂੰ ਵੀ ਤੁਰਦੇ ਸੀ ਦਿਨ ਨੂੰ ਵੀ ਤੁਰਦੇ ਸੀ। ਕਹਿੰਦੇ ਰਾਤ ਨੂੰ ਦੀਵਾ ਰੱਖ ਦਿੱਤਾ ਗੱਡੇ ਦੇ ਜੂਲੇ ਤੇ, ਕਹਿੰਦੇ ਹਵਾ ਚੱਲਦੀ ਸੀ ਬਹੁਤ। ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਉਹ ਇੱਕ ਗੱਡੇ ਨੂੰ ਅੱਗ ਲੱਗ ਗਈ। ਕਹਿੰਦਾ ਕੈ ਜਲ ਗਏ? ਕਹਿੰਦੇ ਸਾਰੇ ਹੀ ਜਲ ਗਏ, ਸਾਰੇ ਗੱਡੇ ਵੀ ਜਲ ਗਏ, ਕਹਿੰਦਾ ਰੂੰ ਵੀ ਜਲ ਗਈ। ਕਹਿੰਦਾ ਹੁਣ ਤਾਂ ਨੀ ਮੇਰੇ ਕੋਲ ਆਉਂਦੇ? ਕਹਿੰਦੇ ਨਾ ਹੁਣ ਨੀ ਆਉਂਦੇ। ਰਾਜੇ ਨੇ ਕਹਿ ਦਿੱਤਾ ਬਈ ਨਹੀਂ, ਹੁਣ ਸਾਡਾ ਖਿਆਲ ਬਦਲ ਗਿਆ, ਹੁਣ ਨੀ ਅਸੀਂ ਮੁਫ਼ਤ ਰਜਾਈਆਂ ਦੇਣੀਆਂ। ਉਸੇ ਵੇਲੇ ਉਹ ਦਿਮਾਗ ਦਾ ਜਿਹੜਾ ਪੁਰਜਾ ਖਲਤ ਹੋਇਆ ਸੀ ਠੀਕ ਹੋ ਗਿਆ। ਕਹਿੰਦੇ ਅੱਛਾ, ਤੁਸੀਂ ਤਾਂ ਫਿਰ ਤੁਹਾਡੀ ਤਾਂ ਮੈਂ ਰਜਾਈ ਮੁਫ਼ਤ ਭਰ ਦੂ, ਕੰਮ ਤੇ ਲੱਗ ਗਿਆ। ਉਹ ਕਹਿੰਦੇ ਅਰਜਨ ਇੰਨੀ ਕੁ ਗੱਲ ਹੈ ਸਾਰੀ, ਇਹਦੇ ਵਿੱਚ ਸਾਰਾ ਸੰਸਾਰ ਭੁੱਲਿਆ ਫਿਰਦਾ। ਇੱਕ ਪੁਰਜਾ ਖਰਾਬ ਹੈ, ਉਹ ਵਾਹਿਗੁਰੂ ਨੂੰ ਦੇਖ ਰਿਹਾ, ਮਾਇਆ ਨੂੰ ਦੇਖ ਰਿਹਾ। ਕਹਿੰਦਾ ਮੈਂ ਨਹੀਂ ਭੁੱਲ ਸਕਦਾ। ਕਹਿੰਦੇ ਚੰਗਾ ਜਿਹਾ ਪਾਣੀ ਲੈ ਕੇ ਆ, ਅਸੀਂ ਦਾਤਣ ਕਰਨੀ। ਗਰਬਾ ਫੜਾ ਦਿੱਤਾ ਪਾਣੀ ਲੈਣ ਵਾਸਤੇ, ਸਰੋਵਰ ਦੇ ਕੰਢੇ ਬੈਠੇ ਸੀ, ਪੈਰ ਰੱਖਿਆ, ਮਾਇਆ ਪਾਤੀ, ਸਮਾਂ ਬਦਲ ਗਿਆ, ਨਾ ਉੱਥੇ ਕ੍ਰਿਸ਼ਨ ਮਹਾਰਾਜ, ਨਾ ਸਰੋਵਰ, ਨਾ ਕੁਛ ਹੋਰ। ਕੀ ਦੇਖਦਾ? ਸਾਹਮਣੇ ਸ਼ੇਰ ਆਉਂਦਾ, ਨੱਠ ਕੇ ਦਰਖਤ ਤੇ ਚੜ ਗਿਆ, ਉਹ ਵੀ ਉੱਥੇ ਹੀ ਖੜ ਗਿਆ। ਦੂਜਾ ਜਾਨਵਰ ਆਉਂਦਾ, ਸੱਪ ਚੜਨ ਲੱਗ ਗਿਆ, ਟਾਣੇ ਟਾਣੇ ਤੇ ਫਿਰਦਾ, ਜਿੱਧਰ ਜਾਂਦਾ ਸੱਪ ਆ ਜਾਂਦਾ। ਸਾਰੀ ਰਾਤ ਉੱਚੀ ਉੱਚੀ ਹਾਕਾਂ ਮਾਰੀ ਜਾਂਦਾ, ਹੇ ਭਗਵਾਨ ਤੁਸੀਂ ਕਿੱਥੇ ਚਲੇ? ਦਿਨ ਲੰਘ ਗਿਆ, ਰਾਤ ਲੰਘ ਗਈ, ਤਿੰਨ ਦਿਨ ਤਿੰਨ ਰਾਤਾਂ ਭੁੱਖੇ ਨੂੰ ਲੰਘ ਗਿਆ। ਤੇ ਪੱਕਾ ਉਸਨੂੰ ਹੋ ਗਿਆ ਕਿ ਉਹ ਤਾਂ ਚਲੇ ਗਏ ਤੇ ਮੈਂ ਕਿੱਥੇ ਫਸ ਗਿਆ। ਅਖੀਰ ਚ ਚੌਥੇ ਦਿਨ ਬਾਹਰ ਨਿਕਲਿਆ ਜੰਗਲ ਤੇ, ਰੋਂਦਾ ਜਾਂਦਾ, ਹੇ ਭਗਵਾਨ ਤੁਸੀਂ ਕਿੱਥੇ ਹੋ? ਬੰਦਾ ਕੋਈ ਮਿਲਿਆ, ਕਹਿਣ ਲੱਗੇ ਪਰਦੇਸੀ ਤੋਂ ਰੋਂਦਾ। ਕਹਿੰਦਾ ਮੈਂ ਪਰਦੇਸੀ ਨਹੀਂ, ਮੈਂ ਅਰਜਨ ਹਾਂ। ਕਹਿੰਦੇ ਅਰਜਨ? ਕਿਹੜਾ ਅਰਜਨ? ਕਹਿੰਦਾ ਮਹਾਂਭਾਰਤ ਵਾਲਾ। ਕਹਿੰਦੇ ਮਹਾਂਭਾਰਤ ਵਾਲਾ? ਉਹਨੂੰ ਤਾਂ 300 ਸਾਲ ਹੋ ਗਿਆ। ਉਹ ਅਰਜਨ ਤਾਂ ਜਾ ਕੇ ਬਰਫਾਂ ਚ ਗਲ ਗਿਆ ਸੀ, ਪੰਜੇ ਭਰਾ ਭਜਨ ਕਰਨ ਗਏ ਸੀ, ਉਹਨਾਂ ਦਾ ਉੱਗ ਸੁੱਗ ਮੁੜ ਕੇ ਨਹੀਂ ਨਿਕਲੀ। ਕ੍ਰਿਸ਼ਨ ਮਹਾਰਾਜ ਜਿਹੜੇ ਸੀ ਉਹ ਵੀ ਸਰੀਰ ਛੱਡ ਕੇ ਆਪਣੇ ਨਿਜ ਧਾਮ ਚਲੇ ਗਏ। ਜੇ ਮੇਰੇ ਤੇ ਇਤਬਾਰ ਨਹੀਂ ਆ ਗਿਆ, ਮੈਂ ਤੈਨੂੰ ਕਥਾ ਸੁਣਾ ਦਿੰਦਾ। ਧਰਮਸ਼ਾਲਾ ਲੈ ਕੇ ਕਥਾ ਸੁਣਦਾ ਸਾਰੀ ਮਹਾਂਭਾਰਤ ਦੀ ਕਥਾ, ਉਹਦੇ ਬਾਅਦ ਉਹਨਾਂ ਦੇ ਸਰੀਰ ਛੱਡਣ ਦੀ ਕਥਾ, ਉਹਦੇ ਬਾਅਦ ਉਹਨਾਂ ਦਾ ਲੜਕਾ ਪ੍ਰੀਸ਼ਤ ਸੀ ਪੋਤਾ, ਉਹਦੇ ਰਾਜ ਦੀ ਕਥਾ ਸੁਣੀ, ਫਿਰ ਜਨਮੇਜੇ ਦੀ ਸੁਣੀ, ਫਿਰ ਜਨਮੇਜੇ ਦੇ ਪੁੱਤਰ ਦੀ। ਉਹ ਕਹਿਣ ਲੱਗਿਆ ਵੀ ਦੇਖ ਹੁਣ ਤੈਨੂੰ ਪਤਾ ਲੱਗ ਗਿਆ ਵੀ ਅਰਜਨ ਨੂੰ ਤਾਂ 300 ਸਾਲ ਹੋ ਗਏ ਹੋਏ ਨੇ, ਤੂੰ ਕਿਵੇਂ ਕਹਿੰਦਾ ਪਾਗਲ ਹੈ। ਸ਼ੱਕ ਪੈ ਗਿਆ ਆਪਣੀ ਗੱਲ ਦੇ ਉੱਤੇ, ਆਪੇ ਹੀ ਸ਼ੱਕ ਪਿਆ ਹੋਇਆ, ਕਹਿੰਦੇ ਰਾਜਾ ਹੈਗਾ ਕ੍ਰਿਸ਼ਨ ਭਗਤ, ਜੇ ਉਹਨੂੰ ਪਤਾ ਲੱਗ ਗਿਆ ਤੈਨੂੰ ਸਖ਼ਤ ਸਜ਼ਾ ਪਈ, ਤੂੰ ਅਰਜਨ ਨਾ ਕਹੀ ਪਰਦੇਸੀ ਕਹਿ ਦੀ ਤੇਰੇ ਨਾਲ ਪਰਦੇਸੀ। ਰਾਜੇ ਤੱਕ ਗੱਲ ਪਹੁੰਚ ਗਈ, ਰਾਜੇ ਨੇ ਦੇਖਿਆ ਤੇ ਉਹਨੇ ਕਿਹਾ ਵੀ ਮੈਂ ਤੀਰ ਅੰਦਾਜ਼ ਬਹੁਤ ਹਾਂ, ਤੇ ਉਹਦੀ ਕਿਰਿਆ ਦੇ ਕੇ ਉਹਨੂੰ ਕਮਾਂਡਰ ਇਨ ਚੀਫ ਬਣਾਤਾ, ਆਪਣੀ ਫੌਜਾਂ ਦਾ ਵੱਡਾ ਅਫਸਰ ਬਣਾਤਾ। ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਪਰਦੇਸੀ। ਹੌਲੀ ਹੌਲੀ ਰਾਜੇ ਨੇ ਆਪਣੀ ਲੜਕੀ ਦੀ ਸ਼ਾਦੀ ਕਰਤੀ, ਐਸਾ ਭੋਗਾਂ ਚ ਮਸਤ ਹੋਇਆ, ਨਾ ਕੋਈ ਕਿਰਿਆ ਕਰਨ, ਨਾ ਕੋਈ ਪੂਜਾ ਪਾਠ। ਜੇ ਕੋਈ ਆ ਕੇ ਭਜਨ ਦੀ ਗੱਲ ਕਰਦੇ, ਰੱਬ ਦੀ ਗੱਲ ਕਰਦੇ, ਉਹਦੇ ਗਲ ਪੈ ਜਾਵੇ, ਜੇ ਕੋਈ ਕ੍ਰਿਸ਼ਨ ਦੀ ਗੱਲ ਕਰ ਦੇਵੇ ਤਾਂ ਗਾਲਾਂ ਕੱਢਣ ਲੱਗ ਜਾਵੇ। ਇੰਨਾ ਭੁੱਲਿਆ ਉਹ, ਬਾਲ ਬੱਚੇ ਹੋ ਗਏ। ਉਹਦੇ ਬਾਅਦ ਉਹਦੇ ਘਰ ਵਾਲੀ ਚੜ੍ਹਾਈ ਕਰ ਗਈ, ਚੜ੍ਹਾਈ ਕਰੀ ਤਾਂ ਇੰਨਾ ਮੋਹ ਚ ਗ੍ਰਸਤ ਹੋਇਆ ਹੋਇਆ, ਕਹਿਣ ਲੱਗਿਆ ਜਦ ਚੜ੍ਹਾਈ ਕਰਦੀ ਸੀ ਮੈਂ ਨੀ ਤੇਰੇ ਬਿਨਾਂ ਜਿਉਣਾ, ਮੈਂ ਤੇਰੇ ਨਾਲ ਹੀ ਜਲ ਜਾਣਾ। ਉਹ ਕਹਿੰਦੀ ਆਦਮੀਆਂ ਦਾ ਤਾਂ ਦਸਤੂਰ ਨਹੀਂ, ਉਹ ਬੀਬੀਆਂ ਹੀ ਸਤੀ ਹੁੰਦੀਆਂ ਹੁੰਦੀਆਂ, ਆਦਮੀ ਤਾਂ ਸਤੀ ਨਹੀਂ ਹੋਏ। ਕਹਿੰਦਾ ਮੈਂ ਇਹ ਦਸਤੂਰ ਚਲਾਉਣਾ। ਅਖੀਰ ਇੱਥੇ ਤੱਕ ਆ ਗਿਆ ਕਿ ਚਿਖਾ ਨੂੰ ਅੱਗ ਨਾ ਲਾਉਣ ਦੇਵੇ, ਮੈਂ ਨਾਲ ਬੈਠਣਾ। ਇਹਨੇ ਨੂੰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਜਾ ਇਹਨੂੰ ਕੋਈ ਗਿਆਨ ਦੀ ਗੱਲ ਕਰੇਗਾ। ਉਦੋਂ ਜਾਂਦਾ ਜਦੋਂ ਗੱਲ ਕਰਨ ਲੱਗਿਆ, ਹੇ ਅਰਜਨ ਇਹ ਤੈਨੂੰ ਕੀ ਹੋ ਗਿਆ? ਕਹਿੰਦਾ ਕਿਹੜਾ ਅਰਜਨ, ਅਰਜਨ ਨੂੰ ਹੋਏ ਨੂੰ ਤਾਂ 300 ਸਾਲ ਹੋ ਗਏ। ਕਹਿੰਦਾ ਮੈਨੂੰ ਭਗਵਾਨ ਨੇ ਭੇਜਿਆ। ਕਹਿੰਦਾ ਕਿਹੜਾ ਭਗਵਾਨ, ਮੇਰੇ ਕੋਲ ਕ੍ਰਿਸ਼ਨ ਦਾ ਨਾਂ ਨਾ ਲਈ, ਇੰਨਾ ਉਹਦੇ ਖਿਲਾਫ ਹੋਇਆ। ਕਹਿੰਦਾ ਮੇਰੇ ਕੋਲ ਨਾ ਉਹਦੀ ਗੱਲ ਕਰੇ। ਅਖੀਰ ਕ੍ਰਿਸ਼ਨ ਮਹਾਰਾਜ ਆਏ, ਕਹਿਣ ਲੱਗੇ ਤੂੰ ਅਰਜਨ ਭੁੱਲ ਗਿਆ ਮੈਨੂੰ, ਹੁਣ ਤੂੰ ਕਹਿੰਦਾ ਸੀ ਮਾਇਆ ਦੇ ਵਿੱਚ ਮੈਂ ਨਹੀਂ ਭੁੱਲਦਾ। ਕਹਿੰਦਾ ਮੈਨੂੰ ਨਾ ਕਹੀਂ, ਤੂੰ ਕੌਣ ਹੈ? ਕਹਿੰਦਾ ਕ੍ਰਿਸ਼ਨ। ਕਹਿੰਦਾ ਤੂੰ ਕਦੇ ਪਾਗਲਖਾਨੇ ਤਾਂ ਨਹੀਂ ਲਟਕੇ ਆਇਆ? 300 ਸਾਲ ਹੋ ਗਏ। ਕ੍ਰਿਸ਼ਨ ਚੜ੍ਹਾਈ ਕਰ ਗਿਆ, ਬਦਕ ਨੇ ਉਹਦੇ ਬਾਣ ਮਾਰਿਆ ਸੀ, ਮੈਨੂੰ ਭੁਲਾਉਂਦਾ? ਮੈਂ ਵੀ ਕਹਿੰਦਾ ਐਂ ਕਰਦਾ ਸੀ। ਇੰਨਾ ਭੁੱਲਿਆ ਮੰਨਦਾ ਹੀ ਨਹੀਂ। ਅਖੀਰ ਕ੍ਰਿਸ਼ਨ ਮਹਾਰਾਜ ਨੇ ਹਲਕਾ ਜਿਹਾ ਮੂੰਹ ਦੇ ਉੱਤੇ ਤਮਾਚਾ ਜਿਹਾ ਮਾਰਿਆ, ਮਾਇਆ ਲਾਤੀ। ਮਾਇਆ ਲਾਈ ਤਾਂ ਰੋਲੀ ਜਾਂਦਾ, ਮੇਰੀ ਔਰਤ ਕਿੱਥੇ ਗਈ? ਉਹ ਕਿੱਥੇ ਗਈ ਚਿਖਾ, ਮੈਂ ਤਾਂ ਉਹਦੇ ਨਾਲ ਜਾਣਾ। ਕਹਿੰਦੇ ਅਰਜਨ ਤੂੰ ਹੋਸ਼ ਵਿੱਚ ਆ, ਕਿੱਥੇ ਆਇਆ ਉਹ ਸਮਾਂ ਜਿਹੜਾ ਤੂੰ ਦੇਖਦਾ ਸੀ? ਨਾ ਰਾਜ ਹੈ, ਨਾ ਕੋਈ ਦਰਬਾਰ ਹੈ, ਇਹ ਤਾਂ ਮੈਂ ਇੱਕ ਸਮਾਂ ਤੈਨੂੰ 300 ਸਾਲ ਅੱਗੇ ਕਰਕੇ ਦਿਖਾਇਆ ਸੀ। ਤੂੰ ਉਸ ਮਾਇਆ ਚ ਭੁੱਲ ਗਿਆ, ਜੇ ਤੂੰ ਉੱਥੇ ਉਸ ਵੇਲੇ ਜਨਮ ਲਵੇ ਤਾਂ ਤੂੰ ਬਿਲਕੁਲ ਹੀ ਮੈਨੂੰ ਭੁੱਲ ਜਾਏ। ਸੱਚਮੁੱਚ ਤੈਂ ਮੈਨੂੰ ਭੁੱਲਣਾ ਸੀ ਇਸੇ ਤਰ੍ਹਾਂ ਨਾਲ। ਸੋ ਸਮਾਂ ਤੇਰਾ ਨਗਾਇਆ ਸੀ, ਤੈਨੂੰ ਦਿਖਾਤਾ ਵੀ ਐਂ ਭੁੱਲੀ। ਸੋ ਇਹ ਮਾਇਆ ਦੇ ਵਿੱਚ ਆਦਮੀ ਭੁੱਲ ਜਾਂਦਾ। ਮਹਾਰਾਜ ਕਹਿੰਦੇ ਪੰਡਿਤ ਉਹ ਹੁੰਦਾ ਜਿਹੜਾ ਮਾਇਆ ਦੇ ਵਿੱਚ ਭੁੱਲੇ ਨਾ। ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉਤਰੀ ਮਾਏ। ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਉਹਨੂੰ 3 ਗੁਣਾਂ ਦੀ ਮਾਇਆ ਲੈ ਜਾਂਦੀ ਹੈ ਉਹਦੇ ਉੱਤੋਂ। ਉਹਨੂੰ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਕਿ ਮੈਂ ਜੋਤ ਸਰੂਪ ਹਾਂ। ਮਹਾਰਾਜ ਕਹਿੰਦੇ ਜਿਹੜਾ ਮਨ ਨੂੰ ਸਹੀ ਕਰ ਲੈਂਦਾ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ, ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ, ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਵਿੱਚ ਜੋਨ ਨਾਲ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣਾ ਇਸ ਤੂੰ। ਆਹ ਜਿਹੜਾ ਸੰਸਾਰ ਹੈ ਨਾ ਸਾਰਾ, ਇਹ ਸੂਖਮ ਦੇ ਵਿੱਚ ਹੈ ਸਾਰਾ। ਆਪਾਂ ਸਵਾਲ ਕਰਾਂਗੇ ਵੀ ਇਹਦਾ ਤਾਂ ਅੰਤ ਹੀ ਨਹੀਂ ਹੈ, ਸੂਖਮ ਚ ਕਿਵੇਂ ਆ ਗਿਆ? ਕਿਉਂਕਿ ਸੂਖਮ ਵੀ ਜਿਹੜਾ ਸੂਖਮ ਤੇ ਸੂਖਮ ਕਰ ਚੀਨਾ ਬਿਰਧਨ ਬਿਰਧ ਬਤਾਏ, ਨਾ ਵਸਾਰੇ ਦਾ ਅੰਤ ਹੈ ਨਾ ਸੂਖਮ ਦਾ ਅੰਤ ਹੈ, ਵੀ ਕਿੰਨਾ ਛੋਟਾ ਉਹ ਛੋਟੇ ਦੇ ਵਿੱਚ ਆ ਸਾਰਾ ਕਿਵੇਂ ਆ ਜਾਏਗਾ? ਕਬੀਰ ਸਾਹਿਬ ਕਹਿੰਦੇ ਕਿ ਬਟਕ ਬੀਜ ਮੈਂ ਰਵ ਰਿਹਾ ਜਾਂ ਕੋ 3 ਲੋਕ ਵਿਸਥਾਰ। ਬੋੜ ਦਾ ਬੀਜ ਖਸਖਸ ਦੇ ਦਾਣੇ ਜਿੰਨਾ ਹੁੰਦਾ, ਪਰ ਉਹਦੇ ਵਿੱਚ ਸਾਰਿਆ ਬੋੜ ਪਿਆ ਹੁੰਦਾ ਉਹਦੇ ਵਿੱਚ ਹੀ। ਇਸੇ ਤਰ੍ਹਾਂ ਉਸ ਸੀਡ ਦੇ ਵਿੱਚ ਪਰਮੇਸ਼ਰ ਦਾ ਸਰਗੁਣ ਸਰੂਪ ਵੀ ਇਸੇ ਤਰ੍ਹਾਂ ਦਾ ਪਿਆ ਹੁੰਦਾ। ਮਹਾਰਾਜ ਕਹਿੰਦੇ ਇਸ ਨੂੰ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਨਾ ਸਤੂਲ, ਚੌਂ ਵਰਨਾ ਕੋ ਦੇਵ ਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇਸ਼। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਪੰਡਿਤ ਜੀ ਚਤੁਰ ਵੇਦ ਪੂਰਨ ਹਰਨ ਆਏ, ਚਾਰੇ ਵੇਦ ਦੇ ਦੱਸ ਰਹੇ ਨੇ ਕਿ ਪਰਮੇਸ਼ਰ ਹਰ ਥਾਂ ਦੇ ਉੱਤੇ ਪੂਰਨ, ਨਾਨਕ ਦਿਸਕੀ ਸਰਣੀ ਪਾਏ, ਉਹਦੀ ਸ਼ਰਨ ਵਿੱਚ ਆ ਜਾ। ਕਿੱਥੇ ਭੁੱਲਿਆ ਫਿਰਦਾ ਤੂੰ ਗਲਤ ਗੱਲਾਂ ਦੇ ਅੰਦਰ, ਮਨ ਤੇਰਾ ਕਿਤੇ ਫਿਰਦਾ, ਪੱਥਰ ਸਾਹਮਣੇ ਰੱਖਿਆ ਹੋਇਆ, ਇਹਦੇ ਵਿੱਚ ਤੂੰ ਬੁੱਧੀ ਪਰਮੇਸ਼ਰ ਦੀ ਕਰੀ ਨੀ। ਤੇ ਗੁਰੂ ਪੂਰਾ ਟੋਲ ਲੈ ਕਿਤੇ, ਜਿੰਨਾ ਚਿਰ ਗੁਰੂ ਨੀ ਲੱਭਦਾ ਓਨੀ ਦੇਰ ਤੱਕ ਗੱਲ ਨੀ ਬਣਿਆ। ਜਿਹੜਾ ਗੁਰੂ ਹੈ ਜਲ ਪੂਰਾ ਮਿਲਦਾ, ਉਹਦੇ ਚ ਈਸ਼ਰ ਬੁੱਧੀ ਧਾਰਨ ਕਰ, ਉਹਦੇ ਚ ਮਨੁੱਖ ਬੁੱਧੀ ਨਾ ਧਾਰਨ ਕਰ, ਕਿਉਂਕਿ ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰਸਿੱਖਾਂ ਚ ਬੈਠੇ ਨੇ, ਅਚਾਨਕ ਆਪਨੇ ਸਵਾਲ ਕਰ ਦਿੱਤਾ, ਭਾਈ ਵਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਸਾਰੇ ਸੰਸਾਰ ਦੇ ਵਿੱਚ ਭਰਮਣ ਕੀਤਾ, ਸੱਤਾਂ ਦੀਪਾਂ ਨੌਵਾਂ ਖੰਡਾਂ ਦੇ ਵਿੱਚ, ਤੇ ਅੱਖਾਂ ਦੇ ਨਾਲ ਆਪਣੇ ਸਾਰੇ ਉਹਨਾਂ ਦੇ ਕੌਤਕ ਤੇ ਉਪਦੇਸ਼ ਸੁਣੇ ਨੇ, ਤੁਸੀਂ ਗੁਰੂ ਨਾਨਕ ਨੂੰ ਕੀ ਸਮਝਦੇ ਨੇ? ਦੋਵੇਂ ਹੱਥ ਜੋੜ ਲਏ ਭਾਈ ਵਾਲਾ ਜੀ ਨੇ, ਬੜੀ ਸ਼ਰਧਾ ਚ ਆ ਗਏ, ਕਹਿਣ ਲੱਗੇ ਪਾਤਸ਼ਾਹ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਜੀ ਕਹਿਣ ਲੱਗੇ, ਅੱਛਾ ਭਾਈ ਤੂੰ ਵੀ ਸੰਤ ਵਾ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੀ ਸਮਝਦੇ ਰਹੇ ਗੁਰੂ ਨਾਨਕ ਪਾਤਸ਼ਾਹ ਨੂੰ, ਕਿਉਂਕਿ ਤੁਸੀਂ ਵੀ 8 ਕੁ ਸਾਲ ਦੀ ਉਮਰ ਚ ਉਹਨਾਂ ਕੋਲ ਆ ਗਏ ਸੀ। ਸਾਰੇ ਕੌਤਕ ਆਪਣੇ ਉਹਨਾਂ ਦੇ ਸੁਣੇ ਨੇ ਤੇ ਦੇਖੇ ਨੇ। ਕਹਿਣ ਲੱਗੇ ਮਹਾਰਾਜ ਮੈਂ ਤਾਂ ਪੂਰਨ ਨੇਤੇ ਨਾਲ ਕਹਿ ਸਕਦਾ ਕਿ ਉਹ ਪੂਰਨ ਬ੍ਰਹਮ ਗਿਆਨੀ ਸੀਗੇ। ਮਹਾਰਾਜ ਕਹਿੰਦੇ ਅੱਛਾ ਭਾਈ ਤੂੰ ਬ੍ਰਹਮ ਗਿਆਨੀ ਹੈ। ਦੂਜਿਆਂ ਨੇ ਪੁੱਛਿਆ, ਕਿਸੇ ਨੇ ਕਿਸੇ ਤਰ੍ਹਾਂ ਜਵਾਬ ਦਿੱਤਾ, ਕਿਸੇ ਨੇ ਕਿਸੇ ਤਰ੍ਹਾਂ, ਅਖੀਰ ਸਾਰੀ ਸੰਗਤ ਨੇ ਹੱਥ ਬੰਨ ਕੇ ਪੁੱਛਿਆ ਵੀ ਪਾਤਸ਼ਾਹ ਆਪ ਵੀ ਆਪਣਾ ਨੇਚਾ ਦੱਸੋ ਨਾ, ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ। ਉਸ ਵੇਲੇ ਆਪ ਦੇ ਨੇਤਰ ਬੰਦ ਹੋ ਗਏ, ਭਾਵ ਵਿੱਚ ਆ ਗਏ ਤੇ ਦੋਹਾਂ ਕੋਇਆਂ ਦੇ ਕੋਲੋਂ ਇੱਕ ਇੱਕ ਹੰਝੂ ਹੇਠਾਂ ਨੂੰ ਤਿਲਕਿਆ ਤੇ ਉਹਦੇ ਬਾਅਦ ਆਪ ਬੋਲੇ, ਕਹਿਣ ਲੱਗੇ ਸਾਧ ਸਿੰਘ ਗੁਰੂ ਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਗੁਰੂ ਜੋਤੀ ਆਪ ਸੰਸਾਰ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਦਾ ਜਾਮਾ ਉਹਨਾਂ ਨੇ ਧਾਰਨ ਕਰਿਆ। ਸਾਰਿਆਂ ਨੇ ਨਮਸਕਾਰ ਕਰਤੀ, ਕਹਿੰਦੇ ਪਾਤਸ਼ਾਹ ਤਾਂ ਹੀ ਤੁਸੀਂ ਪਰਮੇਸ਼ਵਰ ਦਾ ਰੂਪ ਬਣ ਗਏ। ਚਾਰ ਨੇਚੇ ਹੁੰਦੇ ਨੇ, ਪਹਿਲਾ ਹੁੰਦਾ ਵੀ ਮੇਰਾ ਗੁਰੂ ਬਹੁਤ ਚੰਗਾ ਸੰਤ ਹੈ, ਦੂਸਰਾ ਨੇਚਾ ਹੁੰਦਾ ਕਿ ਸਾਰੇ ਸੰਤਾਂ ਤੋਂ ਚੰਗਾ ਸੰਤ ਹੈ, ਤੀਸਰਾ ਨੇਚਾ ਹੋਇਆ ਕਰਦਾ ਕਿ ਉਹ ਤਾਂ ਪਰਮੇਸ਼ਰ ਵਰਗਾ, ਚੌਥਾ ਨੇਚਾ ਹੋਇਆ ਕਰਦਾ ਵੀ ਉਹ ਤਾਂ ਆਪ ਹੀ ਪਰਮੇਸ਼ਰ ਹੈ। ਸੋ ਗੁਰਬਾਣੀ ਜੋ ਸਾਨੂੰ ਨੇਚਾ ਦਿੰਦੀ ਹੈ ਉਹ ਇਹ ਦਿੰਦੀ ਹੈ ਕਿ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਵ ਲਿਖਿਆ ਸੇਈ ਨਾਮ ਧਿਆਏ, ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਪਰੰਪਰ ਲੱਖ ਭੇਵ। ਕਹਿੰਦੇ ਗੁਰੂ ਤੇ ਪਰਮੇਸ਼ਰ ਦਾ ਕੋਈ ਭੇਤ ਨਹੀਂ ਹੋਇਆ ਕਰਦਾ। ਇੱਕ ਮਹਾਂਪੁਰਸ਼ ਦੱਸਦੇ ਨੇ ਕਿ ਗੁਰ ਕੋ ਮਾਨਸ ਜਾਣ ਲੈ, ਜਿਹੜਾ ਗੁਰੂ ਨੂੰ ਮਨੁੱਖ ਕਰਕੇ ਮੰਨਦਾ ਹੈ ਤੇ ਨਰ ਕਹੀਆ ਅੰਧ। ਸਾਡੇ ਹੀ ਲਿਖਾਰੀ ਇਸ ਗੱਲ ਤੋਂ ਡਰਦੇ ਹੋਏ ਤੇ ਗੁਰੂ ਦੀ ਮਹਿਮਾ ਨੂੰ ਛੁਪਾ ਲੈਂਦੇ ਨੇ, ਲਿਖਣ ਲੱਗੇ। ਉਹਨਾਂ ਨੂੰ ਇੱਕ ਸੋਹਣਾ ਮਨੁੱਖ ਜਾਣ ਕੇ ਲਿਖਦੇ ਨੇ ਵੀ ਮਨੁੱਖ ਸੀਗਾ, ਸੁਲਝਿਆ ਹੋਇਆ ਮਨੁੱਖ ਸੀਗਾ। ਉਸੇ ਤਰ੍ਹਾਂ ਦੀਆਂ ਗੱਲਾਂ ਲਿਖਣਗੇ, ਜਿੱਥੇ ਉਹਨਾਂ ਦੀ ਵਡੱਤਣ ਆਏਗੀ ਉੱਥੇ ਕਲਮ ਉਹਨਾਂ ਦੀ ਰੁਕ ਜਾਏਗੀ, ਉੱਥੇ ਨਹੀਂ ਲਿਖਦੇ ਫਿਰ ਕੁਛ। ਕਿਉਂ ਡਰਦੇ ਨੇ ਵੀ ਦੂਜੇ ਜਿਹੜੇ ਹੈਗੇ ਉਹ ਜਦੋਂ ਪੜਚੋਲ ਕਰਨਗੇ ਤਾਂ ਕ੍ਰਿਟੀਸਾਈਜ਼ ਕਰਨਗੇ ਕਿਤਾਬ ਦੇ ਉੱਤੇ ਵੀ ਸ਼ਰਧਾ ਚ ਆ ਕੇ ਲਿਖੀ ਹੋਈ ਲਿਖਿਆ। ਸ਼ਰਧਾ ਚ ਆ ਕੇ ਗੁਰੂ ਨੂੰ ਮੰਨਣਾ ਕੋਈ ਬੁਰੀ ਬਾਤ ਹੁੰਦੀ ਹੈ? ਕਿਉਂ ਜਿਹੜਾ ਸ਼ਰਧਾ ਚ ਆ ਕੇ ਲਿਖਦਾ ਹੈ ਉਹ ਅੰਦਰੋਂ ਪ੍ਰੇਰਿਤ ਹੋ ਕੇ ਲਿਖਦਾ, ਉਹਨੂੰ ਜਿਹੜਾ ਪੜ੍ਹੇਗਾ ਉਹਨੂੰ ਵੀ ਸ਼ਰਧਾ ਲੱਗੇਗੀ। ਜਿਹੜਾ ਖੁਸ਼ਕ ਲਿਖਦਾ ਹੈ ਉਹਦੀ ਪੜ੍ਹਾਈ ਖੁਸ਼ਕ ਕਰ ਦੇਗੀ, ਬਿਲਕੁਲ ਇਹ ਆਨੰਦ ਨਹੀਂ ਆਏਗਾ, ਉਹੀ ਖਾਨਾ ਪੂਰੀ ਜੀ ਹੋਏਗੀ। ਸੋ ਕਹਿੰਦੇ ਜਿਹੜਾ ਮਨੁੱਖ ਜਾਣਦਾ ਆਪਣੇ ਗੁਰੂ ਨੂੰ, ਗੁਰਕੋ ਮਾਨਸ ਜਾਣ ਲੇ ਤੇ ਨਰ ਕਹੀਆ ਅੰਧ। ਕਹਿੰਦੇ ਅੰਨੇ ਨੇ ਉਹ ਹੋਆ ਦੁਖੀ ਸੰਸਾਰ ਮੇ, ਅੱਗੇ ਜਨਮ ਕਾ ਫੰਦ, ਇੱਥੇ ਦੁਖੀ ਰਹੇਗਾ ਤੇ ਅੱਗੇ ਜਨਮ ਮਰਨ ਦਾ ਫੰਦਾ ਉਹਦੇ ਗਲ ਚੋਂ ਨਹੀਂ ਨਿਕਲੇਗਾ। ਗੁਰ ਕੋ ਮਾਨਸ ਮਾਨ ਤੇ ਚਰਨਾ ਮਿਰਤ ਕੋ ਪਾਨ, ਜਿਹੜੇ ਗੁਰੂ ਨੂੰ ਮਨੁੱਖ ਜਾਣ ਕੇ ਚਰਨਾ ਮਿਰਤ ਲੈਂਦੇ ਨੇ ਤੇ ਨਰ ਨਰਕੇ ਜਾਏਗੇ, ਜਨਮ ਜਨਮ ਹੋਏ ਸਵਾਨ। ਕਹਿੰਦੇ ਉਹ ਨਰਕ ਚ ਜਾਣਗੇ ਤੇ ਜਨਮ ਜਨਮ ਕੁੱਤੇ ਹੀ ਬਣਦੇ ਰਹਿਣਗੇ, ਕਿਉਂਕਿ ਉਹਨਾਂ ਦਾ ਨੇਚਾ ਆਪਣੇ ਗੁਰੂ ਤੇ ਨਹੀਂ ਆਇਆ। ਸੋ ਮਹਾਰਾਜ ਕਹਿਣ ਲੱਗੇ ਪੰਡਿਤ ਜੀ, ਗੁਰੂ ਤੋਂ ਬਗੈਰ ਸਾਲਗ ਰਾਮ ਦੀ ਸਮਝ ਨਹੀਂ ਪੈਂਦੀ। ਕਹਿਣ ਲੱਗੇ ਮਹਾਰਾਜ ਸਮਝ ਕਿਉਂ ਨਹੀਂ ਪੈਂਦੀ? ਤੁਹਾਡਾ ਕੋਈ ਸਾਲਗ ਰਾਮ ਹੋਰ ਕਿਸਮ ਦਾ ਵੀ ਸਮਝ ਨਹੀਂ ਪੈਂਦੀ? ਆ ਮੇਰੇ ਸਾਹਮਣੇ ਸਾਲਗ ਰਾਮ ਪਿਆ, ਮੈਂ ਇਹਦੀ ਪੂਜਾ ਕਰਦਾ, ਚੰਦਨ ਘਸਾ ਕੇ ਮੈਂ ਉੱਤੇ ਲਾਉਣਾ, ਘੰਟਾ ਮੇਰੇ ਕੋਲ ਹੈ, ਮੈਂ ਵਜਾਉਣਾ, ਆਰਤੀ ਕਰਨੀ ਹੈ, ਤੇ ਮੈਨੂੰ ਸਮਝ ਹੀ ਨਹੀਂ ਆਈ ਅਜੇ ਤੱਕ। ਮਹਾਰਾਜ ਕਹਿੰਦੇ ਨਾ ਪੰਡਿਤ ਜੀ, ਇਹ ਤੇਰਾ ਜਿਹੜਾ ਸਾਲਗ ਰਾਮ ਹੈ ਇਹ ਤਾਰਨ ਵਾਲਾ ਨਹੀਂ ਹੈ, ਇਹ ਜਿਹੜਾ ਤੇਰਾ ਨੇਚਾ ਇੱਥੇ ਕੰਮ ਕਰ ਰਿਹਾ, ਪੈਸਿਆਂ ਚ ਤੇਰੀ ਫਿਰਤੀ ਫਿਰਦੀ ਹੈ, ਉੱਤੋਂ ਹੱਥਾਂ ਨਾਲ ਦਿਖਾਵੇ ਨਾਲ ਗੱਲਾਂ ਕਰਦਾ, ਇਹਦੇ ਨਾਲ ਤਾਂ ਤੂੰ ਨਰਕਾਂ ਵਿੱਚ ਜਾਏਗਾ। ਕਹਿੰਦੇ ਤੁਹਾਡਾ ਵੀ ਸਾਲਗ੍ਰਾਮ ਹੈ? ਕਹਿੰਦੇ ਹਾਂ ਸਾਡਾ ਸਾਲਗ੍ਰਾਮ ਹੈ, ਅਸੀਂ ਵੀ ਮੰਨਦੇ ਹਾਂ ਸਾਲਗ੍ਰਾਮ ਨੂੰ, ਪਰ ਤੇਰੇ ਵਾਲਾ ਨਹੀਂ ਹੈ, ਸਾਡੇ ਵਾਲਾ ਬਹੁਤ ਵੱਡਾ ਸਾਲਗ੍ਰਾਮ। ਕਹਿੰਦਾ ਮਹਾਰਾਜ ਮੈਂ ਤੁਹਾਡੇ ਇੱਥੇ ਅੰਦਰ ਤਾਂ ਦੇਖਿਆ ਨਹੀਂ ਕਿਤੇ, ਕਿੱਥੇ ਰੱਖਿਆ ਹੋਇਆ ਤੁਸੀਂ? ਕਿੱਡਾ ਕੁ ਵੱਡਾ ਹੋਵੇ? ਬਹੁਤ ਵੱਡਾ ਹੋਵੇਗਾ, 10-20 ਕਿਲੋ ਦਾ ਹੋਵੇਗਾ। ਮਹਾਰਾਜ ਕਹਿੰਦੇ 10-20 ਕਿਲੋ ਦਾ ਸਾਡਾ ਸਾਲਗ੍ਰਾਮ ਆ ਜਾਣੀ, ਸਾਡਾ ਤਾਂ ਜਿਉਂਦਾ ਜਾਗਦਾ ਠਾਕਰ ਹੈ, ਸੁਣਦਾ ਸਾਲਗ੍ਰਾਮ।
ਠਾਕਰ ਸਾਰੀਆਂ ਜਟਾਂ ਦੇ ਵਿੱਚ ਵਸਦਾ, ਕਰ ਲੈ ਪਛਾਣ
ਸਾਡਾ ਸਾਲਗ੍ਰਾਮ ਹੈ। ਕੋਈ ਥਾਂ ਦੁਨੀਆਂ ਚ ਐਸੀ ਨਹੀਂ ਤੁਸੀਂ ਦੱਸ ਸਕਦੇ ਜਿੱਥੇ ਉਹ ਨਾ ਹੋਵੇ। ਤੁਹਾਡਾ ਜਿਹੜਾ ਸਾਲਗ੍ਰਾਮ ਹੈ ਇਹ ਗੰਡਕ ਨਦੀ ਚੋਂ ਮਿਲਦਾ, ਉਸ ਪਿੰਡ ਦੇ ਕੋਲ ਗੰਡਕ ਪਿੰਡ ਹੈ, ਉਥੋਂ ਇਹ ਨਦੀ ਦੇ ਕਿਨਾਰੇ ਚੋਂ ਧਾਰੀ ਵਾਲਾ ਵੱਟਾ ਮਿਲਦਾ। ਇਹਨੂੰ ਤੁਸੀਂ ਵਿਸ਼ਨੂੰ ਦਾ ਰੂਪ ਥਾਪ ਲੈਂਦੇ ਹੋ। ਨਿਰੰਕਾਰ ਨੀ, ਨਿਰੰਕਾਰ ਤੇ ਵਿਸ਼ਨੂੰ ਦੇ ਵਿੱਚ ਫਰਕ ਹੈ। ਉਹ ਮੁਖੀ ਦੇਵਤਾ ਨੇ ਤੇ ਨਿਰੰਕਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਕਹਿਣ ਲੱਗੇ ਉਹ ਜਿਹੜਾ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ, ਉਹਦਾ ਸਾਰੀਆਂ ਘਟਾਂ ਚ ਵਸਣ ਵਾਲਾ, ਕੋਈ ਥਾਂ ਖਾਲੀ ਨੀ ਹੈ ਉਹ ਤੋਂ। ਤੇ ਤੁਸੀਂ ਜਿਹੜਾ ਚੀਨਦੇ ਹੋ ਤੁਹਾਡਾ ਸਾਡਾ ਫਰਕ ਹੈ। ਤੁਮ ਸਿਲਾ ਰੂਪ ਪ੍ਰਭ ਚੀਨਾ, ਸਾਡਾ ਜਿਹੜਾ ਜੋ ਘੱਟ ਘੱਟ ਵਿਆਪ ਪਰਵੀਨਾ, ਬ੍ਰਹਮੰਡ ਕੋਟ ਅਧਾਰਾ ਸਭ ਮੰਗਤ ਕਹਿ ਦਾਤਾਰਾ। ਕਹਿ ਜਿਹੜਾ ਸਾਡਾ ਠਾਕਰ ਹੈ ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਕੋਟ ਬ੍ਰਹਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ, ਇਹ ਸਾਰੇ ਜੀਆਂ ਨੂੰ ਰੋਜੀ ਦੇਣ ਵਾਲਾ, ਇਸ ਤਰ੍ਹਾਂ ਦਾ ਨਹੀਂ ਹੈ। ਤੇ ਉਹਦੀ ਮਹਿਮਾ ਜਿਹੜੀ ਹੈ, ਉਹ ਜਿਹੜੇ ਦੇਵਤਿਆਂ ਨੂੰ ਤੁਸੀਂ ਮੰਨਦੇ ਹੋ ਇਹਨਾਂ ਨੇ ਵੀ ਉਹਦੀ ਮਹਿਮਾ ਨਹੀਂ ਪਾਈ। ਉਹਦਾ ਬਰਮਾ ਨੇ ਕਿ ਉਹਦੀ ਮਹਿਮਾ ਮਹਿਮਾ ਨਾ ਜਾਣੇ, ਵੇਦ ਵਰਵੇ ਨਹੀਂ ਜਾਣੇ, ਭੇਦ ਅਵਤਾਰ ਨਾ ਜਾਣੇ, ਅੰਤ ਪਰਮੇਸ਼ਰ ਪਾਰ ਬ੍ਰਹਮ ਦੇ ਆਪਣੀ ਗਾਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ। ਸ਼ੰਕਰਾ ਨਹੀਂ ਜਾਣਾ ਭੇਵ ਖੋਜ ਤਾਰੇ, ਦੇਵ ਦੇਵੀਆਂ ਨਾ ਜਾਣਾ ਮਰਮ, ਸਭ ਉੱਪਰ ਲੱਖ ਪਾਰ ਦਾ। ਕਹਿੰਦੇ ਐਡਾ ਬੜਾ ਸਾਡਾ ਠਾਕਰ ਹੈ, ਇੰਨਾ ਸਮਰੱਥ ਹੈ ਕਿ ਇੱਕ ਸ਼ਬਦ ਕਿਹਾ, ਇੱਕ ਸ਼ਬਦ ਕਹਿਣ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ। ਨਿਰੰਕਾਰ ਕਾਰਕ ਏਕੰਕਾਰ ਪਾਰ ਸਦਾਇਆ, ਏਕੰਕਾਰੋਂ ਸ਼ਬਦ ਧੁਨ, ਓਂਕਾਰ ਕਾਰ ਪਾਇਆ, ਇੱਕ ਸ਼ਬਦ ਧੁਨ ਹੋਈ ਹੈ। ਉਤੋਂ ਪ੍ਰਥਮ ਓਂਕਾਰ ਤਿੰਨ ਕਹਾ, ਸੋ ਤਿੰਨ ਪੂਰ ਜਗਤ ਨੂੰ ਹੋਇਆ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੇ। ਕਹਿੰਦੇ ਉਹ ਤੋਂ ਹੀ ਬਰਮਾ ਪੈਦਾ ਹੋਇਆ, ਉਹ ਤੋਂ ਹੀ ਸਾਰੀ ਕੌਨਸ਼ੀਅਸਨੈਸ ਜਾਗਰਤ ਆਈ ਹੈ ਸੰਸਾਰ ਦੇ ਅੰਦਰ, ਉਹ ਤੋਂ ਹੀ ਟਾਈਮ ਐਂਡ ਸਪੇਸ ਹੋਏ ਨੇ, ਉਸ ਤੋਂ ਹੀ ਗਿਆਨ ਆਇਆ ਸਾਰਾ, ਉਸ ਨੂੰ ਅਸੀਂ ਠਾਕਰ ਕਹਿੰਦੇ ਹਾਂ। ਉਸ ਨੂੰ ਤੂੰ ਠਾਕਰ ਕਰਕੇ ਜਾਂ ਮੰਨੇਗਾ, ਉਸ ਵੇਲੇ ਕਲਿਆਣ ਹੁੰਦਾ। ਇੱਕ ਸ਼ਬਦ ਦੇ ਨਾਲ ਦੁਨੀਆਂ ਸਾਰੀ ਪੈਦਾ ਕਰ ਦਿੱਤੀ। ਜੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦੇ, ਕਹਿੰਦੇ ਹੋਇਆ ਨਾ ਸਮਰੱਥ। ਇਹ ਸਾਲਗ੍ਰਾਮ ਨੂੰ ਤੂੰ ਕਹਿ ਵੀ ਬਣਾ ਕੇ ਦਿਖਾਵੇ ਦੁਨੀਆਂ, ਆਪੇ ਹੀ ਤੂੰ ਵਿਚਾਰ ਕਰ ਸਾਡੇ ਬਚਨ ਦੀ, ਗੁੱਸੇ ਨਾ ਸਾਡੇ ਨਾਲ ਹੋਏ, ਕਿਉਂਕਿ ਅਸੀਂ ਮੰਨਦੇ ਹਨੇਰੇ ਕੱਢਣ ਵਾਸਤੇ ਸੰਸਾਰ ਦੇ ਅੰਦਰ ਸੇਵਾ ਕਰ ਰਹੇ ਹਾਂ। ਤੇ ਉਹ ਤਾਂ ਇੰਨਾ ਸਮਰੱਥ ਹੈ, ਸੋ ਐ ਸੋ ਵੱਡ ਮਹਾਰਾਜਾ, ਜੇ ਨਿਮਕ ਵਿਖੇ ਜਗ ਸਾਜਾ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਣਕ ਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲੈ ਮਿਲਾਏ। ਕਹਿੰਦੇ ਐਵੇਂ ਤੂੰ ਪੱਥਰ ਨੂੰ ਪੂਜ ਕੇ ਆਪਣਾ ਜਨਮ ਵਾਰੇ, ਅਸਲੀ ਚੀਜ਼ ਨੂੰ ਸਮਝਣ ਦਾ ਯਤਨ ਕਰ। ਕਹਾਂ ਪਇਓ ਜੋ ਅਤਚਿਤ ਕਰ, ਬਹੁਤ ਵਿਧ ਸਿਲਾ ਪਜਾਈ, ਪ੍ਰਾਣ ਥਕੇ ਉਪਾਨ ਕੈ ਪਰਸਤ, ਕਛੂ ਕਰ ਸਿੱਧ ਨਾ ਆਈ। ਅਸ਼ਰ ਧੂਪ ਦੀ ਪਰਪਤ ਹੈ, ਪਹਾਨ ਕਛੂ ਨਾ ਖਾਇ, ਤਾਂ ਕਹਾਂ ਸਿੱਧ ਹੈ ਰੇ ਜੜ, ਤੋਏ ਕਛੂ ਕਰਦਾ ਮਿਲਦਾ ਕੁਛ, ਕਹਿੰਦੇ ਥਕੇਵਾਂ ਪੱਲੇ ਪੈ ਜਾਂਦਾ। ਤੇ ਉਸ ਠਾਕਰ ਨੂੰ ਜਾਣਨ ਵਾਸਤੇ ਧਿਆਨ ਦੇ ਕੇ ਸਰਵਣ ਕਰ। ਆਠ ਪਹਿਰ ਉਦਕ ਇਸ਼ਨਾਨੀ, ਸਾਦੀ ਭੋਗ ਲਗਾ ਇਸ ਗਿਆਨ, ਬਿਰਥਾ ਕਹੂੰ ਛੋੜੈ ਨਾਹੀਂ, ਬਹੁਰ ਬਹੁਰ ਤਿਸ ਲਾਗੇ ਪਾਈ। ਸਾਲਗ੍ਰਾਮ ਹਮਾਰੇ ਸੇਵ, ਪੂਜਾ ਅਰਥ ਬੰਧਨ ਦੇਵ, ਘੰਟਾ ਜਾ ਕੇ ਸੁਣੀਏ ਚੌਕ। ਕਹਿੰਦੇ ਤੇਰਾ ਘੰਟਾ ਜਿਹੜਾ ਰੱਖਿਆ ਹੋਇਆ ਨਾ, ਇਹ ਤਾਂ ਉੱਥੇ ਕਦੀ ਸੁਣਦਾ। ਕਹਿੰਦੇ ਉਹਦਾ ਘੰਟਾ ਜਦ ਵੱਜਦਾ ਕਾਲ ਦਾ ਘੰਟਾ, ਕਹਿੰਦੇ ਚਾਰੇ ਕੁੰਟਾਂ 'ਚ ਸੁਣਿਆ ਜਾਂਦਾ, ਕੋਈ ਨਹੀਂ ਬਚ ਰਿਹਾ ਉਸ ਤੋਂ। ਆਸਨ ਜਾ ਕਾ ਸਦਾ ਵੈਕੁੰਠ, ਉਹਦਾ ਤਾਂ ਸਦਾ ਹੀ ਥਿਰ ਆਸਨ ਜਿਹੜਾ ਸੱਚਖੰਡ 'ਚ ਰਹਿੰਦਾ, ਉਹ ਹਿਲਦਾ ਨਹੀਂ ਹੈ। ਜਾ ਕਾ ਚਬਰ ਸਭ ਉੱਪਰ ਚਲੇ, ਆ ਹਵਾ ਦਾ ਚੌਰ ਸਾਰਿਆਂ ਦੇ ਸਿਰਾਂ ਤੇ ਚੁੱਲ ਰਿਹਾ, ਇਹ ਉਹਦਾ ਚੌਰ ਹੈ। ਤਾਂ ਕਾ ਧੂਫ ਸਦਾ ਪਰ ਫੁਲੈ, ਉਹਦੀ ਜਿਹੜੀ ਧੂਫ ਹੈ ਸੁਗੰਧੀ ਹੈ ਫੁੱਲਾਂ ਦੀ, ਸਦਾ ਹੀ ਫੁੱਲ ਪ੍ਰਫੁੱਲਤ ਰਹਿੰਦੀ ਹੈ, ਹਵਾ ਨੂੰ ਸੁਗੰਧਿਤ ਕਰਦੀ ਰਹਿੰਦੀ। ਘੱਟ 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 ਸੰਪਟ ਹੈ ਰੇ ਜਾ ਕਾ, ਤੂੰ ਤਾਂ ਡੱਬਾ ਰੱਖਿਆ ਹੋਇਆ ਇਹਦੇ ਚ ਪਾਲਣਾ ਇਹ, ਪਰ ਸਾਡਾ ਠਾਕਰ ਜਿਹੜਾ ਹੈ ਜਿੰਨੇ ਜੀਵ ਨੇ ਸਾਰਿਆਂ ਦੇ ਹਿਰਦੇ ਚ ਡੱਬਾ ਹੈ, ਉਹਦੇ ਵਿੱਚ ਰਹਿੰਦਾ ਹੈ। ਅਪੰਗ ਸਭਾ ਅਪੰਗ ਸਭਾ ਸੰਘ ਹੈ ਸਾਦਾ, ਉਹਦੀ ਸਭਾ ਜਿਹੜੀ ਸੰਗਤ ਹੈ ਉਹ ਕਦੇ ਭੰਗ ਨਹੀਂ ਹੁੰਦੀ। ਸੰਤਾਂ ਦਾ ਮੇਲ ਜਿੱਥੇ ਹੁੰਦਾ ਉੱਥੇ ਉਹਦੀ ਸੰਗਤ ਹੋ ਜਾਂਦੀ। ਆਰਤੀ ਕੀਰਤਨ ਸਦਾ ਆਨੰਦ, ਸਦਾ ਹੀ ਆਰਤੀ ਕਰਦੇ ਹਾਂ, ਸਦਾ ਹੀ ਕੀਰਤਨ ਕਰਦੇ ਹਾਂ। ਮਹਿਮਾ ਸੁੰਦਰ ਸਦਾ ਬੇਅੰਤ, ਉਹਦੀ ਮਹਿਮਾ ਸੁੰਦਰ ਹੈ ਬੇਅੰਤ ਹੈ। ਜਿਸੇ ਪ੍ਰਾਪਤ ਤੁਸੀਂ ਲੈਣਾ, ਲੇਕਿਨ ਜਿਹਨੂੰ ਪ੍ਰਾਪਤ ਹੋਵੇ ਉਹਨੂੰ ਮਿਲਦਾ। ਸੰਤਨ ਚਰਨੋਂ ਨਾ ਆਇਓ ਸ਼ਰਨਾ, ਉਹ ਕੀ ਕਰਦਾ ਜਿਹਦੇ ਤੇ ਕਿਰਪਾ ਹੋ ਜਾਵੇ, ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਧਾਰਨ ਕਰ ਲੈਂਦਾ, ਗੁਰੂ ਦਾ ਬਣ ਜਾਂਦਾ। ਗੁਰੂ ਮੰਤਰ ਦਿੰਦਾ, ਉਸ ਮੰਤਰ ਦੀ ਉਹ ਕਮਾਈ ਕਰਦਾ, ਕਮਾਈ ਕਰਦੇ ਕਰਦੇ ਉਸ ਨਾਮ ਚੋਂ ਹੀ ਉਹ ਪ੍ਰਗਟ ਹੋ ਜਾਂਦਾ। ਹੱਥ ਚੜਿਓ ਹਰ ਸਾਲਗ੍ਰਾਮ, ਬਿਰਲਿਆਂ ਬਿਰਲਿਆਂ ਦੇ ਹੱਥ ਵਿੱਚ ਇਹ ਸਾਲਗ੍ਰਾਮ ਆਇਆ ਹੋਇਆ। ਤੇਰੇ ਵਾਲਾ ਤਾਂ ਗੰਧਕ ਨਦੀ 'ਚ ਜਾਓ, ਉੱਥੇ ਜਾ ਕੇ ਮੁੱਲ ਵਿਕਦਾ, ਲੈ ਆਓ ਜਾ ਕੇ। ਇਹ ਸਾਡੇ ਵਾਲਾ ਮੁੱਲ ਨਹੀਂ ਵਿਕਦਾ, ਇਹਦਾ ਮੁੱਲ ਪ੍ਰੇਮ ਦੇਣਾ ਪੈਂਦਾ। ਮਨ ਦੇ ਰਾਮ ਲਈ ਉਹ ਹੈ ਮੋਦ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਈ ਉਹ ਹੈ ਮੋਦ। ਕਹਿੰਦੇ ਮਨ ਦੇਣਾ ਪੈਂਦਾ ਪੰਡਿਤ ਜੀ। ਹਰ ਚਰੇ ਉਹ ਹਰ ਸਾਲ ਗ੍ਰਾਮ, ਕਹੋ ਨਾਨਕ ਗੁਰ ਕੀਨੋ ਦਾਨ, ਗੁਰੂ ਇਸ ਨੂੰ ਦਾਨ ਕਰਦਾ, ਗੁਰੂ ਤੇ ਬਗੈਰ ਨਹੀਂ ਮਿਲਦਾ। ਪੰਡਿਤ ਨੇ ਸੁਣ ਲਿਆ, ਹੁਣ ਜਵਾਬ ਨਹੀਂ ਦਿੰਦਾ। ਮਹਾਰਾਜ ਕਹਿੰਦੇ ਦੇਖ ਪੰਡਿਤ ਜੀ, ਅਸੀਂ ਇਮਾਨਦਾਰੀ ਨਾਲ ਦੱਸਦੇ ਹਾਂ, ਜੇ ਤੂੰ ਸੱਚਮੁੱਚ ਲਿਵ ਚਾਹੁੰਦਾ, ਤੇਰੀ ਬਿਰਤੀ ਇਸ ਸਾਲਗ੍ਰਾਮ ਨਾਲ ਲੱਗੀ ਹੁੰਦੀ ਤਾਂ ਅਸੀਂ ਤੈਨੂੰ ਜ਼ਰੂਰ ਨਮਸਕਾਰ ਕਰ ਦੇਣੀ ਸੀ, ਵੀ ਧੰਨ ਹੈ ਤੂੰ ਤੇ ਪਰਮੇਸ਼ਰ ਨਾਲ ਇੱਕ ਚਿੱਤ ਹੋਇਆ ਬੈਠੇ, ਕਿਉਂਕਿ ਤੇਰੀ ਬਿਰਤੀ ਤਾਂ ਹੋਰ ਪਾਸੇ ਵੀ, ਤੂੰ ਤਾਂ ਹਨੇਰੇ 'ਚ ਫਿਰਦਾ ਤੇ ਸਾਨੂੰ ਕਹਿੰਦਾ ਮੱਥਾ ਟੇਕ, ਅਸੀਂ ਕਿਵੇਂ ਤੈਨੂੰ ਮੱਥਾ ਟੇਕ ਦੀਏ, ਕਿਵੇਂ ਪੂਜਾ ਕਰ ਦੀਏ, ਕਿਵੇਂ ਧੰਨ ਲਿਆ ਕੇ ਤੇਰੇ ਚਰਨਾਂ 'ਚ ਰੱਖ ਦੀਏ। ਇਹ ਰਸਮ ਨਹੀਂ, ਉਸ ਵੇਲੇ ਸਰਸੋ ਜੀ ਪੈ ਗਈ, ਇੱਕ ਇਤਰਾਜ਼ ਰਹਿ ਗਿਆ ਉਸ ਨੂੰ। ਉਹ ਕਹਿਣ ਲੱਗਿਆ ਵੀ ਮਹਾਰਾਜ, ਆਹ ਜਿਹੜੇ ਤੁਸੀਂ ਮੈਨੂੰ ਬਚਨ ਸੁਣਾਏ ਨੇ ਨਾ, ਇਹ ਭਾਖਾ ਦੇ ਬਚਨ ਨੇ। ਭਾਖਾ ਕਹਿੰਦੇ ਨੇ ਦੇਸੀ ਬੋਲੀ, ਜਿਵੇਂ ਮੈਂ ਹੁਣ ਬੋਲਦਾ। ਇਹ ਜਿਹੜੀ ਬੋਲੀ ਹੈ ਦੇਸੀ ਬੋਲੀ, ਇਹ ਭਾਖਾ ਜਿਹਨੂੰ ਕਹਿੰਦੇ ਨੇ, ਇਹਦੇ ਚ ਪ੍ਰਮਾਣ ਨੀ ਹੈਗਾ ਧਰਮ ਦਾ ਉਪਦੇਸ਼। ਧਰਮ ਦਾ ਉਪਦੇਸ਼ ਕੇਵਲ ਸੰਸਕ੍ਰਿਤ ਵਿੱਚ ਹੈ, ਹੋਰ ਕਿਸੇ ਚ ਨਹੀਂ। ਉਹ ਤਾਂ ਮਲੇਛ ਭਾਖਿਆ, ਉਰਦੂ, ਫਾਰਸੀ, ਅੰਗਰੇਜ਼ੀ, ਹੋਰ ਜਿਹੜੀਆਂ ਬੋਲੀਆਂ ਨੇ ਇਹਨਾਂ ਸਾਰਿਆਂ ਨੂੰ ਮਲੇਛ ਭਾਖਿਆ ਕਹਿੰਦੇ। ਜਿਹੜੀ ਸਾਡੀ ਬੋਲੀ ਹੈ ਇਹਨੂੰ ਕਹਿੰਦੇ ਨੇ ਭਾਖਿਆ, ਦੇਸ ਭਾਖਿਆ। ਜਿਹੜੀ ਸੰਸਕ੍ਰਿਤ ਹੈ ਇਹਨੂੰ ਦੇਵ ਬਾਣੀ ਕਹਿੰਦੇ ਨੇ, ਦੇਵਤਿਆਂ ਦੀ ਬਾਣੀ ਹੈ। ਇਹਦੇ ਵਿੱਚ ਇਹ ਗਿਆਨ ਹੈ, ਹੋਰ ਕਿਤੇ ਹੈ ਨਹੀਂ। ਤੇ ਮੈਨੂੰ ਇਤਰਾਜ਼ ਹੈ ਵੀ ਤੁਸੀਂ ਤਾਂ ਭਾਖਿਆ ਚ ਗੱਲਾਂ ਕਰਦੇ ਹੋ, ਤੁਹਾਡੇ ਸੇਵਕ ਕਿਵੇਂ ਲੰਘਣਗੇ? ਮਹਾਰਾਜ ਕਹਿਣ ਲੱਗੇ, ਦੇਖੋ ਪੰਡਿਤ ਜੀ, ਇਹ ਵੀ ਤੁਸੀਂ ਵਿਚਾਰ ਕਰੋ। ਵਿਚਾਰ ਇਹ ਹੈ ਕਿ ਸੰਸਕ੍ਰਿਤ ਜਿਹੜੀ ਹੈ ਤੇ ਜਿਹੜੀ ਅਸੀਂ ਬੋਲੀ ਬੋਲਦੇ ਹਾਂ, ਇਹ ਤਾਂ ਹੈਗੀ ਮਹਾਰਥੀ। ਸੰਸਕ੍ਰਿਤ ਹੈਗੀ ਰਥੀ, ਮਹਾਰਥੀ ਉਹਨੂੰ ਕਹਿੰਦੇ ਨੇ ਜਿਹਦੇ ਪਿੱਛੇ ਚਾਹੇ ਹਜ਼ਾਰ ਦੁਸ਼ਮਣ ਲੱਗਿਆ ਹੋਵੇ, ਉਹ ਕਿਸੇ ਦੀ ਮਦਦ ਤੋਂ ਬਗੈਰ ਇਕੱਲਾ ਹੀ ਲੜ ਲਿਆ ਕਰਦਾ। ਜਿਹੜਾ ਰਥੀ ਹੁੰਦਾ ਹੈ ਉਹਨੂੰ ਦੂਜਿਆਂ ਦੀ ਮਦਦ ਦੀ ਲੋੜ ਹੈ, ਉਹ ਆਦਮੀ ਲੜ ਸਕਿਆ ਕਰਦਾ। ਕਹਿੰਦੇ ਜਿਹੜੀ ਸੰਸਕ੍ਰਿਤ ਹੈ, ਪਹਿਲਾਂ ਤਾਂ ਇਹਨੂੰ ਜਿਹੜਾ ਪੜ੍ਹਦਾ ਬਹੁਤ ਵਿਚਾਰ ਕਰਦਾ, ਅਧਿਕਾਰੀ ਹੋਣਾ ਚਾਹੀਦਾ, ਬਹੁਤ ਉੱਤਮ ਦਿਮਾਗ ਹੋਣਾ ਚਾਹੀਦਾ। 20-25 ਸਾਲ ਤਾਂ ਇਹਦੀ ਗ੍ਰੈਮਰ ਨਹੀਂ ਸਮਝ ਆਉਂਦੀ ਤੇ ਵਿਆਕਰਨ ਨਹੀਂ ਸਮਝ ਆਉਂਦੀ, ਕਿੰਨਾ ਟਾਈਮ ਲੱਗ ਗਿਆ। ਪੰਡਿਤ ਜੀ, ਜੇ ਇੰਨੀ ਉਮਰ ਨਾ ਹੋਵੇ ਫਿਰ ਤਾਂ ਅਧੂਰਾ ਹੀ ਰਹਿ ਗਿਆ। ਫਿਰ ਇਹ ਹੈ ਵੀ ਇਹਦੇ 'ਚ ਉੱਤਮ ਅਧਿਕਾਰੀ ਹੋਵੇ, ਉਹ ਤਾਂ ਅਰਥ ਕੱਢ ਲੈਂਦਾ, ਦੂਆ ਅਨਰਥ ਕਰੀ ਜਾਂਦਾ। ਬਹੁਤ ਇਹਦਾ ਕੰਪਲੀਕੇਟਡ ਹੈ, ਕਿ ਇੱਕ ਅੱਖਰ ਦੇ ਹਜ਼ਾਰਾਂ ਅਰਥ ਨੇ, ਵੀ ਉਹ ਕਿਵੇਂ ਲੰਘ ਸਕੇਗਾ। ਆਪ ਵੀ ਉਹਨੂੰ ਸੰਸਾਰ ਬਣਿਆ ਰਹਿਣਾ ਤੇ ਸੰਸਾਰ ਨੂੰ ਕਿਵੇਂ ਸੁਣਾਏਗਾ ਜੇ ਤੂੰ ਭਾਖਿਆ ਦੀ ਮਦਦ ਨਾ ਲਏ। ਸੰਸਕ੍ਰਿਤ ਇੱਥੇ ਬੋਲੀ ਜਾਵੇ ਸੰਗਤ ਦੇ ਸਾਹਮਣੇ, ਦੱਸ ਤੇਰੀ ਕੋਈ ਗੱਲ ਹੋ, ਹੁਣ ਮੇਰੇ ਨਾਲ ਗੱਲ ਤੂੰ ਸੰਸਕ੍ਰਿਤ ਚ ਕਰ ਰਹੇ ਆ, ਮੇਰੇ ਨਾਲ ਆਪਣੀ ਭਾਖਿਆ ਚ ਗੱਲ ਕਰ ਰਹੇ। ਇਹ ਜਿਹੜੀ ਭਾਖਿਆ ਹੈ ਇਹਨੂੰ ਕਿਸੇ ਦੀ ਲੋੜ ਨਹੀਂ ਹੈ, ਇਹ ਮਹਾਰਥੀ ਦਾ ਦਰਜਾ ਰੱਖਦੀ ਹੈ। ਅਸੀਂ ਬੋਲਦੇ ਹਾਂ ਸਭ ਸੁਣਦੇ ਨੇ, ਸਾਰਿਆਂ ਦਾ ਆਧਾਰ ਹੋ ਜਾਂਦਾ। ਦੂਸਰਾ ਜਿਹੜਾ ਸੰਸਕ੍ਰਿਤ ਪੜ੍ਹ ਜਾਂਦਾ ਉਹ ਆਪਣੇ ਆਪ ਨੂੰ ਵਿਦਵਾਨ ਕਹਾਉਂਦਾ, ਪੰਡਿਤ ਕਹਾਉਂਦਾ, ਉਹਦੇ ਚ ਅਭਿਮਾਨ ਆ ਜਾਂਦਾ। ਜਿਹਦੇ ਵਿੱਚ ਅਭਿਮਾਨ ਆ ਜਾਵੇ ਉਹ ਰੱਬ ਵੱਲੋਂ ਖਾਲੀ ਰਹਿ ਜਾਂਦਾ।
ਸਰਵਜਨਾ ਬਣਿਆ ਖਾਲੀ ਦੁਨੀਆ।
ਖਾਲੀ ਚੱਲੇ ਧਨੀ ਸਿਉਂ ਟਿੱਬੇ ਸਿਉਂ। ਮਹਾਰਾਜ ਕਹਿੰਦੇ ਪੰਡਿਤ ਜੀ ਸੰਸਕ੍ਰਿਤ ਦੇ ਵਿੱਚ ਦੋਸ਼ ਹੈ, ਜਦ ਆਦਮੀ ਇੰਨੀ ਮਿਹਨਤ ਕਰਕੇ ਪੜ੍ਹ ਕੇ ਪੰਡਤਾ ਜੀ ਦਾ ਖਿਤਾਬ ਲੈ ਦੇਗਾ ਫਿਰ ਉਹ ਅਨਪੜ੍ਹਾਂ ਨੂੰ ਤਾਂ ਨਿਗਾਹ ਚ ਨਹੀਂ ਲਿਆਉਂਦਾ, ਵੀ ਇਹ ਤਾਂ ਅਧਿਕਾਰੀ ਨਹੀਂ ਹੈ ਤਾਂ ਵਿਦੇਸ਼ ਕਿਹਨੂੰ ਦੇਵੇਗਾ, ਫਿਰ ਤਾਂ ਤੂੰ ਖਾਲੀ ਰਹਿ ਜਾਏਗਾ, ਕਿਉਂਕਿ ਤੁਹਾਡੇ ਮਨਾਂ ਦੇ ਅੰਦਰ ਅਭਿਮਾਨ ਹੋ ਜਾਣਾ ਪੜ੍ਹਾਈ ਦਾ, ਕਿਉਂਕਿ ਪੰਜ ਛੇ ਅਭਿਮਾਨ ਹੁੰਦੇ ਨੇ, ਪੈਸੇ ਦਾ ਵੀ ਅਭਿਮਾਨ ਹੁੰਦਾ, ਵਿਦਿਆ ਦਾ ਅਭਿਮਾਨ ਹੁੰਦਾ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਸਾਰੇ ਠੱਗ ਨੇ। ਮਹਾਰਾਜ ਕਹਿੰਦੇ ਇਹ ਨਹੀਂ ਠੱਗੀ ਜੱਗ ਠੱਗਿਆ, ਕਿੰਨੇ ਨਾ ਰੱਖੀ ਲੱਗੇ ਤਾਂ ਠੱਗ ਲੈਣਗੇ, ਬਾਕੀ ਇਹ ਤੂੰ ਸਾਰਿਆਂ ਨੂੰ ਤਾਂ ਸੁਣਾ ਨਹੀਂ ਨਾ ਸਕਦਾ, ਤੇ ਇਹਦੀ ਮਦਦ ਲੈਣੀ ਪਏਗੀ ਇਸ ਬੋਲੀ ਦੀ। ਸੋ ਇਸ ਕਰਕੇ ਤੇਰਾ ਤੂੰ ਆਪ ਨਿਰਣਾ ਕਰ ਬਈ ਸੰਸਕ੍ਰਿਤ ਦੇ ਵਿੱਚ ਇਹ ਪ੍ਰਚਾਰ ਹੋਣਾ ਚਾਹੀਦਾ ਕਿ ਜਿਹੜੀ ਬੋਲੀ ਅਸੀਂ ਬੋਲਦੇ ਹਾਂ ਤੂੰ ਆਪ ਇਹ ਕਰ। ਕਹਿਣ ਲੱਗੇ ਮਹਾਰਾਜ ਫਿਰ ਅਸੀਂ ਤਾਂ ਅਧਿਕਾਰੀ ਤੇ ਅਨਅਧਿਕਾਰੀ ਦੇਖਦੇ ਹਾਂ। ਮਹਾਰਾਜ ਕਹਿੰਦੇ ਇਹੀ ਤਾਂ ਅਸੀਂ ਕਹਿੰਦੇ ਹਾਂ, ਤੁਸੀਂ ਤਾਂ ਪੜ੍ਹਾਉਂਦੇ ਵੀ ਨਹੀਂ, ਜਿਹੜਾ ਬ੍ਰਾਹਮਣ ਨਾ ਹੋਵੇ ਉਹਨੂੰ ਇਹ ਬੋਲੀ ਨਹੀਂ ਪੜ੍ਹਾਉਂਦੇ, ਸੰਸਕ੍ਰਿਤ ਨਹੀਂ ਪੜ੍ਹਾਉਂਦੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਪੰਜ ਸਿੰਘਾਂ ਨੂੰ, ਰਾਮ ਸਿੰਘ ਵਗੈਰਾ ਨੂੰ ਪੜ੍ਹਨ ਵਾਸਤੇ ਭੇਜਿਆ ਵੀ ਜਾਓ, ਧਰਮ ਦੇ ਅੰਦਰ ਪੂਰਾ ਗਿਆਨ ਹੋਣਾ ਚਾਹੀਦਾ, ਦੂਸਰੇ ਧਰਮਾਂ ਦਾ ਵੀ, ਇਹ ਨਹੀਂ ਆਪਣਾ ਹੀ ਗਿਆਨ ਹੈ, ਸਾਰੇ ਧਰਮਾਂ ਦਾ। ਉਹ ਤਾਂ ਹੋ ਸਕਦਾ ਕਿ ਸਾਰੀਆਂ ਬੋਲੀਆਂ ਪੜ੍ਹੋ। ਪੁਰਾਣੇ ਜ਼ਮਾਨੇ ਚ ਇੱਕ ਗੱਲ ਚੱਲਦੀ ਹੁੰਦੀ ਸੀ, ਉਹ ਕਹਿੰਦੇ ਹੁੰਦੇ ਸੀ ਪੜ੍ਹੇ ਫਾਰਸੀ ਵੇਚੇ ਤੇਲ, ਕਹਿੰਦੇ ਮਲੇਸ਼ ਭਾਖਿਆ ਪੜ੍ਹਨੀ ਨਹੀਂ ਚਾਹੀਦੀ, ਰਾਜ ਸੀ ਉਸ ਵੇਲੇ ਇਸਲਾਮ ਵਾਲਿਆਂ ਦਾ, ਤੇ ਰਹਿਤਨਾਮੇ ਚ ਆਉਂਦਾ ਸੀ ਵੀ ਪੰਜਾਬੀ ਤਾਂ ਜ਼ਰੂਰ ਪੜ੍ਹਨੀ ਹੈ, ਗੁਰਮੁਖੀ ਤਾਂ ਸਿੱਖ ਸਿੱਖ ਨੂੰ ਪੜ੍ਹਾਵੇ, ਬਾਕੀ ਜਿਹੜੀ ਵਿੱਦਿਆ ਜਿੱਥੋਂ ਕਿੱਥੋਂ ਮਿਲਦੀ ਹੈ ਉਹ ਤੋਂ ਪਿੱਠ ਨਾ ਕਰੋ, ਸਭ ਬੋਲੀਆਂ ਦੇ ਜਾਣੂ ਹੋ, ਸਾਰੀਆਂ ਵਿੱਦਿਆ ਦੇ ਜਾਣੂ ਹੋ, ਵਿਦਵਾਨ ਹੋਣਾ ਚਾਹੀਦਾ ਪੰਥ, ਜੇ ਮੂਰਖਾਂ ਦਾ ਟੋਲਾ ਹੋਵੇ ਇਹਨਾਂ ਨੂੰ ਸੋਚ ਸੋਝੀ ਨਹੀਂ ਆਉਣੀ, ਪੜ੍ਹੇ ਲਿਖੇ ਹੋਣੇ ਚਾਹੀਦੇ ਆ। ਇਸ ਕਰਕੇ ਮਹਾਰਾਜ ਜੀ ਨੇ ਜਿੱਥੇ ਆਪ ਫਾਰਸੀ ਦੇ ਵੱਡੇ ਵਿਦਵਾਨ ਸੀ, ਅਰਬੀ ਦੇ ਵਿਦਵਾਨ ਸੀ, ਕਿਤੇ ਬੜੀ ਚਿੱਠੀ ਲਿਖੀ ਰੰਗਦੇਵ ਨੂੰ ਜਿਹਨੂੰ ਜ਼ਬਰਨਾਮਾ ਕਹਿੰਦੇ ਨੇ, ਕਿਸੇ ਲਿਖਾਰੀ ਤੋਂ ਤਾਂ ਲਿਖਾਈ ਨਹੀਂ, ਮਹਾਰਾਜ ਨੇ ਆਪਣੇ ਹੱਥ ਨਾਲ ਮਿੰਟਾਂ 'ਚ ਲਿਖ ਦਿੱਤੀ, ਜੇ ਫਾਰਸੀ ਜਾਣਦੇ ਸੀ ਤਾਂ ਹੀ ਲਿਖੀ, ਗੁਰੂ ਨਾਨਕ ਸਾਹਿਬ ਜੇ ਫਾਰਸੀ ਜਾਣਦੇ ਸੀ ਤਾਂ ਹੀ ਅਰਬ ਕੰਟਰੀਆਂ 'ਚ ਘੁੰਮੇ, ਅਰਬੀ ਜਾਣਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਬਈ ਪੰਡਿਤ ਜੀ ਬੋਲੀਆਂ ਸਾਰੀਆਂ ਹੀ ਠੀਕ ਨੇ, ਜਿਹਦੇ ਵਿੱਚ ਪਰਮੇਸ਼ਰ ਦਾ ਨਾਮ ਆਵੇ ਉਹੀ ਬੋਲੀ ਪੂਜਣ ਯੋਗ ਹੈ, ਬਾਕੀ ਜੇ ਆਪਾਂ ਨਿਰਣਾ ਕਰੀਏ ਤੁਸੀਂ ਆਪ ਇਹ ਦੱਸੋ। ਸੰਸਕ੍ਰਿਤ ਬੋਲੀ ਦੇ ਵਿੱਚ ਕਰਮ ਕਾਂਡ ਜ਼ਿਆਦਾ ਦੱਸਿਆ ਹੋਇਆ, ਪਰਮੇਸ਼ਰ ਦੇ ਨਾਮ ਬਾਰੇ ਤਾਂ ਗੱਲੇ ਥੋੜ੍ਹੀ ਕਰੀਏ, ਲੇਕਿਨ ਜਿਹੜੀ ਭਗਤਾਂ ਦੀ ਬੋਲੀ ਹੈ ਇਹ ਸਾਰੀ ਇਹਦੇ ਵਿੱਚ ਪ੍ਰੇਮ ਅਤੇ ਗਿਆਨ ਹੈ, ਜਿਹਨੂੰ ਤੁਸੀਂ ਭਾਖਾ ਕਹਿੰਦੇ ਹੋ। ਜਿਹੜੀ ਬੋਲੀ ਵਿੱਚ ਪ੍ਰੇਮ ਅਤੇ ਗਿਆਨ ਹੋਵੇ ਉਹ ਆਦਮੀ ਨੂੰ ਤਾਰ ਦਿੰਦੀ ਹੈ, ਉਹਨੂੰ ਵਿਚਾਰ ਕੇ ਆਦਮੀ ਤਰ ਜਾਂਦਾ। ਸੋ ਇਹ ਤੁਹਾਡਾ ਸ਼ੰਕਾ ਜਿਹੜਾ ਇਹ ਨਿਰਮੂਲ ਹੈ। ਬਾਕੀ ਅਧਿਕਾਰ ਦੀ ਗੱਲ ਕਰੀਏ, ਤੁਹਾਡੀ ਬੋਲੀ ਕੇਵਲ ਪੰਡਿਤ ਪੜ੍ਹ ਸਕਦੇ, ਗੁਰੂ ਦਸਵੇਂ ਪਾਤਸ਼ਾਹ ਨੇ ਜਦ ਪੜ੍ਹਨ ਭੇਜੇ ਉੱਥੇ ਜਾ ਕੇ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਉੱਥੇ ਜਾ ਕੇ ਸਾਨੂੰ ਰਹਿਣਾ ਬਹਿਣਾ ਔਖਾ ਹੋ ਜਾਣਾ, ਕਿਵੇਂ ਕਰੀਏ। ਉੱਥੇ ਚਲੇ ਜਾਂਦੇ ਨੇ, ਕਿਸੇ ਨੇ ਨਾ ਉਹਨਾਂ ਨੂੰ ਆਪਣੇ ਸਕੂਲ 'ਚ ਦਾਖਲ ਕਰਿਆ, ਕਹਿਣ ਲੱਗੇ ਤੁਹਾਡੀਆਂ ਤਾਂ ਜਾਤਾਂ ਹੋਰ ਨੇ, ਤੁਸੀਂ ਤਾਂ ਹੋ ਹੀ ਨਹੀਂ ਸਕਦੇ। ਮਹਾਰਾਜ ਨੂੰ ਸੁਨੇਹਾ ਭੇਜਿਆ, ਬੇਨਤੀ ਭੇਜੀ ਕਿ ਸੱਚੇ ਪਾਤਸ਼ਾਹ ਉਹ ਆ ਜਿਹੜੇ ਲਿਬਾਸ ਤੁਸੀਂ ਸਾਨੂੰ ਭੇਜਿਆ ਸਾਨੂੰ ਦਾਖਲਾ ਨਹੀਂ ਮਿਲਦਾ। ਮਹਾਰਾਜ ਕਹਿੰਦੇ ਇਹਨਾਂ ਵਰਗਾ ਹੀ ਬਣਾ ਲਓ, ਤੁਸੀਂ ਭਗਵੇਂ ਕੱਪੜੇ ਪਹਿਨ ਲਓ, ਇਹਨਾਂ ਮੰਗਣੇ ਰਹੋ ਜਿਵੇਂ ਵੀ ਹੈਗੇ, ਬੋਲੀ ਜ਼ਰੂਰ ਸਿੱਖਣੀ ਹੈ। ਅਤੇ ਪੰਜ ਸਿੱਖ ਕੇ ਆਏ, ਉਹਨਾਂ ਨੇ ਆ ਕੇ ਫਿਰ ਸਾਰੇ ਜਿੰਨਾ ਵੇਦ ਸ਼ਾਸਤਰ ਸੀ ਉਹ ਇੱਧਰ ਸਾਰੇ ਆ ਕੇ ਪੜ੍ਹਾਏ ਅਤੇ ਮੁਕਾਬਲਾ ਕਰਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੋਲ੍ਹ ਖੋਲ੍ਹ ਕੇ ਦੱਸੀ ਆਸ਼ਿਆਂ ਨੂੰ। ਸੋ ਮਹਾਰਾਜ ਕਹਿੰਦੇ ਬੋਲੀਆਂ ਤਾਂ ਸਾਰੀਆਂ ਹੀ ਪਵਿੱਤਰ ਹੈ ਪੰਡਿਤ ਜੀ, ਲੇਕਿਨ ਜੋ ਭਾਖਾ ਹੈ ਇਹਦੇ 'ਚ ਅਧਿਕਾਰੀ ਅਨਅਧਿਕਾਰੀ ਕੋਈ ਨਹੀਂ, ਬਈ ਇਹਦੇ ਫਲਾਣਾ ਹੀ ਜਾਤ ਹੈ ਇਹ ਪੜੂਗੀ ਨਾ, ਜਿਹੜਾ ਗੁਰੂ ਨਾਨਕ ਦਾ ਉਪਦੇਸ਼ ਹੈ ਉਹਦੇ ਵਿੱਚ ਜਾਤ ਪਾਤ ਦਾ ਸਵਾਲ ਨਹੀਂ ਹੈ। ਨਾਮ ਜਪੈ ਉਧਰੈ ਸੋ ਉਧਰੈ ਕਲ ਮੈਂ ਘੱਟ ਘੱਟ ਨਾਨਕ ਵਾਂਝਾ। ਕਹਿਣ ਲੱਗੇ ਪੰਡਿਤ ਜੀ, ਗੁਰੂ ਨਾਨਕ ਦਾ ਉਪਦੇਸ਼ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ, ਚਾਹੇ ਫਾਰਸੀ ਪੜ੍ਹਨ ਵਾਲੇ ਪੜ੍ਹ ਲੈਣ, ਚਾਹੇ ਇੰਗਲਿਸ਼ ਜਾਣਨ ਵਾਲੇ ਪੜ੍ਹ ਲੈਣ, ਚਾਹੇ ਸ਼ੂਦਰ ਜਿਹਨਾਂ ਨੂੰ ਕਹਿੰਦੇ ਆ ਉਹ ਪੜ੍ਹ ਲਵੇ, ਜਿਹੜਾ ਵੀ ਵਿਚਾਰ ਕਰੂ, ਜਿਹੜਾ ਵੀ ਨਾਮ, ਕਿਉਂਕਿ ਇਹਦੇ ਵਿੱਚ ਨਾਮ ਹੈ, ਜਿਹੜਾ ਵੀ ਬੰਦਗੀ ਕਰੇਗਾ ਉਹਦਾ ਉਧਾਰ ਹੋ ਜਾਏਗਾ। ਸੋ ਇਸ ਕਰਕੇ ਤੁਸੀਂ ਨਿਆਂ ਪੂਰਵਕ ਹੁਣ ਦੱਸੋ ਜਿਹੜੇ ਅਸੀਂ ਬਚਨ ਕਹੇ ਨੇ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਤੁਹਾਡੇ ਬਚਨ ਨਹੀਂ ਹੈ, ਇਹ ਤਾਂ ਤੁਸੀਂ ਬਾਣ ਮਾਰੇ ਨੇ ਮੇਰੇ ਹਿਰਦੇ ਚ। ਮੈਨੂੰ ਤਾਂ ਸੋਝੀ ਪੈ ਗਈ, ਮੈਂ ਤਾਂ ਪਿਛਲਾ ਜਨਮ ਐਵੇਂ ਹੀ ਗਵਾ ਲਿਆ, ਮੈਨੂੰ ਉਸ ਠਾਕਰ ਦੇ ਲੜ ਲਾ ਦਿਓ ਜਿਹੜੇ ਠਾਕਰ ਦੀ ਤੁਸੀਂ ਗੱਲ ਕਰੀ ਆ। ਸੱਚਮੁੱਚ ਮੈਂ ਇੱਕ ਪੱਥਰ ਦੇ ਪਿੱਛੇ ਪਿਆ ਰਿਹਾ ਜਿਹੜੀਆਂ ਤੁਸੀਂ ਮੈਨੂੰ ਬਚਨ ਕਹੇ ਨੇ। ਐਵੇਂ ਮੈਂ ਮਾਇਆ ਸੋਚਦਾ ਸੀ, ਇੱਕ ਪਖੰਡ ਕਰਦਾ ਸੀ, ਤੇ ਇਸ ਪਖੰਡ ਦੇ ਆਸਰੇ ਮੈਂ ਆਪਣੀ ਵਜੀਫਾ ਕਮਾਉਂਦਾ ਸੀ। ਬਾਹਰੋਂ ਬਾਹਰੋਂ ਮੇਰੀ ਰਹਿਤ ਸੀ, ਅੰਦਰੋਂ ਤਾਂ ਮੈਂ ਖੋਖਲਾ ਹੋਇਆ ਪਿਆ। ਮਹਾਰਾਜ, ਮੇਰਾ ਕਿਤੇ ਚਿੱਤ ਨਹੀਂ ਲੱਗਦਾ, ਨਾ ਮੈਂ ਰੱਬ ਨੂੰ ਮੰਨਦਾ, ਨਾਸਤਕ ਮੇਰੀ ਵਿਰਤੀ ਹੋਈ। ਤੁਸੀਂ ਕਿਰਪਾ ਕਰ ਦਿੱਤੀ, ਹੁਣ ਕਿਰਪਾ ਕਰੋ ਤੇ ਮੈਨੂੰ ਉਸ ਠਾਕਰ ਦੇ ਦਰਸ਼ਨ ਕਰਾ ਦਿਓ ਜਿਹਦੀ ਤੁਸੀਂ ਗੱਲ ਕਰੀ, ਕਿਰਪਾ ਕਰੋ। ਇੰਨੀ ਗੱਲ ਕਹਿ ਕੇ ਆਸਣ ਤੋਂ ਉੱਠਿਆ, ਕਹਿੰਦਾ ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਹੁਣ ਇਹਨਾਂ ਨੂੰ ਕਿੱਥੇ ਰੱਖਾਂ, ਮੈਂ ਬੰਦ ਕਰ ਦਿੰਦਾ ਸਦਾ ਵਾਸਤੇ ਬੰਦ, ਕਿਰਪਾ ਕਰੋ ਮੈਨੂੰ ਆਪਣੇ ਲੜ ਲਓ, ਮੈਂ ਤੁਹਾਡੇ ਚ ਪਰਮੇਸ਼ਰ ਭਾਵਨਾ ਕੀਤੀ ਹੈ, ਆ ਕੇ ਚਰਨ ਫੜ ਲਏ। ਇਹਨਾਂ ਨੂੰ ਪੰਜ ਦਸ ਸਿੱਖ ਵੀ ਇਕੱਠੇ ਹੋ ਗਏ ਤਾਂ ਉਸ ਵੇਲੇ ਮਹਾਰਾਜ ਨੇ ਕਿਹਾ ਕਿ ਜਾਓ ਭਾਈ ਬਰਤਨ ਲੈ ਕੇ ਆਓ ਜਲ ਦਾ। ਜਲ ਦਾ ਬਰਤਨ ਲਿਆਂਦਾ ਤੇ ਮਹਾਰਾਜ ਨੇ ਉਸ ਵੇਲੇ ਚਰਨ ਪਹੁਲ ਦੇ ਕੇ ਨਾਮ ਦੀ ਦਾਤ ਕੀਤੀ। ਜਦੋਂ ਸਾਹਮਣੇ ਬਿਠਾ ਕੇ ਮਹਾਰਾਜ ਕਹਿੰਦੇ ਕਹੋ ਵਾਹਿਗੁਰੂ, ਵਾਹਿਗੁਰੂ ਕਿਹਾ, ਬੇਸੁੱਧ ਹੋ ਗਿਆ ਕਹਿੰਦੀ ਸਰ, ਨੇਤਰ ਬੰਦ ਹੋ ਗਏ, ਤਿੰਨ ਵਾਰੀ ਕਰਿਆ, ਸ਼ੁੱਧ ਬੁੱਧ ਭੁੱਲ ਗਈ, ਕਿਸੇ ਹੋਰ ਹੈ ਦੁਨੀਆਂ ਚਲਿਆ ਗਿਆ, ਅੱਖ ਖੁੱਲ ਗਈ ਜਿਹਨੂੰ ਕਹਿੰਦੇ ਮਹਾਰਾਜ, ਗੁਰੇ ਦਿਖਾਏ ਉਹ ਲੋਏ ਨਾ, ਈਤਾ ਊਤਾ ਕਟ ਕਟ ਤੂੰ ਹੀ ਮੋਏ, ਕਟ ਕਟ ਦੇ ਵਿੱਚ ਵਿਆਪਕ ਪਰਮੇਸ਼ਰ ਦੇ ਦਰਸ਼ਨ ਹੋ ਰਹੇ। ਆਪਣੇ ਸਾਲਗ੍ਰਾਮ ਵੱਲ ਦੇਖਦਾ ਉਹਦੇ ਚ ਵੀ ਉਹੀ ਹੈ, ਜਿੱਧਰ ਦੇਖਦਾ ਉਹਦੇ ਚ ਉਹੀ ਹੈ, ਕੋਈ ਥਾਂ ਨਹੀਂ ਹੈ, ਪੌਣ ਪਾਣੀ ਬੈ ਸੰਤਰ ਮਾਏ, ਚਾਰ ਕੁੰਡ ਤਾਂ ਦਿਸੇ ਸਮਾਏ, ਹਵਾ ਚ ਵੀ ਨਜ਼ਰ ਆਉਂਦਾ, ਪਾਣੀ ਚ ਵੀ ਨਜ਼ਰ ਆਉਂਦਾ, ਜੋਤੀ ਦਾ ਪ੍ਰਕਾਸ਼ ਹੋ ਗਿਆ, ਬੱਜਰ ਕਪਾਟ ਖੁੱਲ ਗਏ, ਨੌ ਦਰਵਾਜੇ ਗਾਇਆ ਕੋਟ ਹੈ, ਦਸਵਾਂ ਗੁਪਤਰ ਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੀਜੈ। ਉਸ ਵੇਲੇ ਅਵਸਥਾ ਉਹਦੀ ਜਿਸ ਤਰ੍ਹਾਂ ਕਬੀਰ ਸਾਹਿਬ ਨੇ ਵਰਣਨ ਕਰੀ ਆ, ਉਸ ਤਰ੍ਹਾਂ ਦੀ ਹੋ ਗਈ।
ਮੈਂ
ਐਸਾ ਮਹਾਰਾਜ ਨੇ ਸ਼ਕਤੀ ਛਾਲ ਮਾਰਿਆ, ਸ਼ੁੱਧ ਬੁੱਧ ਭੁੱਲ ਗਈ, ਬਦਲ ਗਿਆ ਉਹ ਪੰਡਿਤ, ਸਾਲਗ੍ਰਾਮ ਦੇ ਦਰਸ਼ਨ ਹੋ ਗਏ, ਜੋ ਘੱਟ ਘੱਟ ਦੇ ਵਿੱਚ ਵਿਆਪਕ ਹਰ ਥਾਂ, ਕੋਈ ਥਾਂ ਐਸਾ ਨਹੀਂ ਜਿੱਥੇ ਉਹ ਨਾ ਹੋਵੇ। ਗੱਲ ਸਮਝ ਚ ਆ ਗਈ, ਕ੍ਰਿਤ ਕ੍ਰਿਤ ਹੋ ਗਿਆ, ਨਮਸਕਾਰਾਂ ਕਰੀ ਜਾਂਦਾ ਤੇ ਆਵਾਜ਼ ਦੇ ਕੇ ਕਹਿੰਦਾ ਕਿ ਮੇਰੇ ਸੁੱਤੇ ਭਾਗ ਜਾਗ ਪਏ, ਮੈਨੂੰ ਪੂਰੇ ਗੁਰੂ ਦਾ ਮੇਲਾ ਹੋ ਗਿਆ, ਗੁਰਸਿੱਖੀ ਦੇ ਅੰਦਰ ਜੀਵਨ ਬਤੀਤ ਕਰਿਆ। ਧੰਨ ਹੈ ਸਾਧ ਸਿੰਘ ਜੀ, ਉਹ ਵਚਨ ਉਹੀ ਆਪਾਂ ਕਰੇ ਨੇ, ਉਹੀ ਬਾਣੀ ਜਿਹੜੇ ਸ਼ਬਦ ਗੁਰੂ ਮਹਾਰਾਜ ਨੇ ਉਸਦੇ ਪ੍ਰਸਾਏ ਬੋਲੇ ਸੀ, ਉਹੀ ਆਪਾਂ ਵਿਚਾਰ ਕਰੇ ਨੇ, ਲੇਕਿਨ ਅਸੀਂ ਬਹੁਤ ਤਕੜੇ ਹਾਂ, ਸਾਡੇ ਬੁਲਟ ਪਰੂਫ ਜਾਕਟ ਪਾਈ ਹੋਈ ਆ, ਸਾਡੇ ਤਾਂ ਵਿਦੇਸ਼ ਕੋਈ ਅਸਰੇ ਨਹੀਂ ਕਰ ਸਕਦਾ, ਉੱਥੇ ਦੇ ਉੱਥੇ ਰਹਿੰਦੇ ਹਾਂ, ਸੁਣਦੇ ਵੀ ਹਾਂ, ਸਭ ਕੁਛ ਕਰਦੇ ਹਾਂ, ਲੇਕਿਨ ਇੱਕ ਗੱਲ ਤੇ ਨੇਚਾ ਸਾਡਾ ਵੱਜਦਾ ਹੀ ਨਹੀਂ ਹੈ ਵੀ ਵਾਹਿਗੁਰੂ ਸਾਰੇ ਪਰਿਪੂਰਨ ਹੈ, ਕੋਈ ਉਹ ਤੋਂ ਬਗੈਰ ਹੋਰ ਹੈ ਨਹੀਂ, ਆਹ ਗੱਲ ਨਹੀਂ ਆਉਂਦੀ। ਜਿੰਨਾ ਚਿਰ ਇਹ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਕੁਛ ਪ੍ਰਾਪਤ ਨਹੀਂ ਹੁੰਦਾ। ਜਿਹਦੇ ਅੰਦਰ ਇਹ ਭਾਗਾਂ ਵਾਲੇ ਦੇ ਬੈਠ ਜਾਵੇ, ਮਹਾਰਾਜ ਕਹਿੰਦੇ ਮੰਨੇ ਕਿ ਗੱਤ ਕਹੀ ਨਾ ਜਾਏ, ਜੇ ਕੋ ਪੈ ਪਿਛੇ ਪੁਸਤਾਏ ਕਾਗਦ ਕਰੋ, ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ। ਨਾਮ ਦੀ ਪ੍ਰਾਪਤੀ ਜਿਸਨੂੰ ਕਹਿੰਦੇ ਨੇ, ਉਹ ਇਸ ਅਨੁਭਵ ਦੀ ਪ੍ਰਾਪਤੀ ਹੈ, ਜਦੋਂ ਹਰ ਵਕਤ ਗਿਆਨ ਦ੍ਰਿਸ਼ਟੀ ਦਾ ਪ੍ਰਕਾਸ਼ ਆਦਮੀ ਦੇ ਅੰਦਰ ਹੈ, ਉੱਥੇ ਨਾ ਹਉਮੈ ਪਹੁੰਚਦੀ ਹੈ, ਨਾ ਉੱਥੇ ਕੋਈ ਹੋਰ ਚੀਜ਼ ਪਹੁੰਚਦੀ ਹੈ, ਉੱਥੇ ਆਪਣੇ ਤੱਤ ਗਿਆਨ ਹੁੰਦਾ ਆਪਣੇ ਸਰੂਪ ਦਾ, ਤੇ ਉਹਨੇ ਆਪਣੇ ਜੀਵਨ ਦਾ ਜੋ ਮਨੋਰਥ ਹੈ ਉਹ ਪੂਰਾ ਕਰ ਲਿਆ ਹੁੰਦਾ। ਸੋ ਇਸ ਤਰ੍ਹਾਂ ਮੈਂ ਬੇਨਤੀ ਕੀਤੀ ਸੀ ਕਿ ਏਮ ਆਫ ਲਾਈਫ ਸਾਡੇ ਵੱਖਰੇ ਵੱਖਰੇ, ਕੋਈ ਧਨ ਦੇ ਵਿੱਚੋਂ ਸੁੱਖ ਚਾਹੁੰਦਾ, ਕੋਈ ਭੋਗਾਂ ਦੇ ਵਿੱਚੋਂ ਚਾਹੁੰਦਾ, ਕੋਈ ਰਾਸ਼ੀ ਸ਼ਕਤੀ ਚੋਂ ਚਾਹੁੰਦਾ, ਲੇਕਿਨ ਮਹਾਰਾਜ ਕਹਿੰਦੇ ਜਿਹੜਾ ਸੁੱਖ ਹੈ, ਜਦ ਤੱਕ ਆਪਣੇ ਸਰੂਪ ਦਾ ਗਿਆਨ ਹੋ ਕੇ ਹਨੇਰਾ ਦੂਰ ਨਹੀਂ ਹੁੰਦਾ, ਉਹਨਾਂ ਚਿਰ ਸੁੱਖ ਨਹੀਂ ਪ੍ਰਾਪਤ ਹੁੰਦਾ। ਜਦੋਂ ਹਨੇਰਾ ਦੂਰ ਹੋ ਗਿਆ, ਸਰੂਪ ਪ੍ਰਤੱਖ ਹੋ ਗਿਆ, ਉਸ ਵੇਲੇ ਫਿਰ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਤੇ ਸੁੱਖ ਹੈ, ਸੁੱਖ ਪ੍ਰਾਪਤ ਹੋ ਗਿਆ ਕਰਦੇ ਹਾਂ। ਸੋ ਸਾਡਾ ਜੋ ਸਿਧਾਂਤ ਹੈ ਗੁਰੂ ਘਰ ਦਾ, ਉਹ ਹੈ ਏਕੋ ਵਰਮ ਦੁਤੀਆ ਨਿਸ਼ਤ, ਇੱਕ ਪਰਮੇਸ਼ਰ ਹੈ ਤੇ ਦੂਜਾ ਕੋਈ ਹੈ ਨਹੀਂ, ਉਸ ਦੀ ਪ੍ਰਾਪਤੀ ਵਾਸਤੇ ਭਗਤੀ ਦਾ ਸਾਧਨ ਹੈ, ਗੱਲਾਂ ਨਾਲ ਉੱਥੇ ਪਹੁੰਚ ਨਹੀਂ ਸਕਦਾ, ਹੌਲੀ ਹੌਲੀ ਸਤਸੰਗ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਦਾਨ ਦੇਣਾ, ਥੋੜਾ ਥੋੜਾ ਮਾਇਆ ਨਾਲੋਂ ਪਿੱਛੇ ਹਟ ਕੇ ਪਰਮੇਸ਼ਰ ਵੱਲ ਨੂੰ ਵੱਧਦਾ ਜਾਣਾ, ਇੱਧਰੋਂ ਮਨ ਖਿੱਚ ਲੈਣਾ, ਉੱਧਰ ਵਧਾ ਲੈਣਾ, ਕਰਦੇ ਕਰਦੇ ਹੌਲੀ ਹੌਲੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਸੰਗਤ ਦੇ ਵਿੱਚ ਆ ਕੇ ਸੰਗਤ ਦਾ ਪੁੰਨ ਜਿਹੜਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਇਹ ਪੁੰਨ ਦੀ ਪ੍ਰਾਪਤੀ ਹੋਣ ਦੇ ਨਾਲ ਸਾਡੇ ਫਿਰ ਭਾਗ ਜਾਗ ਪਿਆ ਕਰਦੇ ਹਾਂ। ਪੂਰਵ ਕਰਮ ਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ, ਮਿਠਿਓ ਦੇਰ ਮਿਲਤ ਹਰ ਨਾਨਕ, ਜਨਮ ਜਨ ਕੀ ਸੋਈ ਜਾ। ਸੋ ਹੁਣ ਸਮਾਂ ਜਾਂਚ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ ਇੱਕ ਬੇਨਤੀ ਕਰਕੇ ਕਿ ਕੱਲ ਲੈਂਟਰ ਪਿਆ, ਬਹੁਤ ਦੂਰ ਦੂਰ ਤੋਂ ਪ੍ਰੇਮੀ ਆਏ, ਬਹੁਤ ਸ਼ਰਧਾ ਸੀ, ਬਹੁਤ ਲਗਨ ਸੀ, ਇੱਕ ਤੋਂ ਇੱਕ ਮੂਹਰੇ ਹੋ ਕੇ ਸੇਵਾ ਕਰਨੀ ਚਾਹੁੰਦੇ, ਹਾਲਾਂਕਿ ਸਿਮੈਂਟ ਦਾ ਕੰਮ ਬੜਾ ਖਤਰਨਾਕ ਹੁੰਦਾ ਸੋਲ ਹੱਥਾਂ ਵਾਸਤੇ, ਲੇਕਿਨ ਸੰਗਤ ਨੇ ਜਦ ਤੱਕ ਲੈਂਟਰ ਨਹੀਂ ਪਿਆ ਪ੍ਰਸ਼ਾਦ ਪਾਣੀ ਨੂੰ ਵੀ ਪਿੱਛੇ ਰੱਖ ਛੱਡਿਆ, ਇੰਨਾ ਜ਼ਿਆਦਾ ਸੰਗਤ ਦਾ ਮਾਹ ਸੀ ਕਿ ਸਾਡੇ ਕੋਲ ਇੰਨੇ ਤਸਲੇ ਹੀ ਨਾ ਰਹੇ ਦੇਣ ਵਾਸਤੇ, ਕੰਮੇ ਨਾ ਰਿਹਾ, ਬਾਰ ਬਾਰ ਅਪੀਲਾਂ ਕਰਦੇ ਸੀ ਵੀ ਪ੍ਰਸ਼ਾਦੇ ਛੱਕ ਲਓ ਕੁਛ ਜਾ ਕੇ, ਦੂਜਿਆਂ ਨੂੰ ਸੇਵਾ ਦਾ ਮੌਕਾ ਦਿਓ। ਸੋ ਇਹ ਪ੍ਰੈਕਟੀਕਲ ਹੋਇਆ ਕਰਦਾ, ਪ੍ਰੈਕਟੀਕਲ ਜ਼ਿੰਦਗੀ ਜਦੋਂ ਸ਼ੁਰੂ ਹੋ ਜਾਵੇ ਉਸ ਵੇਲੇ ਸਮਝ ਲਓ ਵੀ ਅਸੀਂ ਕਿਸੇ ਸਹੀ ਰਸਤੇ ਤੇ ਚੱਲ ਪਏ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਵੱਡਾ ਕੰਮ ਸੀ, ਵੱਡਾ ਸੀ ਲੈਂਟਰ, ਕੋਈ 6000 ਫੁੱਟ ਦੇ ਕਰੀਬ ਸੀਗਾ। ਸੋ ਸੰਗਤਾਂ ਨੇ ਬੜੀ ਹਿੰਮਤ ਨਾਲ ਕੱਲ ਮਿਹਨਤ ਕਰਕੇ ਲਾ ਖਟਿਆ, ਜਿਹੜਾ ਲੰਘ ਜਾਂਦਾ ਇੱਕ ਮੌਕਾ ਉਹ ਦੁਬਾਰਾ ਹੱਥ ਨਹੀਂ ਆਇਆ ਕਰਦਾ। ਮਹਾਰਾਜ ਜੀ ਜਦੋਂ ਭੋਰਾ ਬਣਾ ਰਹੇ ਸੀ, ਛੋਟੀ ਉਮਰ ਸੀ ਤੇ ਅਸੀਂ ਇੱਟਾਂ ਲੈ ਕੇ ਉੱਪਰ ਚੜ੍ਹਨਾ, ਉਹ ਯਾਦ ਇਹ ਆਉਂਦਾ ਵੀ ਉਹ ਸਮਾਂ ਉਹੀ ਸੀਗਾ, ਮੁੜ ਕੇ ਉਹ ਪ੍ਰਾਪਤ ਨਹੀਂ ਹੋਇਆ ਕਰਦਾ। ਸੋ ਸੇਵਾ ਦਾ ਵੀ ਚਾਂਸ ਇਹ ਆਉਂਦਾ, ਜਦੋਂ ਲੱਗਦੀ ਆ ਉਸ ਵੇਲੇ ਨਾ ਫਿਰ ਪੁੰਜੇ, ਫਿਰ ਤਾਂ ਕੁਛ ਹੋ ਜਾਏ, ਫਿਰ ਇਹਦੇ ਚ ਵੱਧ ਚੜ ਕੇ ਜਾਵੇ, ਇਤਿਹਾਸਕ ਚੀਜ਼ਾਂ ਬਣਦੀਆਂ ਨੇ, ਉਹ ਕਾਇਮ ਰਹਿਣੀਆਂ ਨੇ ਤੇ ਇਹਦੀਆਂ ਯਾਦਾਂ ਵੀ ਦਿਨ ਚ ਕਾਇਮ ਰਹਿਣੀਆਂ। ਜਦ ਯਾਦ ਆਏਗੀ ਅਸੀਂ ਪਰਮੇਸ਼ਰ ਵੱਲ ਨੂੰ ਇਕਦਮ ਖਿੱਚੇ ਜਾਵਾਂਗੇ, ਸੋ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਉਹਦੇ ਨਾਲ ਸਾਡਾ ਪਿਆਰ ਲੱਗਦਾ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਨੰਦ ਸਾਹਿਬ ਚ ਬੋਲੋ ਭਾਈ।
ਰਾਮ ਕਲੀ ਮਹਲਾ ਤੀਜਾ ਨੰਦ ਕਿਉਂ ਕਰ